ਮੈਂ ਆਪਣੇ ਮਿੱਤਰ ਜੋਸਫ ਬੋਝ ਨੂੰ ਉੱਥੇ ਵੇਖ ਕੇ ਹੈਰਾਨ ਜਿਹਾ ਹੋ ਗਿਆ ਸੀ। ਮੈਂ ਮੁੜਿਆ ਤੇ ਉਸਦੇ ਨਾਲ ਹੱਥ ਮਿਲਾਉਣ ਲਈ ਥੋੜਾ ਜਿਹਾ ਸਮਾਂ ਲਿਆ। ਆਓ ਅਸੀਂ ਹੁਣ ਪਰਮੇਸ਼ਵਰ ਦੇ ਵਚਨ ਵੱਲ ਮੁੜੀਏ। ਇਬਰਾਨੀਆਂ ਦੇ ਪਹਿਲੇ ਅਧਿਆਏ ਦਾ ਕੁਝ ਹਿੱਸਾ ਪੜ੍ਹਨਾ ਚਾਹੁੰਦਾ ਹਾਂ, ਪਹਿਲੀ, ਦੂਜੀ ਅਤੇ ਤੀਜੀ ਆਇਤ, ਤਾਂ ਕਿ ਅੱਜ ਰਾਤ ਦੇ ਲਈ ਵਿਸ਼ਾ ਕੱਢ ਸਕਾਂ। ਪਰਮੇਸ਼ਵਰ ਨੇ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਗੱਲ ਕੀਤੀ ਸੀ। ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸ ਦੇ ਵਸੀਲੇ ਉਹਨੇ ਜਹਾਨ ਵੀ ਰਚੇ।
Who being in the brightness of his glory,
ਉਸ ਦੇ ਤੇਜ ਦਾ ਪ੍ਰਤੀਬਿੰਬ ਅਤੇ ਉਸ ਦੀ ਜਾਤ ਦਾ ਨਕਸ਼ ਹੋ ਕੇ ਆਪਣੀ ਸਮਰਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਰ ਪਾਪਾਂ ਨੂੰ ਸਾਫ ਕਰਕੇ ਪਰਮ ਧਾਮ ਵਿੱਚ ਮਹਾਰਾਜਾ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਆਓ ਅਸੀਂ ਆਪਣੇ ਸਿਰਾਂ ਨੂੰ ਪ੍ਰਾਰਥਨਾ ਦੇ ਲਈ ਝੁਕਾਈਏ। ਹੁਣ ਉਸ ਦੀ ਦੈਵਿਕ ਹਜ਼ੂਰੀ ਵਿੱਚ ਜੇ ਤੁਹਾਡੇ ਕੋਲ ਕੋਈ ਬੇਨਤੀ ਹੈ ਜਿਸ ਤੋਂ ਤੁਸੀਂ ਉਸ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ, ਕੀ ਤੁਸੀਂ ਆਪਣੇ ਹੱਥ ਨੂੰ ਖੜਾ ਕਰੋਗੇ? ਜੋ ਵੀ ਤੁਹਾਡੀ ਬੇਨਤੀ ਹੈ ਉਸ ਨੂੰ ਪਰਮੇਸ਼ਵਰ ਅੱਗੇ। ਸਾਡੇ ਸਵਰਗੀ ਪਿਤਾ, ਅਸੀਂ ਹੁਣ ਤੇਰੇ ਸਿੰਘਾਸਨ ਸਾਹਮਣੇ ਆ ਰਹੇ ਹਾਂ, ਤੇਰੇ ਪੁੱਤਰ ਯਿਸੂ ਮਸੀਹ ਦੇ ਨਾਮ ਵਿੱਚ ਵਿਸ਼ਵਾਸ ਦੇ ਦੁਆਰਾ ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਜੇ ਅਸੀਂ ਉਸਦੇ ਨਾਮ ਵਿੱਚ ਕੁਝ ਵੀ ਮੰਗੀਏ ਤਾਂ ਇਹ ਦਿੱਤਾ ਜਾਵੇਗਾ। ਅਤੇ ਤੂੰ ਸਾਡੀਆਂ ਖਾਹਿਸ਼ਾਂ ਅਤੇ ਸਾਡੀਆਂ ਲੋੜਾਂ ਨੂੰ ਜਾਣਦਾ ਹੈ। ਤੂੰ ਵਾਅਦਾ ਕੀਤਾ ਹੈ ਤੂੰ ਉਹ ਸਭ ਕੁਝ ਮੁਹੱਈਆ ਕਰੇਗਾ ਜਿਸ ਦੀ ਸਾਨੂੰ ਲੋੜ ਹੈ। ਇਸ ਲਈ ਪਿਤਾ, ਜਿਵੇਂ ਤੂੰ ਸਿਖਾਇਆ ਸੀ ਅਸੀਂ ਉਸੇ ਤਰ੍ਹਾਂ ਪ੍ਰਾਰਥਨਾ ਕਰਾਂਗੇ। ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਉਸੇ ਤਰ੍ਹਾਂ ਧਰਤੀ ਤੇ ਵੀ ਹੋਵੇ। ਅੱਜ ਰਾਤ ਸਾਡੀ ਬੇਨਤੀ ਤੇਰੀ ਇੱਛਾ ਦੇ ਅਨੁਸਾਰ ਹੀ ਹੋਵੇ ਅਤੇ ਸਾਨੂੰ ਬਖਸ਼ ਦੇ। ਪ੍ਰਭੂ, ਵਚਨ ਨੂੰ ਮਸਾ ਕਰ, ਸਾਰੇ ਬੋਲਣ ਵਾਲਿਆਂ ਅਤੇ ਸੁਣਨ ਵਾਲਿਆਂ ਨੂੰ, ਅਤੇ ਕਾਸ਼ ਪਵਿੱਤਰ ਆਤਮਾ ਆਵੇ ਅਤੇ ਅੱਜ ਰਾਤ ਸਾਡੇ ਵਿਚਕਾਰ ਵਚਨ ਨੂੰ ਅਮਲ ਵਿੱਚ ਲਿਆਵੇ। ਅਸੀਂ ਇਹ ਉਹਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਕੱਲ ਸਵੇਰੇ ਮੈਂ ਸਮਝਦਾ ਹਾਂ ਫੁੱਲ ਗੋਸਪਲ ਬਿਜ਼ਨਸਮੈਨ ਦਾ ਨਾਸ਼ਤਾ ਹੈ। ਆਮ ਤੌਰ ਤੇ ਜਿੱਥੇ ਉਹਨਾਂ ਦੀ ਸਭਾ ਹੁੰਦੀ ਹੈ ਮੈਨੂੰ ਉਹਨਾਂ ਦੇ ਨਾਸ਼ਤੇ ਤੇ ਬੋਲਣ ਦਾ ਮੌਕਾ ਮਿਲਦਾ ਹੈ। ਇਸ ਸਮੇਂ ਤੱਕ ਇਹ ਕੇਵਲ ਇੱਕ ਸੰਸਥਾ ਹੈ ਜਿਹੜੀ ਇੱਕ ਸੰਸਥਾ ਨਹੀਂ ਹੈ, ਪਰ ਮੈਂ ਬਸ ਇੱਕ ਹੀ ਝੁੰਡ ਨਾਲ ਸੰਬੰਧ ਰੱਖਦਾ ਹਾਂ, ਉਹ ਮਸੀਹ ਬਿਜ਼ਨਸਮੈਨ ਹਨ। ਹੁਣ ਮੈਂ ਬਸ ਉਹਨਾਂ ਲਈ ਹੀ ਅੰਤਰਰਾਸ਼ਟਰੀ ਪੱਧਰ ਤੇ ਬੋਲਦਾ ਹਾਂ। ਹੁਣ ਅੱਜ ਰਾਤ ਅਸੀਂ ਭਰੋਸਾ ਕਰ ਰਹੇ ਹਾਂ ਕਿ ਇਹ ਇਕੱਠ ਵਿਅਰਥ ਨਹੀਂ ਜਾਵੇਗਾ। ਮੈਂ ਤੁਹਾਡੇ ਕੋਲ ਆਇਆ ਹਾਂ ਥੱਕਿਆ ਹੋਇਆ, ਇੱਕ ਖਰਾਬ ਗਲਾ ਤੇ ਖਰਾਬ ਛਾਤੀ। ਮੈਂ ਟਿਊਸਾਨ ਤੋਂ ਆਉਂਦਾ ਹਾਂ ਜਿੱਥੇ ਮੌਸਮ ਬਹੁਤ ਵਧੀਆ ਤੇ ਖੁਸ਼ਕ ਹੈ। ਮੈਂ ਇੱਥੇ ਆਉਂਦਾ ਹਾਂ ਜਿੱਥੇ ਮੌਸਮ ਬਹੁਤ ਵਧੀਆ ਤੇ ਨਮ ਹੈ, ਇਸ ਲਈ ਬਹੁਤ ਜ਼ਿਆਦਾ ਫਰਕ ਹੈ। ਤੁਹਾਡੇ ਕੋਲ ਇੱਥੇ ਬਹੁਤ ਸਾਰਾ ਪਾਣੀ ਹੈ, ਜੇ ਤੁਸੀਂ ਬਸ ਇਸ ਨੂੰ ਸਾਡੀ ਵੱਲ ਭੇਜ ਦਿਓ ਤਾਂ ਅਸੀਂ ਇਸ ਦੀ ਬਹੁਤ ਪ੍ਰਸ਼ੰਸਾ ਕਰਾਂਗੇ। ਪਰ ਤੁਸੀਂ ਬੇਸ਼ੱਕ ਇਹ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਇੱਥੇ ਇੱਕ ਦ੍ਰਿਸ਼ਟਾਂਤ ਹੈ। ਅਰੀਜ਼ੋਨਾ ਵਿੱਚ ਸਾਡੀਆਂ ਸਾਰੀਆਂ ਚੀਜ਼ਾਂ, ਸਾਡੇ ਸਾਰੇ ਰੁੱਖ ਕੰਡਿਆਲੀਆਂ ਝਾੜੀਆਂ ਨਾਲ ਭਰੇ ਹੋਏ ਹਨ। ਹਰੇਕ ਚੀਜ਼ ਉੱਤੇ ਕੰਡਿਆਲੀ ਝਾੜੀ ਹੈ, ਇਸ ਲਈ ਕਿਉਂਕਿ ਉੱਥੇ ਖੁਸ਼ਕੀ ਹੈ। ਹੁਣ ਜੇ ਉਹੀ ਬਨਸਪਤੀ ਇੱਥੇ ਉਗਾਈ ਜਾਵੇ ਤਾਂ ਇੱਕ ਵਧੀਆ ਸੁੰਦਰ ਪੱਤਾ ਹੋਵੇਗੀ, ਸਮਝੇ? ਇਹ ਪਾਣੀ ਤੋਂ ਬਿਨਾਂ ਹੈ, ਇਹੀ ਕਾਰਨ ਹੈ ਕਿ ਇੱਕ ਕੰਡਿਆਲੀ ਝਾੜੀ ਬਣ ਜਾਂਦਾ ਹੈ। ਜਦੋਂ ਕਲੀਸਿਆ ਵੀ ਜੀਵਨ ਦੇ ਪਾਣੀ ਤੋਂ ਬਿਨਾਂ ਬਣਦੀ ਹੈ, ਇਹ ਖੁਸ਼ਕ ਅਤੇ ਕੰਡਿਆਲੀ ਹੋ ਜਾਂਦੀ ਹੈ, ਕੰਡਿਆਲੀ ਬਣ ਜਾਂਦੀ ਹੈ ਅਤੇ ਹਰੇਕ ਚੀਜ਼ ਨੂੰ ਚੁਬਦੀ ਹੈ। ਪਰ ਜਿੱਥੇ ਜੀਵਨ ਦਾ ਪਾਣੀ ਵਹਿੰਦਾ ਹੈ ਇਹ ਪੱਤੇ ਨੂੰ ਖੋਲ ਦਿੰਦਾ ਹੈ ਅਤੇ ਇਸ ਨੂੰ ਨਰਮ, ਕੋਮਲ, ਮਿੱਠਾ ਅਤੇ ਪਰਮੇਸ਼ਵਰ ਦੇ ਯੋਗ ਬਣਾਉਂਦਾ ਹੈ। ਇਸ ਲਈ ਕਾਸ਼ ਪ੍ਰਭੂ ਪਰਮੇਸ਼ਵਰ ਅੱਜ ਰਾਤ ਸਾਨੂੰ ਪਾਣੀ ਦੇਵੇ ਤਾਂ ਜੋ ਅਸੀਂ ਕੰਡਿਆਲੀ ਝਾੜੀ ਨਾ ਹੋਈਏ, ਸਗੋਂ ਵਧੀਆ ਪੱਤੇ ਬਣੀਏ, ਤਾਂ ਜੋ ਜਿੱਦੀ ਲੋਕ ਸਾਡੀ ਛਾਂ ਦੇ ਹੇਠ ਬਹਿ ਸਕਣ ਅਤੇ ਆਪਣੀ ਰੂਹ ਵਿੱਚ ਆਰਾਮ ਪਾਉਣ। ਹੁਣ ਜੇ ਪਰਮੇਸ਼ਵਰ ਨੇ ਚਾਹਿਆ ਤਾਂ ਅੱਜ ਰਾਤ ਦੇ ਲਈ ਮੈਂ ਵਿਸ਼ਾ ਲੈਣਾ ਚਾਹੁੰਦਾ ਹਾਂ। ਮੈਂ ਇਸ ਛੋਟੇ ਮਾਈਕ੍ਰੋਫੋਨ ਨੂੰ ਜਿੰਨਾ ਕਰ ਸਕਦਾ ਹਾਂ ਉਨਾ ਲਾ ਕੇ ਖਿੱਚ ਰਿਹਾ ਹਾਂ, ਆਵਾਜ਼ ਦੀ ਕਮੀ ਦੇ ਕਾਰਨ। ਮੈਂ ਇਬਰਾਨੀਆਂ ਇੱਕ ਅਧਿਆਇ ਇੱਕ ਆਇਤ ਵਿੱਚੋਂ ਲੈਣਾ ਚਾਹੁੰਦਾ ਹਾਂ। ਮੈਂ ਵਿਸ਼ਾ ਲੈਣਾ ਚਾਹੁੰਦਾ ਹਾਂ, ਪਰਮੇਸ਼ਵਰ ਆਪਣੇ ਗੁਣਾਂ ਦੁਆਰਾ ਆਪਣੀ ਪਛਾਣ ਕਰਾ ਰਿਹਾ ਹੈ। ਕੀ ਮੈਂ ਇਸ ਨੂੰ ਦੁਬਾਰਾ ਦੁਹਰਾ ਸਕਦਾ ਹਾਂ? ਕਿਉਂਕਿ ਮੈਂ ਜਾਣਦਾ ਹਾਂ ਇੱਥੇ ਆਵਾਜ਼ ਦੇ ਯੰਤਰ ਖਰਾਬ ਹਨ। ਪਰਮੇਸ਼ਵਰ ਆਪਣੇ ਗੁਣਾਂ ਦੁਆਰਾ ਆਪਣੀ ਪਛਾਣ ਕਰਾਉਂਦਾ ਹੈ। ਹੁਣ ਹਰੇਕ ਚੀਜ਼ ਆਪਣੇ ਗੁਣਾਂ ਤੋਂ ਪਛਾਣੀ ਜਾਂਦੀ ਹੈ। ਮੇਰੇ ਕੋਲ ਇੱਥੇ ਕੁਝ ਪਵਿੱਤਰ ਲਿਖਤਾਂ ਹਨ ਜਿਨ੍ਹਾਂ ਨੂੰ ਮੈਂ ਲਿਖ ਲਵੋ, ਜਿਨ੍ਹਾਂ ਦਾ ਹਵਾਲਾ ਦੇਣਾ ਚਾਹੁੰਦਾ ਹਾਂ। ਕਿਸੇ ਵੀ ਚੀਜ਼ ਦਾ ਇੱਕ ਗੁਣ ਉਸਦੀ ਪਛਾਣ ਦੱਸਦਾ ਹੈ ਕਿ ਇਹ ਕੀ ਹੈ। ਜਿਵੇਂ ਸਾਰੀ ਕੁਦਰਤ ਵਿੱਚ ਬਹੁਤ ਵਾਰ ਫੁੱਲ ਆਪਣੇ ਗੁਣਾਂ ਤੋਂ ਪਛਾਣੇ ਜਾਂਦੇ ਹਨ। ਜੇ ਇੱਕ ਨਸਲ ਦੂਸਰੀ ਨਸਲ ਨਾਲ ਬਹੁਤ ਜ਼ਿਆਦਾ ਮਿਲਦੀ ਹੈ ਤਾਂ ਫੁੱਲ ਦੇ ਗੁਣ ਪਛਾਣ ਕਰਾਉਂਦੇ ਹਨ ਕਿ ਇਹ ਕਿਹੜਾ ਫੁੱਲ ਹੈ। ਜੰਗਲੀ ਜੀਵਨ ਵਿੱਚ ਬਹੁਤ ਵਾਰ ਮੈਂ ਇੱਕ ਸ਼ਿਕਾਰੀ ਹਾਂ, ਜਿਸ ਪਸ਼ੂ ਦਾ ਤੁਸੀਂ ਸ਼ਿਕਾਰ ਕਰ ਰਹੇ ਹੁੰਦੇ ਹੋ ਤੁਹਾਨੂੰ ਉਹਦੇ ਗੁਣਾਂ ਬਾਰੇ ਜਾਣਨਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਿਸੇ ਵੀ ਸਮੇਂ ਧੋਖਾ ਖਾ ਸਕਦੇ ਹੋ। ਉਦਾਹਰਣ ਦੇ ਲਈ, ਇੱਕ ਤਰ੍ਹਾਂ ਦੀ ਪੇਡ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਪਾਈ ਜਾਂਦੀ ਹੈ, ਮੈਂ ਜੁਕੋਨ ਦੇ ਝਰਨੇ ਦੇ ਹੇਠ ਖੜਾ ਸੀ। ਦੋ ਭਾਈ ਜੋ ਹੁਣ ਇੱਥੇ ਹਨ ਮੇਰੇ ਨਾਲ ਸਨ ਅਤੇ ਅਸੀਂ ਸ਼ਿਕਾਰ ਕਰ ਰਹੇ ਸੀ। ਹੁਣ ਜੇ ਤੁਸੀਂ ਫਰਕ ਨਹੀਂ ਜਾਣਦੇ, ਜਦ ਤੁਸੀਂ ਇੱਕ ਪੇਡ ਜਾਂ ਇੱਕ ਹਿਰਨ ਦਾ ਪਿੱਛਾ ਕਰ ਰਹੇ ਹੁੰਦੇ ਹੋ, ਤੁਸੀਂ ਫਰਕ ਨਹੀਂ ਦੱਸ ਸਕਦੇ ਜਦ ਤੱਕ ਤੁਸੀਂ ਹੁਸ਼ਿਆਰ ਸ਼ਿਕਾਰੀ ਨਹੀਂ ਹੋ, ਕਿਉਂਕਿ ਜਦ ਉਹ ਨੱਸਦੇ ਹਨ ਤਾਂ ਆਪਣੇ ਪਿੱਛੇ ਇੱਕ ਤਰ੍ਹਾਂ ਦਾ ਰਾਜਾ ਬਣਾਉਂਦੇ ਹਨ। ਫਿਰ ਤੁਸੀਂ ਇੱਕ ਨੂੰ ਕੁਝ ਦੂਰੀ ਤੋਂ ਆਪਣਾ ਸਿਰ ਲੁਕਾ ਕੇ ਖਲੋਤਾ ਹੋਇਆ ਵੇਖਦੇ ਹੋ, ਤੁਹਾਨੂੰ ਮਸਾਂ ਹੀ ਕੋਈ ਫਰਕ ਮਾਲੂਮ ਹੋਵੇਗਾ। ਉਸਦੇ ਪਿਛਲੇ ਹਿੱਸੇ ਦਾ ਆਕਾਰ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਹਿਰਨ ਦਾ ਹੁੰਦਾ ਹੈ। ਉਹ ਚਿੱਟੇ ਹੁੰਦੇ ਹਨ, ਉਹਨਾਂ ਨੂੰ ਪਛਾਣਨਾ ਬਹੁਤ ਔਖਾ ਹੁੰਦਾ ਹੈ, ਪਰ ਉਸਦੇ ਸਿੰਘ ਉਸਦੇ ਗੁਣਾਂ ਦੀ ਪਛਾਣ ਕਰਾਉਂਦੇ ਹਨ ਉਹਨਾਂ ਦੇ ਸਿੰਘਾਂ ਦੁਆਰਾ। ਪੇਡਾਂ ਦੇ ਸਿੰਘ ਗੋਲ ਹੁੰਦੇ ਹਨ ਅਤੇ ਹਿਰਨ ਦੇ ਸਿੰਘ ਲੰਮੇ ਅਤੇ ਨੁਕੀਲੇ ਹੁੰਦੇ ਹਨ। ਇੱਕ ਹੋਰ ਚੀਜ਼, ਇੱਕ ਹਿਰਨ ਚਰਨ ਦੇ ਲਈ ਇੰਨਾ ਜ਼ਿਆਦਾ ਉਚਾਈ ਤੇ ਨਹੀਂ ਜਾਂਦਾ। ਫਿਰ ਇੱਕ ਬੱਕਰੀ ਵਿੱਚ ਅਤੇ ਇੱਕ ਭੇਡ ਦੀ ਤੌਰ ਵਿੱਚ ਇੱਕ ਵਿਸ਼ੇਸ਼ਤਾ ਹੈ ਜਿਸ ਵਿੱਚ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਹੈ। ਜਦ ਤੁਸੀਂ ਇੰਨੀ ਉਚਾਈ ਤੇ ਹੁੰਦੇ ਹੋ, ਕਿਉਂਕਿ ਉਹ ਦੋਵੇਂ ਪਹਾੜੀ ਦੀ ਉਚਾਈ ਤੇ ਰਹਿੰਦੀਆਂ ਹਨ, ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਹੈ। ਪਰ ਜੇ ਤੁਸੀਂ ਧਿਆਨ ਦਿਓ, ਇੱਕ ਬੱਕਰੀ ਜਦ ਤੁਰਦੀ ਹੈ ਤਾਂ ਉਹ ਲੜਖੜਾਉਂਦੀ ਹੈ, ਜਦਕਿ ਇੱਕ ਭੇਡ ਜਦ ਤੁਰਦੀ ਹੈ ਤਾਂ ਆਪਣਾ ਪੈਰ ਇਸ ਤਰ੍ਹਾਂ ਰੱਖਦੀ ਹੈ। ਤੁਸੀਂ ਆਪਣੇ ਸ਼ਿਕਾਰ ਦੀ ਪਛਾਣ ਉਸਦੇ ਲੱਛਣਾਂ ਤੋਂ ਕਰਦੇ ਹੋ, ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਕੀ ਚੜਦਾ ਹੈ ਅਤੇ ਸਭ ਕੁਝ। ਇਹ ਆਪਣੇ ਲੱਛਣਾਂ ਤੋਂ ਆਪਣੀ ਪਛਾਣ ਦਿੰਦਾ ਹੈ ਅਤੇ ਫਿਰ ਤੁਸੀਂ ਇੱਕ ਨੂੰ ਡਰਾਓ ਅਤੇ ਵੇਖੋ ਕੀ ਹੁੰਦਾ ਹੈ। ਤੁਸੀਂ ਦੱਸ ਸਕਦੇ ਹੋ ਜਿਸ ਤਰ੍ਹਾਂ ਇਹ ਜਾਂਦਾ ਹੈ, ਤੁਸੀਂ ਇਹ ਉਹਨਾਂ ਵੱਖ ਵੱਖ ਜਾਨਵਰਾਂ ਦੀਆਂ ਵਿਸ਼ੇਸ਼ਤਾਵਾਂ ਦੁਆਰਾ ਦੱਸ ਸਕਦੇ ਹੋ। ਫਿਰ ਕੀ ਤੁਸੀਂ ਕਦੇ ਧਿਆਨ ਦਿੱਤਾ? ਮੈਂ ਨਹੀਂ ਜਾਣਦਾ ਕਿ ਤੁਹਾਡੇ ਕੋਲ ਇੱਥੇ ਹੁੰਦੀਆਂ ਹਨ ਜਾਂ ਨਹੀਂ। ਯੈਲੋ ਹੈਮਰ ਅਰਥਾਤ ਪੀਲੇ ਰੰਗ ਦੀ ਚਿੜੀਆ, ਅੱਛਾ ਫਲਿਕਰ ਉਹਨਾਂ ਲਈ ਸਹੀ ਨਾਮ ਹੈ, ਅਤੇ ਜੇਬਰ ਅਰਥਾਤ ਇੱਕ ਨੀਲੇ ਰੰਗ ਦਾ ਪੰਛੀ ਜਿਸ ਦਾ ਮੂਲ ਸਥਾਨ ਉੱਤਰੀ ਅਮਰੀਕਾ ਹੈ। ਇੱਕ ਜੇਬਰ ਦਾ ਆਕਾਰ ਲਗਭਗ ਯੈਲੋ ਹੈਮਰ ਜਿੰਨਾ ਹੀ ਹੁੰਦਾ ਹੈ। ਤੁਸੀਂ ਦੋਹਾਂ ਨੂੰ ਉੜਦੇ ਹੋਏ ਵੇਖੋ, ਉਹ ਦੋਵੇਂ ਲਗਭਗ ਇੱਕ ਹੀ ਨਸਲ ਦੇ ਪੰਛੀ ਹਨ। ਜੇ ਤੁਸੀਂ ਰੰਗ ਨੂੰ ਨਹੀਂ ਵੇਖ ਸਕਦੇ ਪਰ ਸਿਰਫ ਉਹਨਾਂ ਨੂੰ ਵੇਖੋ ਤਾਂ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਯੈਲੋ ਹੈਮਰ ਹੈ। ਜੇਬਰ ਲਗਭਗ ਨੱਕ ਦੀ ਸੀਧ ਤੇ ਉੜਦਾ ਹੈ, ਪਰ ਯੈਲੋ ਹੈਮਰ ਆਪਣੇ ਖੰਭਾਂ ਨੂੰ ਫੜਫੜਾਉਂਦੇ ਹੋਏ, ਜਦ ਉਹ ਆਪਣੇ ਖੰਭਾਂ ਨੂੰ ਫੜਫੜਾਉਂਦਾ ਹੈ, ਉਹ ਹੇਠਾਂ ਜਾਂਦਾ ਹੈ, ਫਿਰ ਉੱਪਰ ਆਉਂਦਾ ਹੈ, ਫਿਰ ਹੇਠਾਂ, ਫਿਰ ਉੱਪਰ। ਸਮਝੇ? ਉਹ ਆਪਣੇ ਆਪ ਨੂੰ ਇੱਕ ਗੋਲ ਮਟੋਲ ਰਸਤੇ ਵਿੱਚ ਉਡਾਉਂਦਾ ਹੈ। ਉਸੇ ਤਰ੍ਹਾਂ ਉਸਦੇ ਉੱਡਣ ਦੇ ਤਰੀਕੇ ਤੋਂ ਤੁਸੀਂ ਦੱਸ ਸਕਦੇ ਹੋ ਕਿ ਉਹ ਯੈਲੋ ਹੈਮਰ ਦਾ ਲੱਛਣ ਹੈ। ਜੇ ਤੁਸੀਂ ਬਟੇਰੇ ਵੱਲ ਧਿਆਨ ਦਿਓ, ਜਦ ਉਹ ਬਾਹਰ ਆਉਂਦਾ ਹੈ, ਜਿਸ ਤਰੀਕੇ ਨਾਲ ਉਹ ਉੱਪਰ ਆਉਂਦਾ ਹੈ, ਅਤੇ ਜੇ ਤੁਸੀਂ ਕਦੇ ਦਲਦਲੀ ਇਲਾਕੇ ਵਿੱਚ ਹੋਵੋ ਜਿੱਥੇ ਕੁਏਲ ਹੋ ਸਕਦੀ ਹੈ ਜਾਂ ਇੱਕ ਸਨਾਈਪ ਹੋ ਸਕਦੀ ਹੈ, ਤੁਸੀਂ ਸ਼ਿਕਾਰੀ ਇਹ ਜਾਣਦੇ ਹੋ। ਵਿਲਸਨ ਸਨਾਈਪ ਅਤੇ ਜੈਕ ਸਨਾਈਪ ਜਿਸ ਤਰ੍ਹਾਂ ਉਹ ਬਾਹਰ ਆਉਂਦੇ ਹਨ, ਜਿਸ ਤਰ੍ਹਾਂ ਉਹ ਉੱਪਰ ਜਾਂਦੇ ਹਨ, ਉਹ ਆਪਣੀ ਪਛਾਣ ਦਿੰਦੇ ਹਨ, ਉਹ ਆਪਣੇ ਉੱਡਣ ਦੀ ਵਿਸ਼ੇਸ਼ਤਾ ਤੋਂ ਪਛਾਣ ਦਿੰਦੇ ਹਨ ਕਿ ਉਹ ਕਿਸ ਨਸਲ ਦੇ ਪੰਛੀ ਹਨ। ਇਸ ਲਈ ਜੇ ਤੁਸੀਂ ਉਹਨਾਂ ਬਾਰੇ ਸਿਰਫ ਸੁਣਿਆ ਹੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹ ਕੀ ਸੀ। ਜਿਸ ਤਰ੍ਹਾਂ ਉਹ ਬਾਹਰ ਜਾਂਦੇ ਹਨ, ਉਹ ਕੀ ਹੈ, ਉਸਦੀ ਉੱਡਣ ਦੀ ਵਿਸ਼ੇਸ਼ਤਾ ਤੋਂ ਦੱਸ ਸਕਦੇ ਹੋ। ਜਿਸ ਤਰ੍ਹਾਂ ਇੱਕ ਆਦਮੀ ਅਤੇ ਇੱਕ ਔਰਤ, ਉਹ ਦੋਵੇਂ ਇਨਸਾਨ ਹਨ, ਪਰ ਇੱਕ ਔਰਤ ਕੋਲ ਇੱਕ ਆਦਮੀ ਨਾਲੋਂ ਵੱਖ ਗੁਣ ਹੁੰਦੇ ਹਨ। ਕੁਝ ਸਮਾਂ ਪਹਿਲਾਂ ਮੈਂ ਇੱਥੇ ਸੁਲੇਮਾਨ ਅਤੇ ਰਾਣੀ ਬਾਰੇ ਪੜ੍ਹ ਰਿਹਾ ਸੀ। ਮੈਂ ਕਦੇ ਵੀ ਦੱਖਣ ਦੀ ਰਾਣੀ ਦੇ ਉੱਤੇ ਤੁਹਾਨੂੰ ਇੱਥੇ ਪ੍ਰਚਾਰ ਨਹੀਂ ਕਰ ਸਕਿਆ, ਜਿਹੜੀ ਸੁਲੇਮਾਨ ਨੂੰ ਮਿਲਣ ਆਈ ਸੀ ਅਤੇ ਉਸਦੇ ਭੇਤ ਬੁੱਝਣ ਦੇ ਦਾਨ ਨੂੰ ਵੇਖਣ ਆਈ ਸੀ। ਮੈਂ ਉਸ ਬਾਰੇ ਪੜ੍ਹ ਰਿਹਾ ਸੀ, ਜ਼ਿਆਦਾ ਚਿਰ ਨਹੀਂ ਹੋਇਆ। ਉਹਨਾਂ ਕਿਹਾ ਕਿ ਉਹਨਾਂ ਬੁਝਾਰਤਾਂ ਵਿੱਚੋਂ ਇੱਕ ਜੋ ਸੁਲੇਮਾਨ ਨੂੰ ਪਾਈਆਂ ਗਈਆਂ, ਉਹ ਇਹ ਸੀ ਕਿ ਉਸ ਰਾਣੀ ਨੇ ਇੱਕ ਔਰਤ ਨੂੰ ਲਿਆ, ਸਗੋਂ ਔਰਤਾਂ ਨੂੰ ਲਿਆ ਅਤੇ ਉਹਨਾਂ ਨੂੰ ਆਦਮੀ ਵਰਗੇ ਕੱਪੜੇ ਪਵਾਏ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਅਜੋਕ ਗੱਲ ਸੀ, ਪਰ ਅੱਜ ਇਹ ਯਕੀਨਨ ਆਧੁਨਿਕ ਗੱਲ ਹੈ। ਤੁਸੀਂ ਜਾਣਦੇ ਹੋ ਇਹ ਗਲਤ ਹੈ। ਬਾਈਬਲ ਕਹਿੰਦੀ ਹੈ ਕਿ ਔਰਤ ਨੂੰ ਇੰਜ ਨਹੀਂ ਕਰਨਾ ਚਾਹੀਦਾ। ਔਰਤ ਜੇ ਉਹ ਬਸਤਰ ਪਹਿਨੇ ਜੋ ਆਦਮੀ ਦੇ ਹਨ ਤਾਂ ਇਹ ਉਸ ਲਈ ਘਿਨੌਣੀ ਗੱਲ ਹੈ। ਇਹ ਨਾ ਬਦਲਣ ਵਾਲੇ ਪਰਮੇਸ਼ਵਰ ਨੇ ਕਿਹਾ ਹੈ, ਇਸ ਲਈ ਇਹ ਸੱਚ ਹੈ। ਇਸ ਲਈ ਸਾਨੂੰ ਪਤਾ ਲੱਗਦਾ ਹੈ ਕਿ ਸੁਲੇਮਾਨ ਨੇ ਉਹਨਾਂ ਨੂੰ ਅਜੇ ਵੇਖਿਆ ਵੀ ਨਹੀਂ ਸੀ। ਉਸਨੇ ਉਹਨਾਂ ਨੂੰ ਤੁਰਨ ਜਾਂ ਕੁਝ ਕਰਨ ਲਈ ਕਿਹਾ ਅਤੇ ਉਸੇ ਵੇਲੇ ਉਹ ਕਹਿੰਦਾ ਹੈ ਇਹ ਔਰਤਾਂ ਹਨ। ਸਮਝੇ? ਉਸ ਔਰਤ ਨੂੰ ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸੰਭਾਲ ਰਹੀ ਸੀ, ਉਸਦੇ ਲੱਛਣਾਂ ਤੋਂ ਦੱਸ ਸਕਦਾ ਸੀ ਕਿ ਉਹ ਇੱਕ ਆਦਮੀ ਨਹੀਂ ਪਰ ਔਰਤ ਸੀ। ਫਿਰ ਸਭ ਕੁਝ ਉਸੇ ਤਰ੍ਹਾਂ ਹੈ, ਆਪਣੀਆਂ ਵਿਸ਼ੇਸ਼ਤਾਵਾਂ ਨਾਲ। ਬਸ ਜਿਵੇਂ ਬਹੁਤ ਸਾਰੇ ਲੋਕ ਖੱਬੇ ਹੱਥ ਨਾਲ ਕੰਮ ਕਰਦੇ ਹਨ ਅਤੇ ਸੱਜੇ ਹੱਥ ਨਾਲ ਕੰਮ ਕਰਦੇ ਹਨ, ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸੰਭਾਲਦੇ ਹਨ ਉਹ ਉਹਨਾਂ ਦੀ ਵਿਸ਼ੇਸ਼ਤਾ ਹੈ। ਤੁਸੀਂ ਦੱਸ ਸਕਦੇ ਹੋ ਕਿ ਇੱਕ ਸੱਜੇ ਹੱਥ ਨਾਲ ਜਾਂ ਖੱਬੇ ਹੱਥ ਨਾਲ ਕੰਮ ਕਰਨ ਵਾਲਾ ਵਿਅਕਤੀ ਹੈ। ਜਿਸ ਤਰ੍ਹਾਂ ਉਹ ਆਪਣੇ ਕੰਮ ਨੂੰ ਕਰਦੇ ਹਨ, ਜਿਸ ਤਰ੍ਹਾਂ ਉਹ ਕਿਸੇ ਚੀਜ਼ ਨੂੰ ਹਮੇਸ਼ਾ ਖੱਬੇ ਜਾਂ ਸੱਜੇ ਹੱਥ ਨਾਲ ਫੜਦੇ ਹਨ। ਅਤੇ ਯਾਦ ਰੱਖਣਾ, ਯਿਸੂ ਕੋਲ ਵੀ ਕੁਝ ਇਸ ਤਰ੍ਹਾਂ ਹੀ ਸੀ। ਦੋਵੇਂ ਹੱਥ ਲਗਭਗ ਇੱਕੋ ਜਿਹੇ ਹਨ, ਉਹਨਾਂ ਦੇ ਇੱਕੋ ਜਿਹੇ ਅੰਗੂਠੇ ਦੇ ਨਿਸ਼ਾਨ, ਉਂਗਲੀਆਂ ਦੇ ਨਿਸ਼ਾਨ, ਪੰਜ ਉਂਗਲਾਂ, ਛੋਟੀ ਉਂਗਲੀ, ਪਹਿਲੀ ਉਂਗਲੀ ਅਤੇ ਵਗੈਰਾ ਵਗੈਰਾ। ਬਸ ਜਿਵੇਂ ਸੱਜੇ ਹੱਥ ਅਤੇ ਖੱਬੇ ਹੱਥ ਕੋਲ ਇੱਕੋ ਜਿਹੀਆਂ ਉਂਗਲਾਂ, ਇੱਕੋ ਆਕਾਰ ਅਤੇ ਬਸ ਇੱਕੋ ਜਿਹੇ ਹੁੰਦੇ ਹਨ। ਉਹਨਾਂ ਵਿੱਚ ਸਿਰਫ ਇੱਕ ਹੀ ਫਰਕ ਹੈ ਕਿ ਇੱਕ ਖੱਬਾ ਹੈ ਤੇ ਦੂਜਾ ਸੱਜਾ। ਇਹੀ ਫਰਕ ਹੈ ਜੋ ਤੁਸੀਂ ਦੱਸ ਸਕਦੇ ਹੋ, ਇੱਕ ਖੱਬਾ ਹੱਥ ਹੈ ਤੇ ਦੂਜਾ ਸੱਜਾ ਹੈ। ਇਸ ਲਈ ਯਿਸੂ ਨੇ ਕਿਹਾ, ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਛੱਡ ਸਕਦਾ ਹਾਂ। ਯਿਸੂ ਨੇ ਮਤੀ 24 ਵਿੱਚ ਕਿਹਾ, ਅੰਤਮ ਦਿਨਾਂ ਵਿੱਚ ਆਤਮਾ ਦੇ ਗੁਣ ਲਗਭਗ ਇੱਕੋ ਜਿਹੇ ਹੋਣਗੇ, ਇੰਨਾ ਨੇੜੇ ਕਿ ਜੇ ਸੰਭਵ ਹੁੰਦਾ ਤਾਂ ਚੁਣਿਆ ਹੋਇਆਂ ਨੂੰ ਵੀ ਪਰਮਾ ਲੈਂਦੇ। ਸਮਝੇ? ਉਹ ਤਾਂ ਬਸ ਇੰਨਾ ਨੇੜੇ ਹੁੰਦੇ ਹਨ। ਤੁਸੀਂ ਆਪਣੇ ਹੱਥ ਨੂੰ ਲਵੋ ਅਤੇ ਇਸ ਨੂੰ ਬਸ ਉੱਪਰ ਚੁੱਕੋ। ਸਮਝੇ? ਜੇ ਤੁਸੀਂ ਧਿਆਨ ਨਾ ਦਿਓ, ਉਹਨਾਂ ਵਿੱਚੋਂ ਇੱਕ ਦੂਜੇ ਵਰਗਾ ਦਿਸਦਾ ਹੈ ਹਰ ਪਾਸਿਓਂ, ਪਰ ਉਹਨਾਂ ਵਿੱਚੋਂ ਇੱਕ ਖੱਬਾ ਹੈ ਤੇ ਦੂਜਾ ਸੱਜਾ ਹੈ। ਅੰਤਮ ਦਿਨਾਂ ਵਿੱਚ ਆਤਮਾਵਾਂ ਵੀ ਇਸੇ ਤਰ੍ਹਾਂ ਹਨ। ਉਹ ਕੁਝ ਹੱਦ ਤੱਕ ਇੱਕੋ ਜਿਹੀਆਂ ਹਨ, ਪਰ ਉਹਨਾਂ ਵਿੱਚ ਇੱਕ ਵਿਸ਼ੇਸ਼ਤਾ ਹੈ ਜਿਸ ਤੋਂ ਉਹ ਪਛਾਣੀਆਂ ਜਾਂਦੀਆਂ ਹਨ। ਇੱਕ ਸਹੀ ਹੈ ਤੇ ਦੂਸਰੀ ਗਲਤ ਹੈ। ਇਸ ਦੇ ਗੁਣਾਂ ਦੁਆਰਾ ਪਛਾਣੀ ਜਾ ਸਕਦੀ ਹੈ। ਪਰਮੇਸ਼ਵਰ ਦੀ ਆਤਮਾ ਉਸਦੇ ਗੁਣਾਂ ਤੋਂ ਪਛਾਣੀ ਜਾ ਸਕਦੀ ਹੈ। ਸਮਝੇ? ਪਰਮੇਸ਼ਵਰ ਦੀ ਆਤਮਾ ਤੇ ਕਲੀਸਿਆ ਦੀ ਆਤਮਾ, ਇੱਕ ਕਲੀਸਿਆ ਦੀ ਆਤਮਾ ਹੈ ਤੇ ਇੱਕ ਪਰਮੇਸ਼ਵਰ ਦੀ ਆਤਮਾ ਹੈ, ਜਿਹੜੀ ਕਲੀਸਿਆ ਦੀ ਆਤਮਾ ਜਿਹੀ ਬਿਲਕੁਲ ਵੀ ਨਹੀਂ ਹੈ। ਇੱਕ ਫਿਰਕਾ ਪ੍ਰਸਤ ਆਤਮਾ ਹੈ, ਇੱਕ ਰਾਸ਼ਟਰੀ ਆਤਮਾ ਹੈ, ਰਾਸ਼ਟਰ ਦੀ ਇੱਕ ਆਤਮਾ ਹੁੰਦੀ ਹੈ। ਹਰੇਕ ਰਾਸ਼ਟਰ ਵਿੱਚ ਜਦ ਮੈਂ ਜਾਂਦਾ ਹਾਂ, ਤੁਸੀਂ ਉੱਥੇ ਫਿਰਦੇ ਹੋ, ਤੁਹਾਨੂੰ ਉੱਥੇ ਇੱਕ ਵੱਖਰੀ ਆਤਮਾ ਮਿਲਦੀ ਹੈ। ਮੈਂ ਫਿਨਲੈਂਡ ਵਿੱਚ ਗਿਆ, ਵਧੀਆ ਲੋਕ ਸਨ, ਪਰ ਉੱਥੇ ਇੱਕ ਫਿਨਲੈਂਡ ਦੀ ਆਤਮਾ ਹੈ। ਮੈਂ ਜਰਮਨੀ ਵਿੱਚ ਗਿਆ, ਉੱਥੇ ਇੱਕ ਜਰਮਨ ਆਤਮਾ ਹੈ। ਇੱਥੇ ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਆਪਣੀ ਪਤਨੀ ਨਾਲ ਜਾ ਰਿਹਾ ਸੀ ਜਦ ਅਸੀਂ ਅਜੇ ਇੰਡੀਆਨਾ ਵਿੱਚ ਰਹਿੰਦੇ ਹੁੰਦੇ ਸਾਂ। 2 ਕੁ ਸਾਲ ਪਹਿਲਾਂ ਛੋਟੀ ਸੁਪਰ ਮਾਰਕੀਟ ਵਾਲੇ ਪਾਸੇ ਮੈਂ ਅਜੇ ਘਰ ਆਇਆ ਹੀ ਸੀ, ਸਾਨੂੰ ਕੁਝ ਭੋਜਨ ਲੈਣ ਲਈ ਜਾਣਾ ਪੈਣਾ ਸੀ ਆਪਣੇ ਮਾਰਗ ਤੇ। ਸੜਕ ਉੱਤੇ ਅਸੀਂ, ਇਹ ਗਰਮੀਆਂ ਦਾ ਸਮਾਂ ਸੀ, ਤੁਸੀਂ ਸ਼ਾਇਦ ਵਿਸ਼ਵਾਸ ਨਹੀਂ ਕਰੋਗੇ, ਪਰ ਅਸੀਂ ਇੱਕ ਔਰਤ ਨੂੰ ਵੇਖਿਆ ਜਿਸਨੇ ਇੱਕ ਪੋਸ਼ਾਕ ਪਹਿਨੀ ਹੋਈ ਸੀ। ਇਹ ਬਹੁਤ ਜ਼ਿਆਦਾ ਅਜੀਬ ਸੀ, ਇਸਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਕਿਹਾ, ਉੱਥੇ ਵੇਖ, ਇਹ ਅਜੀਬ ਲੱਗਦੀ ਹੈ, ਜੋ ਔਰਤ ਇੱਕ ਪੋਸ਼ਾਕ ਪਹਿਨੇ ਹੋਏ ਹੈ, ਉਹਨਾਂ ਵਿੱਚੋਂ ਬਾਕੀ ਅਜਿਹੇ ਕੱਪੜੇ ਪਹਿਨੇ ਹੋਏ ਸਨ, ਔਰਤ ਨੂੰ ਟੁਕਦੇ ਨਹੀਂ ਸਨ। ਮੈਂ ਕਿਹਾ, ਖੈਰ, ਇਹ ਤਾਂ ਬਸ ਅਮਰੀਕਾ ਦੀ ਆਤਮਾ ਹੈ। ਸਮਝੇ? ਅਮਰੀਕਾ ਦੀ ਆਤਮਾ। ਹੁਣ ਅਮਰੀਕਾ ਦੀ ਆਤਮਾ ਇੱਕ ਮਸੀਹ ਰਾਸ਼ਟਰ ਹੋਣਾ ਚਾਹੀਦਾ ਹੈ, ਪਰ ਇਸ ਰਾਸ਼ਟਰ ਦੀ ਆਤਮਾ ਮਸੀਹ ਨਹੀਂ ਹੈ। ਇਸ ਨੂੰ ਇੱਕ ਮਸੀਹ ਰਾਸ਼ਟਰ ਕਿਹਾ ਜਾ ਸਕਦਾ ਹੈ, ਪਰ ਇਸ ਦੇ ਲੱਛਣ ਇਸ ਤੋਂ ਲੱਖਾਂ ਮੀਲ ਦੂਰ ਹਨ। ਉਸਨੇ ਕਿਹਾ, ਅੱਛਾ, ਕੀ ਅਸੀਂ ਅਮਰੀਕਨ ਨਹੀਂ ਹਾਂ? ਮੈਂ ਕਿਹਾ, ਨਹੀਂ, ਅਸੀਂ ਇੱਥੇ ਰਹਿੰਦੇ ਹਾਂ, ਇਹ ਸਾਡਾ ਦੇਸ਼ ਨਹੀਂ ਹੈ, ਅਸੀਂ ਇਸ ਵਿੱਚ ਰਹਿੰਦੇ ਹਾਂ, ਅਸੀਂ ਇਸ ਨੂੰ ਪ੍ਰੇਮ ਕਰਦੇ ਹਾਂ, ਸੰਸਾਰ ਵਿੱਚ ਇਹ ਸਭ ਤੋਂ ਉੱਤਮ ਦੇਸ਼ ਹੈ, ਪਰ ਫਿਰ ਵੀ ਅਸੀਂ ਅਮਰੀਕਨ ਨਹੀਂ ਹਾਂ। ਮੈਂ ਕਿਹਾ, ਅਸੀਂ ਉਪਰੋਂ ਜਨਮੇ ਹੋਏ ਹਾਂ, ਪਵਿੱਤਰ ਆਤਮਾ ਹੇਠਾਂ ਆਇਆ, ਅਸੀਂ ਇੱਕ ਰਾਜ ਨਾਲ ਸੰਬੰਧ ਰੱਖਦੇ ਹਾਂ, ਇਸ ਸੰਸਾਰ ਦਾ ਨਹੀਂ ਹੈ। ਮੈਂ ਕਿਹਾ, ਇਹੀ ਕਾਰਨ ਹੈ ਕਿ ਸਾਡੀਆਂ ਭੈਣਾਂ ਕੱਪੜੇ ਪਹਿਨਦੀਆਂ ਹਨ, ਲੰਮੇ ਵਾਲ ਰੱਖਦੀਆਂ ਹਨ, ਸ਼ਿੰਗਾਰ ਨਹੀਂ ਕਰਦੀਆਂ। ਸਮਝੇ? ਉਹਨਾਂ ਦੇ ਗੁਣ ਉਹਨਾਂ ਦੀ ਪ੍ਰਭੂ ਲਈ ਪਵਿੱਤਰ ਹੋਣ ਦੀ ਪਛਾਣ ਦਿੰਦੇ ਹਨ। ਇਸ ਲਈ ਅਸੀਂ ਇੱਕ ਰਾਜ ਦੀ ਭਾਲ ਵਿੱਚ ਹਾਂ, ਅਸੀਂ ਇੱਕ ਰਾਜ ਦੇ ਆਉਣ ਦੀ ਉਡੀਕ ਵਿੱਚ ਹਾਂ, ਅਤੇ ਅਸੀਂ ਉਸਦੇ ਲੋਕਾਂ ਨੂੰ ਉਸਦੇ ਰਾਜ ਵਿੱਚ ਲਿਆ ਰਹੇ ਹਾਂ, ਅਤੇ ਉਹ ਉਹਨਾਂ ਦੇ ਲੱਛਣਾਂ ਤੋਂ ਪਛਾਣੇ ਜਾਂਦੇ ਹਨ ਕਿ ਉਹਨਾਂ ਦੇ ਖਜ਼ਾਨੇ ਇਸ ਧਰਤੀ ਜਾਂ ਰਾਸ਼ਟਰ ਦੇ ਨਹੀਂ ਹਨ, ਇਹ ਉੱਪਰ ਹਨ ਮਹਿਮਾ ਵਿੱਚ। ਇਸ ਲਈ ਉਸ ਸ਼ਹਿਰ ਲਈ ਉਡੀਕ ਰਹੇ ਹਨ ਜਿਸ ਨੂੰ ਬਣਾਉਣ ਵਾਲਾ ਅਤੇ ਰਚਨਹਾਰਾ ਪਰਮੇਸ਼ਵਰ ਹੈ, ਉਹ ਚੰਗੀ ਤਰ੍ਹਾਂ ਪਛਾਣੇ ਜਾਂਦੇ ਹਨ। ਕਾਸ਼ ਮੇਰੇ ਕੋਲ ਤੁਹਾਨੂੰ ਕੁਝ ਰਾਤ ਪ੍ਰਚਾਰ ਕਰਨ ਲਈ ਲੋੜੀਂਦੀ ਆਵਾਜ਼ ਹੁੰਦੀ, ਪਰ ਮੈਂ ਇਸ ਨੂੰ ਛੱਡ ਦਵਾਂਗਾ। ਹੁਣ ਆਪਣੇ ਗੁਣਾਂ ਦੁਆਰਾ ਪਛਾਣਿਆ ਜਾਂਦਾ ਹੈ। ਸਾਨੂੰ ਇੱਥੇ ਉਸ ਸਮੇਂ ਤੋਂ ਇੱਕ ਚੰਗੀ ਉਦਾਹਰਣ ਮਿਲਦੀ ਹੈ ਜਦ ਇਸਰਾਇਲ ਵਾਅਦਾ ਕੀਤੀ ਹੋਈ ਧਰਤੀ ਤੇ ਆਇਆ। ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਵਾਅਦੇ ਦੇ ਅਨੁਸਾਰ ਬੁਲਾਇਆ ਸੀ। ਉਸਨੇ ਅਬਰਾਹਮ ਨੂੰ ਦੱਸਿਆ ਕਿ ਉਸਦੀ ਅੰਸ਼ ਇਸ ਅਣਜਾਣ ਦੇਸ਼ ਵਿੱਚ 400 ਸਾਲਾਂ ਤੀਕ ਰਹੇਗੀ, ਅਤੇ ਫਿਰ ਉਹ ਆਪਣੇ ਵੱਡੇ ਸਮਰਥੀ ਹੱਥ ਨਾਲ ਉਹਨਾਂ ਨੂੰ ਛੁਡਾਵੇਗਾ। ਤਦ ਉਹ ਇੱਕ ਵਾਅਦਾ ਕੀਤੀ ਹੋਈ ਧਰਤੀ ਤੇ ਜਾਣਗੇ ਜਿੱਥੇ ਦੁੱਧ ਅਤੇ ਸ਼ਹਿਦ ਵਗ ਰਹੇ ਹੋਣਗੇ। ਫਿਰ ਜਦ ਉਸ ਵਾਅਦੇ ਦਾ ਸਮਾਂ ਨੇੜੇ ਆਇਆ ਤਾਂ ਉੱਥੇ ਇੱਕ ਫਿਰਾਉਣ ਆਇਆ ਜਿਹੜਾ ਯੂਸਫ ਦੀ ਮਹਾਨ ਸੇਵਕਾਈ ਨੂੰ ਨਹੀਂ ਪਛਾਣਦਾ ਸੀ ਜਿਹੜੀ ਉਸ ਕੋਲ ਉਹਨਾਂ ਦੇ ਵਿਚਕਾਰ ਸੀ। ਪਰਮੇਸ਼ਵਰ ਨੇ ਮੂਸਾ ਨਾਮ ਦੇ ਇੱਕ ਨਬੀ ਨੂੰ ਖੜਾ ਕੀਤਾ। ਉਸ ਮਨੁੱਖ ਨੂੰ ਮਿਸੀਆਂ ਦਾ ਸਾਰਾ ਗਿਆਨ ਸਿਖਾਇਆ ਗਿਆ ਸੀ। ਕੋਈ ਸ਼ੱਕ ਨਹੀਂ ਕਿ ਉਹ ਇੱਕ ਮਹਾਨ ਹੁਸ਼ਿਆਰ ਵਿਦਵਾਨ ਮਨੁੱਖ ਸੀ, ਕਿਉਂਕਿ ਉਹ ਮਿਸਰੀਆਂ ਦੇ ਗਿਆਨ ਦੀ ਸਿੱਖਿਆ ਦੇ ਸਕਦਾ ਸੀ। ਛੁਟਕਾਰੇ ਦੇ ਲਈ ਉਹ ਇੱਕ ਪੂਰੀ ਤਰ੍ਹਾਂ ਢੁਕਵਾਂ ਮਨੁੱਖ ਪ੍ਰਤੀਤ ਹੁੰਦਾ ਸੀ, ਪਰ ਤੁਸੀਂ ਵੇਖੋ, ਅਸੀਂ ਜਿਸ ਨੂੰ ਛੁਟਕਾਰਾ ਕਹਿੰਦੇ ਹਾਂ ਤੇ ਪਰਮੇਸ਼ਵਰ ਜਿਸ ਚੀਜ਼ ਨੂੰ ਛੁਟਕਾਰਾ ਕਹਿੰਦਾ ਹੈ, ਉਸ ਵਿੱਚ ਫਰਕ ਹੈ। ਹੁਣ ਇਸ ਮਨੁੱਖ ਨੂੰ ਉਸਦੀ ਪੂਰੀ ਨੈਤਿਕਤਾ ਨਾਲ ਵੇਖੋ। ਉਹ ਜਾਣਦਾ ਸੀ ਕਿ ਉਹ ਇਸਰਾਇਲ ਦੇ ਬੱਚਿਆਂ ਨੂੰ ਛੁਟਕਾਰਾ ਦੇਣ ਲਈ ਜੰਮਿਆ ਸੀ, ਫਿਰ ਵੀ ਉਸਦੀ ਸਾਰੀ ਸਿੱਖਿਆ ਨਾਲ, ਉਹ ਸਭ ਕੁਝ ਜੋ ਜਾਣਦਾ ਸੀ, ਇਹ ਜਾਣਦੇ ਹੋਏ ਕਿ ਇਹ ਕੰਮ ਕਰਨ ਲਈ ਉਸਨੂੰ ਪਰਮੇਸ਼ਵਰ ਦੁਆਰਾ ਬੁਲਾਇਆ ਗਿਆ ਸੀ, ਉਸਦੇ ਕੋਲ ਉਸਦੀਆਂ ਬੈਚਲਰ ਆਫ ਆਰਟ, PhD, LLD ਅਤੇ ਵਗੈਰਾ ਵਗੈਰਾ ਡਿਗਰੀਆਂ ਸਨ। ਉਹ ਇਸਰਾਇਲ ਨੂੰ ਛੁਟਕਾਰਾ ਦੇਣ ਲਈ ਗਿਆ, ਪਰ ਉਹ ਪੂਰੀ ਤਰ੍ਹਾਂ ਅਸਫਲ ਹੋ ਗਿਆ। ਹੁਣ ਧਿਆਨ ਦਿਓ, ਇੰਜ ਲੱਗਦਾ ਸੀ ਮਿਸਰ ਵਿੱਚ ਉਸਦਾ ਪੈਰ ਸਿੰਘਾਸਨ ਦੇ ਉੱਤੇ ਸੀ ਫਿਰਾਉਣ ਬਣਨ ਲਈ। ਇਸ ਤਰ੍ਹਾਂ ਉਹ ਫਿਰਾਉਣ ਬਣਨ ਤੋਂ ਬਾਅਦ ਇਸਰਾਇਲੀ ਬੱਚਿਆਂ ਨੂੰ ਛੁਟਕਾਰਾ ਦੇ ਸਕਦਾ ਸੀ, ਕਿਉਂਕਿ ਸਿੰਘਾਸਨ ਦੇ ਲਈ ਕਤਾਰ ਵਿੱਚ ਉਹੀ ਅਗਲਾ ਸਖ਼ਤ ਸੀ। ਪਰ ਤੁਸੀਂ ਵੇਖੋ ਕਿ ਇਸ ਨੂੰ ਇਸ ਤਰ੍ਹਾਂ ਕਰਨ ਨਾਲ ਪਰਮੇਸ਼ਵਰ ਦੇ ਗੁਣਾਂ ਦੀ ਪਛਾਣ ਆਪਣੇ ਲੋਕਾਂ ਨੂੰ ਛੁਟਕਾਰਾ ਦੇਣ ਵਿੱਚ ਨਾ ਹੁੰਦੀ। ਉਸਨੇ ਕਿਹਾ ਉਹ ਉਹਨਾਂ ਨੂੰ ਛੁਟਕਾਰਾ ਦੇਵੇਗਾ, ਉਹਨਾਂ ਨੂੰ ਸਮਰਥੀ ਹੱਥ ਨਾਲ ਛੁਟਕਾਰਾ ਦੇਵੇਗਾ। ਮੂਸਾ ਇੱਕ ਸ਼ਕਤੀਸ਼ਾਲੀ ਫੌਜ ਨਾਲ ਨਹੀਂ, ਪਰ ਆਪਣੇ ਪਰਮੇਸ਼ਵਰ ਦੇ ਸਮਰਥੀ ਹੱਥ ਨਾਲ। ਸਾਨੂੰ ਪਤਾ ਲੱਗਦਾ ਹੈ ਕਿ ਇਹ ਨਬੀ ਨੱਸ ਗਿਆ ਅਤੇ 40 ਸਾਲਾਂ ਤੋਂ ਉਜਾੜ ਵਿੱਚ ਸੀ। ਫਿਰਾਉਨ ਨੂੰ ਉਸ ਦੇ ਅੰਦਰ ਉਹ ਸਿੱਖਿਆ ਪਾਉਣ ਦੇ ਲਈ 40 ਸਾਲ ਲੱਗੇ ਅਤੇ ਪਰਮੇਸ਼ਵਰ ਨੇ ਉਸ ਵਿੱਚੋਂ ਸਿੱਖਿਆ ਬਾਹਰ ਕੱਢਣ ਦੇ ਲਈ 40 ਸਾਲ ਲਗਾਏ। ਇਸ ਲਈ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਦਿਨ ਮਾਰੂਥਲ ਦੇ ਪਿਛਲੇ ਪਾਸੇ ਪਰਮੇਸ਼ਵਰ ਉਸ ਨੂੰ ਇੱਕ ਬਲਦੀ ਹੋਈ ਝਾੜੀ ਵਿੱਚ ਮਿਲਿਆ, ਅੱਗ ਦੇ ਥੰਮ ਦੇ ਰੂਪ ਵਿੱਚ ਜੋ ਇੱਕ ਝਾੜੀ ਵਿੱਚ ਸੀ। ਉਸ ਨੂੰ ਉਸਦੀ ਜੁੱਤੀ ਲਾਉਣ ਨੂੰ ਕਿਹਾ ਗਿਆ, ਕਿਉਂਕਿ ਜਿਸ ਧਰਤੀ ਉੱਤੇ ਉਹ ਖੜਾ ਸੀ ਉਹ ਪਵਿੱਤਰ ਸੀ। ਹੁਣ ਇਸ ਵਧੀਆ ਪੱਧਰ ਪੜ੍ਹੇ ਲਿਖੇ ਮਨੁੱਖ ਨੂੰ ਵੇਖੋ, ਜਿਵੇਂ ਉਹ ਰਿਹਾ ਸੀ। ਪਰਮੇਸ਼ਵਰ ਨੂੰ ਮਿਲਣ ਤੋਂ ਬਾਅਦ ਉਸਦੇ ਗੁਣਾਂ ਨੂੰ ਬਦਲਦੇ ਹੋਏ ਵੇਖੋ। ਕਈ ਵਾਰ ਪਰਮੇਸ਼ਵਰ ਚੀਜ਼ਾਂ ਨੂੰ ਅਜਿਹੇ ਸਧਾਰਨ ਤਰੀਕੇ ਨਾਲ ਕਰਦਾ ਹੈ ਜੋ ਸੰਸਾਰਿਕ ਸੋਚ ਦੇ ਲਈ ਇੱਕ ਮੂਰਖਤਾ ਭਰਿਆ ਤਰੀਕਾ ਹੁੰਦਾ ਹੈ। ਇੱਕ ਮਨੁੱਖ ਤੇ ਗੌਰ ਕਰੋ ਜੋ ਸੰਪੂਰਨ ਰੂਪ ਵਿੱਚ ਅਸਫਲ ਰਿਹਾ ਸੀ, ਸਾਰੀ ਮਿਸਰ ਦੀ ਫੌਜ ਦੇ ਨਾਲ, ਸਭ ਕੁਝ ਉਸਦੇ ਨਾਲ ਸੀ ਤਾਂ ਕਿ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰੇ, ਉਸਦੀ ਪੂਰੀ ਸਿੱਖਿਆ ਦੇ ਨਾਲ 40 ਸਾਲ ਦੀ ਉਮਰ ਵਿੱਚ ਜਦ ਉਹ ਆਪਣੀ ਜਵਾਨੀ ਵਿੱਚ ਸੀ। ਹੁਣ ਇੱਥੇ 80 ਸਾਲ ਦਾ ਬੁੱਢਾ ਅਗਲੀ ਸਵੇਰ ਆਪਣੀ ਪਤਨੀ ਦੇ ਨਾਲ, ਜਿਹੜੀ ਇੱਕ ਖੱਚਰ ਦੀ ਕਾਠੀ ਉੱਤੇ ਸਵਾਰ ਸੀ, ਉਸਦੇ ਲੱਕ ਉੱਤੇ ਇੱਕ ਬੱਚਾ ਸੀ, ਉਸਦੇ ਹੱਥ ਵਿੱਚ ਇੱਕ ਸੋਟੀ ਸੀ, ਮਿਸਰ ਨੂੰ ਜਿੱਤਣ ਲਈ ਜਾ ਰਿਹਾ ਸੀ। ਤੁਸੀਂ ਇੱਕ ਮੂਰਖਤਾਪੂਰਨ ਦ੍ਰਿਸ਼ ਦੀ ਗੱਲ ਕਰ ਰਹੇ ਹੋ, ਪਰ ਇਹ ਪਰਮੇਸ਼ਵਰ ਦੇ ਗੁਣਾਂ ਨੂੰ ਵਿਖਾ ਰਿਹਾ ਸੀ, ਕਿਉਂਕਿ ਉਸ ਕੋਲ ਇੱਕ ਮਨੁੱਖ ਸੀ ਜਿਹੜਾ ਉਸਦੇ ਵਚਨ ਤੇ ਵਿਸ਼ਵਾਸ ਕਰਦਾ ਸੀ। ਇਹੀ ਸਭ ਹੈ। ਕੀ ਤੁਸੀਂ ਸੋਚ ਸਕਦੇ ਹੋ, ਇੱਕ ਮਨੁੱਖ ਮਿਸਰ ਤੇ ਚੜ੍ਹਾਈ ਕਰਨ ਜਾ ਰਿਹਾ ਸੀ ਜਿੱਥੇ ਇੱਕ ਫੌਜ ਅਸਫਲ ਹੋ ਸਕਦੀ ਸੀ, ਪਰ ਇਹ ਕੀ ਸੀ? ਇਹ ਉਸਦਾ ਗੁਣ, ਉਸਦੀ ਰਣਨੀਤੀ ਬਦਲ ਗਈ ਸੀ। ਉਹ ਪਰਮੇਸ਼ਵਰ ਦੇ ਨਾਮ ਵਿੱਚ ਜਾ ਰਿਹਾ ਸੀ, ਮੈਂ ਹਾਂ ਜੋ ਮੈਂ ਹਾਂ। ਪਰ ਉਸਨੇ ਉਸਨੂੰ ਜਿੱਤ ਲਿਆ, ਉਸਨੇ ਕੀਤਾ ਕਿਉਂਕਿ ਉਹ ਪ੍ਰਭੂ ਦੀ ਸ਼ਕਤੀ ਵਿੱਚ ਜਾ ਰਿਹਾ ਸੀ। ਆਪਣੇ ਰਾਹ ਉੱਤੇ ਇਸਰਾਇਲ ਨੂੰ ਵਾਅਦਾ ਕੀਤੀ ਹੋਈ ਧਰਤੀ ਵੱਲ ਅਗਵਾਈ ਕਰਦੇ ਹੋਏ ਉਹ ਆਪਣੇ ਫਿਰਕਾ ਪ੍ਰਸਤ ਭਰਾ ਮੁਆਬ ਦੇ ਸੰਪਰਕ ਵਿੱਚ ਆਇਆ, ਹੁਣ ਕਿਸੇ ਵੀ ਢੰਗ ਨਾਲ ਨਹੀਂ ਜਿੱਥੇ ਉਹ ਧਰਮੀ ਸਨ। ਉਹ ਲੂਤ ਦੀ ਧੀ ਦੇ ਬੱਚੇ ਸਨ, ਉਹਨਾਂ ਦੇ ਬੱਚਿਆਂ ਵਿੱਚੋਂ ਇੱਕ ਨੇ ਮੁਆਬ ਨੂੰ ਫੈਲਾਇਆ ਸੀ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨਾਂ ਦੋਹਾਂ ਕੌਮਾਂ ਦੀ ਭਿੰਨਤਾ ਤੇ ਧਿਆਨ ਦਿਓ। ਇੱਥੇ ਮਿਸਰ ਸੀ, ਇੱਥੇ ਥੋੜੇ ਜਿਹੇ ਖਿੰਡੇ ਹੋਏ ਲੋਕ ਸਨ, ਜਾਣ ਲਈ ਕੋਈ ਦੇਸ਼ ਨਹੀਂ, ਕੋਈ ਨੁਮਾਇੰਦੇ ਜਾਂ ਕੋਈ ਰਾਜਾ ਜਾਂ ਕੁਝ ਨਹੀਂ, ਜਾਣਾ ਵਿਚਕਾਰ ਕੋਈ ਮਹਾਨ ਹਸਤੀਆਂ ਨਹੀਂ, ਬਸ ਕੁਝ ਲੋਕ ਵਾਅਦਾ ਕੀਤੀ ਹੋਈ ਧਰਤੀ ਦੇ ਰਾਹ ਤੇ ਸਨ। ਇੱਥੋਂ ਉਹਨਾਂ ਨੇ ਮੁਆਬ ਦੀ ਧਰਤੀ ਦੇ ਵਿੱਚੋਂ ਦੀ ਲੰਘਣਾ ਸੀ। ਇਹ ਠੀਕ ਵਾਅਦੇ ਦੀ ਲਕੀਰ ਦੇ ਵਿਚਕਾਰ ਸੀ। ਮੁਆਬ ਵੀ ਯਹੋਵਾ ਵਿੱਚ ਵਿਸ਼ਵਾਸ ਰੱਖਦਾ ਸੀ, ਉਹਨਾਂ ਕੋਲ ਇੱਕ ਨਬੀ ਸੀ, ਇਸਰਾਇਲ ਕੋਲ ਇੱਕ ਨਬੀ ਸੀ, ਉਹਨਾਂ ਦੋਹਾਂ ਕੋਲ ਇੱਕ ਨਬੀ ਸੀ।
And I noticed, they come to the place that the prophet of the organized nation,
ਉਸ ਜਗ੍ਹਾ ਤੇ ਆ ਗਏ ਜਿੱਥੇ ਉਸ ਸੰਗਠਿਤ ਕੌਮ ਦਾ ਨਬੀ ਦੂਸਰੇ ਦੇਸ਼ ਨੂੰ ਸ਼ਰਾਪ ਦੇਣ ਲਈ ਆਇਆ, ਕਿਉਂਕਿ ਉਹ ਬਸ ਇੱਕ ਅਵਾਰਾ ਲੋਕ ਸਨ, ਉਹਨਾਂ ਕੋਲ ਵਸਣ ਲਈ ਕੋਈ ਪੱਕਾ ਥਾਂ ਨਹੀਂ ਸੀ। ਇਸ ਲਈ ਉਹ ਆਇਆ ਤੇ ਉਹਨਾਂ ਦੋਹਾਂ ਨਬੀਆਂ ਨੂੰ ਵੇਖਿਆ। ਜੇ ਬੁਨਿਆਦੀ ਤੌਰ ਤੇ ਕਹੀਏ ਤਾਂ ਉਹ ਦੋਵੇਂ ਬਿਲਕੁਲ ਸਹੀ ਸਨ, ਕਿਉਂਕਿ ਧਿਆਨ ਦਿਓ, ਬਿਲਿਆਮ ਜੋ ਬਿਸ਼ਪ ਸੀ, ਉਹਨਾਂ ਨੂੰ ਕਿਹਾ, ਹੁਣ ਤੁਸੀਂ ਮੇਰੇ ਲਈ 7 ਜਗਵੇਦੀਆਂ ਬਣਾਓ। 7 ਪਰਮੇਸ਼ਵਰ ਦਾ ਸਿੱਧ ਅੰਕ ਹੈ, 7 ਕਲੀਸਿਯਾ ਕਾਲਾਂ ਨੂੰ ਦਰਸਾਉਂਦਾ ਹੈ, ਸ੍ਰਿਸ਼ਟੀ ਦੇ 7 ਦਿਨ। ਹੁਣ ਧਿਆਨ ਦਿਓ, 7 ਪਰਮੇਸ਼ਵਰ 7 ਵਿੱਚ ਸੰਪੂਰਨ ਹੁੰਦਾ ਹੈ, 7 ਜਗਵੇਦੀਆਂ, ਹਰੇਕ ਜਗਵੇਦੀ ਉੱਤੇ ਇੱਕ ਬਲਦ ਰੱਖ ਦਿਓ। ਹੁਣ ਇਹ ਉਸੇ ਤਰ੍ਹਾਂ ਦੀ ਜਗਵੇਦੀ ਸੀ ਜਿਸ ਤਰ੍ਹਾਂ ਇਸਰਾਇਲੀ ਆਪਣੀ ਛਾਉਣੀਆਂ ਵਿੱਚ ਬਣਾਉਂਦੇ ਸਨ। ਇੱਥੇ ਇਸਰਾਇਲ ਵਿੱਚ ਵੀ ਉਹਨਾਂ ਕੋਲ ਉਸੇ ਤਰ੍ਹਾਂ ਦੀਆਂ ਜਗਵੇਦੀਆਂ ਸਨ, ਉਸੇ ਤਰ੍ਹਾਂ ਦੀ ਬਲੀ, ਇੱਕ ਬਲਦ ਅਤੇ ਇੱਕ ਬਲਦ, ਇੱਕ ਨਬੀ ਅਤੇ ਇੱਕ ਨਬੀ। ਦੋ ਕੌਮਾਂ ਦਾ ਫਰਕ। ਜੇ ਸਾਡੇ ਕੋਲ ਇਸ ਵਿੱਚ ਜਾਣ ਲਈ ਸਮਾਂ ਹੁੰਦਾ ਤਾਂ ਇਹ ਉਹਨਾਂ ਦਿਨਾਂ ਦੇ ਲਈ ਇੱਕ ਬਹੁਤ ਹੀ ਸਿੱਧ ਉਦਾਹਰਣ ਹੈ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ। ਧਿਆਨ ਦਿਓ, ਪਰਮੇਸ਼ਵਰ ਇਸ ਨੂੰ ਇੱਕ ਦ੍ਰਿਸ਼ਟਾਂਤ ਦੇ ਰੂਪ ਵਿੱਚ ਕਰ ਰਿਹਾ ਸੀ ਜਿਸ ਨੂੰ ਅਸੀਂ ਉਸੇ ਤਰ੍ਹਾਂ ਹੁੰਦੇ ਹੋਏ ਵੇਖਦੇ ਹਾਂ। ਹੁਣ ਬਲਿਆਮ ਨੂੰ ਵੀ ਹਰੇਕ ਜਗਵੇਦੀ ਉੱਤੇ ਇੱਕ ਲੇਲੇ ਦੀ ਲੋੜ ਸੀ। ਇਹ ਉਸਦੇ ਆਉਣ ਵਾਲੇ ਮਸੀਹਾ ਦੇ ਵਿੱਚ ਵਿਸ਼ਵਾਸ ਨੂੰ ਦੱਸ ਰਿਹਾ ਸੀ। ਇੱਕ ਲੇਲਾ, ਇੱਕ ਨਰ ਲੇਲਾ, ਇਹ ਉਹੀ ਬਲੀ ਸੀ ਜਿਹੜੀ ਉਹ ਇਸਰਾਇਲ ਵਿੱਚ ਦਿੰਦੇ ਸਨ, ਹੇਠਾਂ ਇਸਰਾਇਲ ਦੀ ਛਾਉਣੀ ਵਿੱਚ, ਉੱਪਰ ਮੋਆਬ ਵਿੱਚ। ਬੁਨਿਆਦੀ ਤੌਰ ਤੇ ਉਹ ਦੋਵੇਂ ਸਹੀ ਸਨ, ਪਰ ਧਿਆਨ ਦਿਓ, ਸਿਰਫ ਸਿੱਖਿਆ ਦੀ ਬੁਨਿਆਦ
ਤੇ।
ਪਰ ਹੇਠਾਂ ਇਸਰਾਇਲ ਦੀ ਛਾਉਣੀ ਵਿੱਚ ਜਿਹੜਾ ਇੱਕ ਨਬੀ ਸੀ, ਉਸ ਕੋਲ ਪਰਮੇਸ਼ਵਰ ਦੇ ਗੁਣ ਸਨ, ਪਰਮੇਸ਼ਵਰ ਦਾ ਵਚਨ। ਉਸ ਯੁੱਗ ਦੇ ਲਈ ਪਰਮੇਸ਼ਵਰ ਦੇ ਵਾਅਦੇ ਨਾਲ ਖੜਾ ਰਿਹਾ, ਕਿਉਂਕਿ ਉਹ ਕਤਾਰ ਵਿੱਚ ਸਨ ਜਿਹੜੀ ਵਾਅਦਾ ਕੀਤੀ ਹੋਈ ਧਰਤੀ ਨੂੰ ਜਾ ਰਹੀ ਸੀ।
ਸਮਝੇ?
ਹੁਣ ਜਿੱਥੋਂ ਤੱਕ ਬੁਨਿਆਦ ਦੀ ਗੱਲ ਹੈ, ਬਲਾਕ ਅਤੇ ਬਲਿਆਮ ਉਸੇ ਤਰ੍ਹਾਂ ਸਨ ਜਿਵੇਂ ਮੂਸਾ ਸੀ। ਪਰ ਤੁਸੀਂ ਵੇਖਦੇ ਹੋ, ਮੂਸਾ ਪਰਮੇਸ਼ਵਰ ਦਾ ਸਹੀ ਨਬੀ ਹੋਣ ਕਰਕੇ ਸਿਰਫ ਬੁਨਿਆਦੀ ਤੌਰ ਤੇ ਨਹੀਂ, ਪਰ ਉਸ ਕੋਲ ਪਰਮੇਸ਼ਵਰ ਦੀ ਪਛਾਣ ਸੀ। ਸਮਝੇ? ਉਹ ਆਪਣਾ ਫਰਜ਼ ਨਿਭਾ ਰਿਹਾ ਸੀ, ਠੀਕ ਉਹੀ ਜੋ ਉਸ ਯੁੱਗ ਦੇ ਲਈ ਵਾਅਦਾ ਕੀਤਾ ਗਿਆ ਸੀ। ਨੂਹ ਦੇ ਯੁੱਗ ਦੇ ਲਈ ਨਹੀਂ, ਪਰ ਉਸ ਦੇ ਯੁੱਗ ਲਈ। ਮੈਂ ਤੁਹਾਨੂੰ ਇੱਕ ਧਰਤੀ ਤੇ ਲੈ ਕੇ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਵਹਿੰਦਾ ਹੈ।
They were on their way and Israel was identified with their prophet Moses.
ਉਹ ਆਪਣੇ ਮਾਰਗ ਤੇ ਸਨ। ਇਸਰਾਇਲ ਦੀ ਪਛਾਣ ਉਸ ਦੇ ਨਬੀ ਮੂਸਾ ਦੇ ਉਸ ਯੁੱਗ ਦੇ ਸੰਦੇਸ਼ ਦੇ ਨਾਲ ਸੀ। ਪਰਮੇਸ਼ਵਰ ਦੇ ਗੁਣਾਂ ਦੀ ਪਛਾਣ ਮੂਸਾ ਵਿੱਚੋਂ ਹੋਈ। ਅੱਗ ਦਾ ਥੰਮ ਉਸ ਦਾ ਪਿੱਛਾ ਕਰ ਰਿਹਾ ਸੀ। ਉਸ ਕੋਲ ਪ੍ਰਾਇਸ਼ਚਿਤ ਕਿਰਿਆ ਵਿੱਚ ਸੀ। ਇਸ ਬਾਰੇ ਬੋਲ ਨਹੀਂ ਸੀ ਰਿਹਾ, ਪਰ ਉਸ ਕੋਲ ਕਿਰਿਆ ਵਿੱਚ ਸੀ। ਉਹ ਨਹੀਂ ਜੋ ਹੋਵੇਗਾ, ਪਰ ਉਹ ਹੈ ਜੋ ਹੁਣ ਹੈ। ਧਿਆਨ ਦਿਓ, ਉਸ ਕੋਲ ਇੱਕ ਪਿੱਤਲ ਦਾ ਸੱਪ ਸੀ ਜਿਹੜਾ ਲੋਕਾਂ ਦੀਆਂ ਬਿਮਾਰੀਆਂ ਦੇ ਲਈ ਉੱਚਾ ਕੀਤਾ ਗਿਆ ਸੀ। ਇਸ ਲਈ ਮੂਸਾ ਦੈਵਿਕ ਚੰਗਾਈ ਦਾ ਅਭਿਆਸ ਕਰ ਰਿਹਾ ਸੀ। ਉਸ ਕੋਲ ਪ੍ਰਾਇਸ਼ਚਿਤ ਸੀ ਪਿੱਤਲ ਦਾ ਸੱਪ। ਇਹ ਸੰਕੇਤ ਦੇ ਰਿਹਾ ਸੀ ਕਿ ਪਰਮੇਸ਼ਵਰ ਛਾਉਣੀ ਵਿੱਚ ਸੀ। ਲੋਕ ਉਸ ਪਿੱਤਲ ਦੇ ਸੱਪ ਨੂੰ ਵੇਖ ਰਹੇ ਸਨ ਅਤੇ ਚੰਗੇ ਹੋ ਰਹੇ ਸਨ। ਇੱਕ ਮਾਰੀ ਹੋਈ ਚਟਾਨ ਵੀ ਉਸਦਾ ਪਿੱਛਾ ਕਰ ਰਹੀ ਸੀ। ਇਹ ਪਰਮੇਸ਼ਵਰ ਦੀ ਪਛਾਣ ਦੇ ਰਿਹਾ ਸੀ ਤਾਂ ਕਿ ਜੀਵਨ ਦੇ ਪਾਣੀ, ਆਨੰਦ ਅਤੇ ਮੁਕਤੀ ਨੂੰ ਉਹਨਾਂ ਵਿੱਚ ਕਾਰ ਰੱਖ ਸਕੇ, ਤਾਂ ਕਿ ਉਹ ਨਾਸ਼ ਨਾ ਹੋ ਸਗੋਂ ਸੁਦੀਪਕ ਜੀਵਨ ਪਾਉਣ। ਇੱਕ ਪ੍ਰਤੀਕ ਸੀ, ਉਜਾੜ ਵਿੱਚੋਂ ਮਾਰੀ ਹੋਈ ਚਟਾਨ ਮਸੀਹ ਦੇ ਮਾਰੇ ਜਾਣ ਦਾ ਪ੍ਰਤੀਕ ਸੀ। ਤਦ ਉਹ ਵਾਅਦੇ ਦੀ ਕਤਾਰ ਵਿੱਚ ਸਫ਼ਰ ਕਰ ਰਹੇ ਸਨ। ਇੱਕ ਹੋਰ ਪਛਾਣ ਸੀ ਜਿਹੜੀ ਪਰਮੇਸ਼ਵਰ ਦੇ ਗੁਣ ਨੂੰ ਵਿਖਾ ਰਹੀ ਸੀ। ਕੋਈ ਫਰਕ ਨਹੀਂ ਪੈਂਦਾ ਕਿ ਉਹ ਦੂਸਰੇ ਲੋਕ ਵਚਨ ਦੇ ਨਾਲ ਬੁਨਿਆਦੀ ਤੌਰ ਤੇ ਕਿੰਨੇ ਸਹੀ ਸਨ। ਉਸ ਕੋਲ ਬੁਨਿਆਦ ਸੀ, ਪਛਾਣ ਸੀ, ਅਤੇ ਉਹਨਾਂ ਦੇ ਵਿਚਕਾਰ ਪਰਮੇਸ਼ਵਰ ਦੇ ਗੁਣ ਸਨ। ਪਰਮੇਸ਼ਵਰ ਨੇ ਆਪਣੀ ਪਛਾਣ ਕਰਵਾਈ। ਦੋ ਨਬੀ, ਉਹ ਦੋਵੇਂ ਨਬੀ ਸਨ ਅਤੇ ਬੁਨਿਆਦੀ ਤੌਰ ਤੇ ਸਹੀ ਸਨ, ਪਰ ਪਰਮੇਸ਼ਵਰ ਨੇ ਆਪਣੇ ਗੁਣਾਂ ਦੀ ਪਛਾਣ ਮੂਸਾ ਵਿੱਚੋਂ ਕੀਤੀ, ਕਿਉਂਕਿ ਉਸਦੇ ਕੋਲ ਆਪਣੇ ਨਾਲ ਪਰਮੇਸ਼ਵਰ ਦੇ ਗੁਣ ਸਨ। ਹੁਣ ਪਰਮੇਸ਼ਵਰ ਦੇ ਗੁਣ ਹਮੇਸ਼ਾ ਅਲੌਕਿਕ ਹੁੰਦੇ ਹਨ, ਕਿਉਂਕਿ ਉਹ ਅਲੌਕਿਕ ਹੈ। ਪਰਮੇਸ਼ਵਰ ਅਲੌਕਿਕ ਹੈ। ਇਹ ਹਮੇਸ਼ਾ ਹੀ ਅੱਜ ਦੇ ਦਿਨਾਂ ਦੀ ਆਧੁਨਿਕ ਸੋਚ ਦੇ ਲਈ ਅਸਾਧਾਰਨ ਹੈ। ਤੁਸੀਂ ਜਾਣਦੇ ਹੋ, ਪਰਮੇਸ਼ਵਰ ਨੇ ਹਮੇਸ਼ਾ ਹੀ ਹਰੇਕ ਯੁੱਗ ਜੋ ਬੀਤਿਆ ਹੈ ਉਸ ਵਿੱਚ ਹੋਏ ਧਾਰਮਿਕ ਝੁੰਡਾਂ ਦੀ ਸੋਚ ਦੇ ਉਲਟ ਕੰਮ ਕੀਤਾ ਹੈ। ਪਰ ਅਜਿਹਾ ਕਦੇ ਨਹੀਂ ਹੋਇਆ ਕਿ ਇੱਕ ਵਿਅਕਤੀ ਜਾਂ ਲੋਕਾਂ ਦੇ ਇੱਕ ਝੁੰਡ ਨੇ ਇੱਕ ਸੰਦੇਸ਼ ਵਿੱਚ ਆਪਣੇ ਆਪ ਨੂੰ ਜਥੇਬੰਦ ਕੀਤਾ ਹੋਵੇ, ਪਰ ਉਹ ਮਰ ਗਏ ਅਤੇ ਕਬਰ ਵਿੱਚ ਚਲੇ ਗਏ ਅਤੇ ਕਦੇ ਜਿਉਂਦੇ ਨਹੀਂ ਹੋਏ। ਇੱਥੇ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ। ਲੂਥਰਨ, ਪ੍ਰੈਸਬਾਈਟੇਰੀਅਨ, ਮੈਥੋਡਿਸਟ, ਬੈਪਟਿਸਟ, ਪੈਂਟੀਕਾਸਟਰ ਅਤੇ ਵਗੈਰਾ ਵਗੈਰਾ ਕਦੇ ਦੁਬਾਰਾ ਖੜੇ ਨਹੀਂ ਹੋਏ ਜਦ ਉਹ ਇਸ ਨੂੰ ਜਥੇਬੰਦ ਕਰ ਲੈਂਦੇ ਹਨ। ਪਰਮੇਸ਼ਵਰ ਵਿਅਕਤੀਆਂ ਨਾਲ ਵਿਹਾਰ ਕਰਦਾ ਹੈ। ਧਿਆਨ ਦਿਓ, ਉਸ ਸੋਚ ਦੇ ਅਨੁਸਾਰ ਬਹੁਤ ਅਸਾਧਾਰਨ ਹੈ। ਸਮਝੇ? ਅਸੀਂ ਇੱਕ ਰਿਵਾਜ ਵਿੱਚ ਚਲੇ ਜਾਂਦੇ ਹਾਂ, ਸਾਨੂੰ ਇਸ ਤੇ ਇਸ ਤਰ੍ਹਾਂ ਵਿਸ਼ਵਾਸ ਕਰਨਾ ਪੈਂਦਾ ਹੈ। ਤਦ ਪਰਮੇਸ਼ਵਰ ਆਪਣੇ ਉਸ ਵਚਨ ਨਾਲ ਆਉਂਦਾ ਹੈ ਜੋ ਉਸਨੇ ਵਾਅਦਾ ਕੀਤਾ ਹੁੰਦਾ ਹੈ। ਆਪਣੇ ਆਪ ਦੀ ਪਛਾਣ ਉਸ ਵਚਨ ਵਿੱਚ ਦਿੰਦਾ ਹੈ। ਇਹ ਝੁੰਡ ਇਸ ਕੋਲ ਨਹੀਂ ਜਾ ਸਕਦਾ ਕਿਉਂਕਿ ਇਹ ਉਸ ਤੇ ਵਿਸ਼ਵਾਸ ਨਹੀਂ ਕਰਦਾ। ਸਮਝੇ? ਇਸਨੇ ਆਪਣੇ ਆਪ ਨੂੰ ਉਸ ਤੋਂ ਵੱਖਰਾ ਕਰ ਲਿਆ ਹੈ। ਜਿਵੇਂ ਯੂਸਫ, ਉਹ ਦਾਊਦ ਦਾ ਪੁੱਤਰ ਸੀ, ਇੱਕ ਚੰਗਾ ਮਨੁੱਖ ਸੀ। ਯੂਸਫ ਜਿਹੜਾ ਮਰੀਮ ਦਾ ਪਤੀ ਸੀ, ਉਹ ਇੱਕ ਚੰਗਾ ਮਨੁੱਖ ਸੀ ਅਤੇ ਕੋਈ ਸ਼ੱਕ ਨਹੀਂ ਬਾਈਬਲ ਨੂੰ ਪੜ੍ਹਦਾ ਸੀ। ਮਸੀਹਾ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਅਤੇ ਉਸਨੂੰ ਜਾਣ ਲੈਣਾ ਚਾਹੀਦਾ ਸੀ ਕਿ ਪਵਿੱਤਰ ਵਚਨ ਨੇ ਕਿਹਾ ਸੀ ਕਿ ਇਹ ਹੋਵੇਗਾ। ਯਸ਼ਾਇਆ ਨੇ ਕਿਹਾ ਸੀ ਇੱਕ ਕੁਆਰੀ ਗਰਭਵਤੀ ਹੋਵੇਗੀ।
He was going with this young girl, Mary, probably 18 years old.
ਖੈਰ ਹੁਣ ਉਸ ਜਵਾਨ ਲੜਕੀ ਮਰੀਮ ਨਾਲ ਜਾ ਰਿਹਾ ਸੀ, ਸ਼ਾਇਦ 18 ਸਾਲਾਂ ਦੀ ਹੈ ਤੇ ਉਹ ਸ਼ਾਇਦ ਉਮਰ ਵਿੱਚ ਥੋੜਾ ਜ਼ਿਆਦਾ ਸੀ। ਤਦ ਜਦ ਉਹਨਾਂ ਦੀ ਵਿਆਹ ਦੇ ਲਈ ਮੰਗਣੀ ਹੋਈ ਤਾਂ ਉਹ ਮਾਂ ਬਣਨ ਵਾਲੀ ਸੀ। ਹੁਣ ਇਸ ਗੱਲ ਨੂੰ ਸਵੀਕਾਰ ਕਰਨਾ ਯੂਸਫ ਦੇ ਲਈ ਬਹੁਤ ਔਖੀ ਗੱਲ ਸੀ।
No doubt but what Mary told him the visit
ਕੋਈ ਸ਼ੱਕ ਨਹੀਂ ਪਰ ਮਰੀਮ ਨੇ ਉਸ ਨੂੰ ਜਬਰਾਇਲ ਦੀ ਮੁਲਾਕਾਤ ਬਾਰੇ ਦੱਸਿਆ ਹੋਵੇਗਾ। ਪਰ ਅਸੀਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਉਸਦਾ ਚਰਿੱਤਰ ਉਸਦੀ ਅਗਵਾਈ ਕਰ ਰਿਹਾ ਸੀ, ਉਸਨੇ ਉਸ ਤੇ ਸ਼ੱਕ ਕੀਤਾ। ਹੁਣ ਉਹਨਾਂ ਦੇ ਵਿਆਹ ਹੋਣ ਤੋਂ ਪਹਿਲਾਂ ਗਰਭਵਤੀ ਪਾਈ ਗਈ ਸੀ। ਬਾਈਬਲ ਵਿੱਚ ਇਸ ਦੇ ਲਈ ਜੋ ਸਜ਼ਾ ਸੀ ਉਸ ਨੂੰ ਪਥਰਾਵ ਕਰਕੇ ਮਾਰ ਦਿੱਤਾ ਜਾਣਾ ਸੀ। ਇੱਕ ਅਨਵਿਆਹੀ ਔਰਤ ਜੇ ਮਾਂ ਬਣਦੀ ਸੀ ਉਸ ਨੂੰ ਪਥਰਾਵ ਕੀਤਾ ਜਾਂਦਾ ਸੀ। ਇਸਰਾਇਲ ਵਿੱਚ ਵੇਸ਼ਵਾ ਪੇਸ਼ਾ ਨਹੀਂ ਸੀ, ਇਹ ਬਾਹਰ ਕਰ ਦਿੱਤਾ ਗਿਆ ਸੀ। ਅਸੀਂ ਇਹ ਵਿਵਸਥਾ ਸਾਰ ਵਿੱਚ ਵੇਖਦੇ ਹਾਂ, ਇਹ ਸਾਨੂੰ ਉਸ ਬਾਰੇ ਦੱਸਦਾ ਹੈ।
We find that Mary looked like she was trying to use Joseph just for a shield of some
ਹੁਣ ਸਾਨੂੰ ਪਤਾ ਲੱਗਦਾ ਹੈ ਕਿ ਮਰੀਮ ਇੰਜ ਦਿਸਦਾ ਹੈ ਜਿਵੇਂ ਉਹ ਯੂਸਫ ਨੂੰ ਆਪਣੀ ਕਿਸੇ ਗਲਤੀ ਦੇ ਲਈ ਢਾਲ ਬਣਾ ਰਹੀ ਸੀ, ਕਿਉਂਕਿ ਜੇ ਉਹਨਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਗਰਭਵਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਜ਼ਰੂਰ ਪਥਰਾਵ ਕੀਤਾ ਜਾਣਾ ਸੀ। ਹੁਣ ਉਸ ਕੋਲ ਕੋਈ ਹੋਣਾ ਚਾਹੀਦਾ ਹੈ ਜਿਸ ਨੂੰ ਆਪਣੇ ਲਈ ਢਾਲ ਬਣਾ ਸਕੇ। ਇਹ ਸਭ ਕੁਝ ਇੰਜ ਲੱਗਦਾ ਸੀ ਜਿਵੇਂ ਉਹ ਇਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
But Joseph looking into her big pretty eyes and she'd say
ਪਰ ਯੂਸਫ ਉਸ ਦੀਆਂ ਵੱਡੀਆਂ ਵੱਡੀਆਂ ਸੁੰਦਰ ਅੱਖਾਂ ਵਿੱਚ ਵੇਖ ਰਿਹਾ ਸੀ ਅਤੇ ਉਹ ਕਹਿ ਰਹੀ ਹੋਵੇਗੀ, ਯੂਸਫ ਜਬਰਾਇਲ ਨੇ ਮੈਨੂੰ ਕਿਹਾ ਹੈ ਪਵਿੱਤਰ ਆਤਮਾ ਤੇਰੇ ਤੇ ਸਾਇਆ ਕਰੇਗਾ, ਉਹ ਜੋ ਤੇਰੇ ਤੋਂ ਜਨਮ ਲਵੇਗਾ ਉਹ ਪਵਿੱਤਰ ਆਤਮਾ ਤੋਂ ਹੈ, ਇਹ ਪਰਮੇਸ਼ਵਰ ਹੈ, ਇਹੀ ਹੈ ਜੋ ਉਸ ਨੂੰ ਕਿਹਾ ਜਾਵੇਗਾ ਪਰਮੇਸ਼ਵਰ ਦਾ ਪੁੱਤਰ।
ਜੋਸਫ
ਅਤੇ ਯੂਸਫ ਉਹ ਇਸ ਤੇ ਵਿਸ਼ਵਾਸ ਕਰਨਾ ਚਾਹੁੰਦਾ ਸੀ, ਪਰ ਇਹ ਬਹੁਤ ਹੀ ਅਜੀਬ ਗੱਲ ਸੀ, ਇਹ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਅੱਜ ਵੀ ਇਸੇ ਤਰ੍ਹਾਂ ਹੈ। ਜੇ ਅਸੀਂ ਸਿਰਫ ਇੰਨਾ ਕਰ ਸਕੀਏ, ਜੇ ਮੇਰੇ ਕੋਲ ਕੋਈ ਤਰੀਕਾ ਹੁੰਦਾ ਜਿਸ ਨਾਲ ਮੈਂ ਲੋਕਾਂ ਨੂੰ ਕਿਸੇ ਵੀ ਚੀਜ਼ ਵਿੱਚ ਅਸਾਧਾਰਨਤਾ ਨੂੰ ਵਿਖਾ ਸਕਦਾ, ਜੇ ਵਚਨ ਦੁਆਰਾ ਪਛਾਣ ਦਿੰਦਾ ਤਾਂ ਇਸ ਦੇ ਗੁਣ ਇਸ ਨੂੰ ਪ੍ਰਮਾਣਿਤ ਕਰਨਗੇ ਕਿ ਇਹ ਕੀ ਹੈ, ਇਹ ਪਰਮੇਸ਼ਵਰ ਕਿਰਿਆ ਵਿੱਚ ਹੈ। ਯੂਸਫ ਨੂੰ ਇਹ ਪਤਾ ਹੋਣਾ ਚਾਹੀਦਾ ਸੀ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਇੱਕ ਕੁਆਰੀ ਗਰਭਵਤੀ ਹੋਵੇਗੀ, ਪਰ ਉਹ ਇਸ ਦੇ ਬਾਰੇ ਇਮਾਨਦਾਰ ਸੀ। ਉਸ ਨੂੰ ਪਰਦੇ ਨਾਲ ਛੱਡਣਾ ਨਹੀਂ ਚਾਹੁੰਦਾ ਸੀ, ਪਰ ਉਹ ਇਸ ਨੂੰ ਕਰਨ ਦੇ ਲਈ ਸੋਚ ਰਿਹਾ ਸੀ। ਪ੍ਰਭੂ ਦੇ ਦੂਤ ਨੇ ਉਸ ਨੂੰ ਇੱਕ ਸੁਪਨੇ ਵਿੱਚ ਦਰਸ਼ਨ ਦਿੱਤਾ। ਕੀ ਤੁਸੀਂ ਕਦੇ ਅਚਰਜ ਕੀਤਾ ਕਿ ਉਸਨੇ ਸੁਪਨੇ ਵਿੱਚ ਦਰਸ਼ਨ ਕਿਉਂ ਦਿੱਤਾ? ਉਹਨਾਂ ਦਿਨਾਂ ਵਿੱਚ ਕੋਈ ਨਬੀ ਨਹੀਂ ਸੀ, ਉਹਨਾਂ ਦੇ ਸੁਪਨੇ ਬਹੁਤ ਸਧਾਰਨ ਸਨ, ਇਸ ਨੂੰ ਕਿਸੇ ਤਰਜਮੇ ਦੀ ਲੋੜ ਨਹੀਂ ਸੀ। ਉਸਨੇ ਕਿਹਾ, ਯੂਸਫ ਦਾਊਦ ਦੇ ਪੁੱਤਰ, ਮਰੀਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਸਦੀ ਕੁੱਖ ਵਿੱਚ ਆਇਆ ਹੈ ਸੋ ਪਵਿੱਤਰ ਆਤਮਾ ਤੋਂ ਹੈ। ਸਮਝੇ? ਤਦ ਇਸਨੇ ਇਸ ਦਾ ਨਿਬੇੜਾ ਕਰ ਦਿੱਤਾ। ਸਮਝੇ? ਉਸ ਕੋਲ ਇੱਕ ਸੁਪਨੇ ਵਿੱਚ ਆਇਆ, ਇਹ ਦੂਸਰਾ ਤਰੀਕਾ ਸੀ, ਪਰ ਤੁਸੀਂ ਵੇਖਦੇ ਹੋ ਉਸ ਵਚਨ ਨੂੰ ਪਛਾਣ ਦੇਣ ਦੇ ਲਈ ਉੱਥੇ ਕੋਈ ਵੀ ਨਬੀ ਨਹੀਂ ਸੀ ਕਿ ਇਹ ਕੁਆਰੀ ਹੈ ਜਿਹੜੀ ਗਰਭਵਤੀ ਹੋਵੇਗੀ। ਸਮਝੇ? ਇਸ ਲਈ ਉਸਨੇ ਉਸ ਨੂੰ ਇੱਕ ਸੁਪਨੇ ਵਿੱਚ ਦਰਸ਼ਨ ਦਿੱਤਾ, ਕਿਉਂਕਿ ਉਹ ਇਮਾਨਦਾਰ ਸੀ, ਧਰਮੀ ਅਤੇ ਇੱਕ ਚੰਗਾ ਮਨੁੱਖ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਕਿਸੇ ਵੀ ਚੰਗੇ ਮਨੁੱਖ ਕੋਲ ਆਵੇਗਾ, ਕਿਸੇ ਵੀ ਤਰੀਕੇ ਨਾਲ ਉਸ ਯੁੱਗ ਦੇ ਲਈ ਆਪਣੇ ਕੰਮਾਂ ਦੀ ਉਸ ਨੂੰ ਪਛਾਣ ਦੇਵੇਗਾ, ਜੇ ਉਸ ਮਨੁੱਖ ਨੂੰ ਉਸ ਯੁੱਗ ਦੇ ਲਈ ਪਰਮੇਸ਼ਵਰ ਦੁਆਰਾ ਬੁਲਾਇਆ ਗਿਆ ਹੈ। ਹੁਣ ਇਹ ਬਹੁਤ ਅਸਾਧਾਰਨ ਸੀ, ਉਸ ਨੂੰ ਸਮਝ ਨਹੀਂ ਸਕਦੇ ਸਨ, ਪਰ ਯੁੱਗ ਦੇ ਲਈ ਵਾਅਦਾ ਕੀਤੇ ਹੋਏ ਵਚਨ ਅਨੁਸਾਰ ਇਹ ਪ੍ਰਗਟ ਹੋਣਾ ਸੀ। ਇਹ ਸਭ ਬਹੁਤ ਅਸਾਧਾਰਨ ਸੀ। ਹੁਣ ਇੱਥੇ ਕੁਝ ਲੋਕ ਹਨ ਜੋ ਇੱਧਰ ਉੱਧਰ ਜਾ ਕੇ ਕਹਿ ਸਕਦੇ ਹਨ, ਅੱਛਾ ਇਹ ਬਹੁਤ ਅਜੀਬ ਹੈ, ਇਹ ਪਰਮੇਸ਼ਵਰ ਹੈ, ਇਹ ਅਜੀਬ ਹੈ, ਪਰ ਤੁਸੀਂ ਵੇਖੋ ਇਸ ਦੀ ਪਛਾਣ ਵਚਨ ਦੁਆਰਾ ਹੀ ਹੋਣੀ ਹੈ ਅਤੇ ਵਚਨ ਪਰਮੇਸ਼ਵਰ ਹੈ। ਸਮਝੇ? ਫਿਰ ਇਸ ਦੇ ਗੁਣ ਇਸ ਦੀ ਪਛਾਣ ਦਿੰਦੇ ਹਨ ਕਿ ਇਹ ਕੌਣ ਹੈ, ਕਿਉਂਕਿ ਪਰਮੇਸ਼ਵਰ ਨੇ ਕਿਹਾ ਇਹ ਹੋਵੇਗਾ ਅਤੇ ਹੁੰਦਾ ਹੈ। ਸਮਝੇ? ਇਸ ਦੀ ਇਹੀ ਵਿਸ਼ੇਸ਼ਤਾ ਹੈ ਕਿ ਪਰਮੇਸ਼ਵਰ ਦੀ ਪਛਾਣ ਉਸਦੇ ਦੁਆਰਾ ਹੁੰਦੀ ਹੈ ਜੋ ਹੋ ਰਿਹਾ ਹੈ। ਉਸਨੇ ਕਿਹਾ ਕਿ ਉਹ ਅੰਤਿਮ ਦਿਨਾਂ ਵਿੱਚ ਪਵਿੱਤਰ ਆਤਮਾ ਨੂੰ ਵਹਾ ਦੇਵੇਗਾ। ਉਸਨੇ ਕੀਤਾ, ਇਸ ਦੇ ਗੁਣਾਂ ਨੇ ਇਸ ਦੀ ਪਛਾਣ ਦਿੱਤੀ ਕਿ ਇਹ ਪਰਮੇਸ਼ਵਰ ਸੀ, ਉਸਦੇ ਵਚਨ ਨੇ ਵਾਅਦਾ ਕੀਤਾ ਸੀ। ਸਮਝੇ? ਇਹ ਹਮੇਸ਼ਾ ਆਪਣੀ ਪਛਾਣ ਕਰਾਉਂਦਾ ਹੈ। ਹੁਣ ਇਹ ਹਮੇਸ਼ਾ ਵਚਨ ਨੂੰ ਸਹੀ ਕਰਦਾ ਹੈ ਜਦੋਂ ਵਚਨ ਨੂੰ ਗਲਤ ਕਿਹਾ ਜਾਂਦਾ ਹੈ। ਕੀ ਤੁਸੀਂ ਕਦੇ ਧਿਆਨ ਦਿੱਤਾ? ਇਹ ਨੂਹ ਦੇ ਦਿਨਾਂ ਵਿੱਚ ਸੀ ਜਿਸਨੇ ਉਸ ਵਿਗਿਆਨਕ ਯੁੱਗ ਨੂੰ ਗਲਤ ਸਾਬਿਤ ਕੀਤਾ ਕਿ ਇਹ ਪਰਮੇਸ਼ਵਰ ਆਕਾਸ਼ੋਂ ਪਾਣੀ ਲਿਆਉਣ ਜਾ ਰਿਹਾ ਹੈ। ਇਹ ਮੂਸਾ ਸੀ, ਵੇਖੋ, ਜਿਸਨੇ ਸਹੀ ਕੀਤਾ ਜਦ ਉਹ ਸਾਰੇ ਮਿਸਰ ਵਿੱਚ ਵਸ ਗਏ ਸਨ ਅਤੇ ਵਗੈਰਾ ਵਗੈਰਾ। ਪਰ ਪਰਮੇਸ਼ਵਰ ਦੇ ਵਚਨ ਦੀ ਪਛਾਣ ਹੋਣੀ ਹੀ ਸੀ। ਵਚਨ ਦੀ ਸੱਚਾਈ ਗਲਤੀ ਨੂੰ ਸਹੀ ਕਰਦੀ ਹੈ। ਮੈਨੂੰ ਤੁਹਾਨੂੰ ਕੁਝ ਪੁੱਛਣ ਦਿਓ। ਅਸੀਂ ਇੱਥੇ ਕੁਝ ਗਹਿਰਾਈ ਵਿੱਚ ਜਾ ਸਕਦੇ ਹਾਂ। ਮੈਨੂੰ ਕੋਈ ਸਿੱਖਿਆ ਜਾਂ ਸਿਧਾਂਤ ਪ੍ਰਚਾਰ ਨਹੀਂ ਕਰਨਾ ਚਾਹੀਦਾ, ਪਰ ਮੈਨੂੰ ਤੁਹਾਡੇ ਕੋਲੋਂ ਇੱਕ ਚੀਜ਼ ਪੁੱਛਣ ਦਿਓ। ਯਿਸੂ ਵਚਨ ਸੀ, ਅਸੀਂ ਇਹ ਜਾਣਦੇ ਹਾਂ। ਬਾਈਬਲ ਨੇ ਕਿਹਾ ਉਹ ਸੀ ਸੰਤ ਯੋਹੰਨਾ ਪਹਿਲਾ ਅਧਿਆਇ, ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ। ਉਹ ਅਜੇ ਵੀ ਵਚਨ ਹੈ। ਜਦ ਉਹਨਾਂ ਦੇ ਵਿਚਾਰਾਂ ਨੂੰ ਜਾਣ ਸਕਦਾ ਸੀ ਤਾਂ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਸੀ ਕਿ ਉਹ ਵਚਨ ਸੀ, ਕਿਉਂਕਿ ਪਰਮੇਸ਼ਵਰ ਦੇ ਵਚਨ ਨੇ ਕਿਹਾ ਸੀ ਕਿ ਇਹੀ ਕਰੇਗਾ। ਉਹ ਨਬੀ ਸੀ। ਹੁਣ ਧਿਆਨ ਦਿਓ, ਸਾਨੂੰ ਪਤਾ ਲੱਗਦਾ ਹੈ ਕਿ ਜਦ ਉਸਦਾ ਜਨਮ ਹੋਇਆ ਲਗਭਗ 12 ਵਰਿਆਂ ਦੀ ਉਮਰ ਵਿੱਚ, ਉਹ ਤਿਉਹਾਰ ਵਿੱਚ ਗਿਆ। ਉੱਥੇ ਪਸਾਹ ਦੇ ਲਈ ਗਏ ਸਨ। ਜਦ ਉਹ ਵਾਪਸ ਆ ਰਹੇ ਸਨ, ਉਹ 3 ਦਿਨ ਦਾ ਸਫ਼ਰ ਕਰ ਚੁੱਕੇ ਸਨ। ਤਦ ਉਹਨਾਂ ਨੂੰ ਉਸਦੀ ਯਾਦ ਆਈ। ਉਹ ਅਨੁਮਾਨ ਲਗਾ ਰਹੇ ਸਨ, ਸੋਚ ਰਹੇ ਸਨ, ਸਗੋਂ ਅਨੁਮਾਨ ਲਗਾ ਰਹੇ ਸਨ ਕਿ ਉਹ ਉਹਨਾਂ ਦੇ ਲੋਕਾਂ ਦੇ ਵਿੱਚ ਹੀ ਸੀ। ਅਸੀਂ ਇਸ ਵਿੱਚੋਂ ਇੱਕ ਸਬਕ ਲੈ ਸਕਦੇ ਹਾਂ। ਇਹ ਅੱਜ ਬਹੁਤ ਜ਼ਿਆਦਾ ਹੈ। ਹੁਣ ਤੁਸੀਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਿਟੇਰੀਅਨ, ਲੂਥਰਨ, ਕੈਥੋਲਿਕ, ਤੁਸੀਂ ਜੋ ਵੀ ਹੋ, ਵੇਖੋ ਤੁਸੀਂ ਉਹੀ ਚੀਜ਼ ਕਰ ਰਹੇ ਹੋ। ਤੁਸੀਂ ਅਨੁਮਾਨ ਲਗਾ ਰਹੇ ਹੋ, ਕਿਉਂਕਿ ਵੈਸਲੀ ਕੋਲ ਇੱਕ ਮਹਾਨ ਬੇਦਾਰੀ ਸੀ, ਲੂਥਰ ਕੋਲ ਇੱਕ ਮਹਾਨ ਬੇਦਾਰੀ ਸੀ, ਜਾਂ ਪੈਂਟੀਕਾਸਟਲ ਕੋਲ ਇੱਕ ਮਹਾਨ ਬੇਦਾਰੀ ਸੀ। ਤੁਸੀਂ ਸਮਝ ਰਹੇ ਹੋ ਕਿ ਉਹ ਲੋਕਾਂ ਦੇ ਵਿਚਕਾਰ ਹੈ, ਜਦਕਿ ਕਈ ਵਾਰ ਉੱਥੇ ਨਹੀਂ ਹੁੰਦਾ। ਉਸ ਨੂੰ ਲੱਭਣ ਲਈ ਗਏ। ਉਹਨਾਂ ਉਸ ਨੂੰ ਕਿੱਥੇ ਲੱਭਿਆ? ਜਰੂਸਲਮ ਵਿੱਚ, ਜਿੱਥੇ ਉਹਨਾਂ ਨੇ ਉਸ ਨੂੰ ਛੱਡਿਆ ਸੀ। ਜਦ ਉਹਨਾਂ ਉਸ ਨੂੰ ਲੱਭਿਆ ਤਾਂ ਉਹ ਕੀ ਕਰ ਰਿਹਾ ਸੀ? ਇੱਕ ਛੋਟਾ ਲੜਕਾ, 12 ਸਾਲ ਦਾ, ਸ਼ਾਇਦ ਕਦੇ ਪਾਠਸ਼ਾਲਾ ਵਿੱਚ ਦਾਖਲ ਨਹੀਂ ਹੋਇਆ ਸੀ। ਜੋ ਉਸਦੀ ਮਾਂ ਨੇ ਉਸਨੂੰ ਸਿਖਾਇਆ ਸੀ, ਉਹੀ ਸਿੱਖਿਆ ਦੇ ਅਲਾਵਾ ਹੋਰ ਉਸ ਕੋਲ ਕੁਝ ਵੀ ਨਹੀਂ ਸੀ। ਉਹ ਹੈਕਲ ਵਿੱਚ ਸੀ, ਪਰਮੇਸ਼ਵਰ ਦੇ ਵਚਨ ਦੇ ਬਾਰੇ ਜਾਜਕਾਂ ਨਾਲ ਬਹਿਸ ਕਰ ਰਿਹਾ ਸੀ। ਉਸ ਬਾਲਕ ਦੀ ਸਿਆਣਪ ਤੋਂ ਹੈਰਾਨ ਹੋ ਗਏ ਸਨ। ਕਿਉਂ? ਉਹ ਵਚਨ ਸੀ। ਹੁਣ ਵੇਖਣਾ, ਤੁਹਾਨੂੰ ਕੈਥੋਲਿਕ ਲੋਕਾਂ ਨੂੰ ਮੈਂ ਬੇਇੱਜ਼ਤ ਨਹੀਂ ਕਰ ਰਿਹਾ ਜਿਹੜੇ ਮਰੀਅਮ ਨੂੰ ਯਿਸੂ ਦੀ ਮਾਂ ਆਖਦੇ ਹਨ, ਪਰ ਮੈਨੂੰ ਬਸ ਇੱਥੇ ਤੁਹਾਨੂੰ ਇੱਕ ਛੋਟੀ ਜਿਹੀ ਗਲਤੀ ਵਿਖਾਉਂਦੇ ਹੋ। ਜੇ ਕਲੀਸਿਆ ਮਰੀਅਮ ਤੇ ਬਣੀ ਹੈ ਤਾਂ ਵੇਖੋ ਕੀ ਹੈ। ਹੁਣ ਉਹ ਆਉਂਦੀ ਹੈ ਤੇ ਕਹਿੰਦੀ ਹੈ, ਓ ਤੇਰਾ ਪਿਤਾ ਤੇ ਮੈਂ ਤੈਨੂੰ ਕਲਪਦੇ ਹੋਏ ਲੱਭਦੇ ਫਿਰੇ। ਉਸਦੇ ਬਿਆਨ ਤੇ ਗੌਰ ਕਰੋ। ਉਸਨੇ ਤਦ ਆਪਣੀ ਗਵਾਹੀ ਦਾ ਇਨਕਾਰ ਕੀਤਾ। ਉਸਨੇ ਕਿਹਾ, ਤੇਰਾ ਪਿਤਾ ਤੇ ਮੈਂ ਤੈਨੂੰ ਕਲਪਦੇ ਹੋਏ ਲੱਭਦੇ ਫਿਰੇ। ਉਸ ਵਚਨ ਨੂੰ ਵੇਖੋ, ਉਹ ਵਚਨ ਸੀ। ਉਸਨੇ ਕਿਹਾ, ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੈਨੂੰ ਚਾਹੀਦਾ ਹੈ ਜੋ ਮੈਂ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ? ਵਚਨ ਨੂੰ ਗਲਤੀ ਸਹੀ ਕਰਦੇ ਹੋਏ ਵੇਖੋ। ਉਸਨੇ ਠੀਕ ਉਹਨਾਂ ਜਾਜਕਾਂ ਦੇ ਅੱਗੇ ਆਪਣੀ ਗਵਾਹੀ ਨੂੰ ਬਰਬਾਦ ਕਰ ਦਿੱਤਾ। ਉਸਨੇ ਕਿਹਾ ਸੀ ਕਿ ਉਹ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਈ ਸੀ। ਇੱਥੇ ਉਹ ਕਹਿ ਰਹੀ ਸੀ ਕਿ ਯੂਸਫ ਉਸਦਾ ਪਿਤਾ ਹੈ। ਕੀ ਤੁਸੀਂ ਵਚਨ ਨੂੰ ਇਸ ਨੂੰ ਛੇਤੀ ਨਾਲ ਫੜਦੇ ਹੋਏ ਵੇਖਿਆ? ਉਹ ਵਚਨ ਸੀ। ਹੁਣ ਤੁਸੀਂ ਜਾਣਦੇ ਹੋ ਕਿ ਇੱਕ 12 ਸਾਲਾਂ ਦਾ ਲੜਕਾ ਇਹ ਨਹੀਂ ਕਰੇਗਾ। ਉਹ ਵਚਨ ਸੀ, ਉਸ ਯੁੱਗ ਦੇ ਲਈ ਬੋਲਿਆ ਹੋਇਆ ਵਚਨ ਸੀ। ਇਸ ਲਈ ਮਸੀਹ ਦੇ ਗੁਣਾਂ ਦੀ ਪਛਾਣ ਮਸੀਹ ਵਿੱਚ ਸੀ। ਉਸਨੇ ਗਲਤੀਆਂ ਨੂੰ ਸਹੀ ਕੀਤਾ। ਉਹਨਾਂ ਕਿਹਾ, ਕਿਉਂ? ਅਸੀਂ ਤਾਂ ਮੂਸਾ ਦੇ ਚੇਲੇ ਹਾਂ, ਸਮਝੇ? ਉਸਨੇ ਕਿਹਾ, ਜੇ ਤੁਸੀਂ ਮੂਸਾ ਦੇ ਚੇਲੇ ਹੁੰਦੇ ਤਾਂ ਤੁਸੀਂ ਮੈਨੂੰ ਜਾਣ ਲੈਂਦੇ। ਉਸਨੇ ਮੇਰੇ ਬਾਰੇ ਹੀ ਲਿਖਿਆ ਸੀ। ਮੂਸਾ ਨੇ ਕਿਹਾ, ਪ੍ਰਭੂ ਤੁਹਾਡਾ ਪਰਮੇਸ਼ਵਰ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਜੇ ਤੁਸੀਂ ਮੂਸਾ ਨੂੰ ਜਾਣਦੇ ਤਾਂ ਮੈਨੂੰ ਵੀ ਜਾਣ ਲੈਂਦੇ। ਵੇਖੋ, ਵਚਨ ਹਮੇਸ਼ਾ ਸਮੇਂ ਦੀ ਗਲਤੀ ਨੂੰ ਸਹੀ ਕਰਦਾ ਹੈ, ਪਰ ਲੋਕ ਇਸ ਤੇ ਵਿਸ਼ਵਾਸ ਕਰਨਾ ਪਸੰਦ ਨਹੀਂ ਕਰਦੇ। ਉਸੇ ਤਰ੍ਹਾਂ ਬਣੇ ਰਹਿਣਾ ਚਾਹੁੰਦੇ ਹਨ, ਬਸ ਉਸੇ ਤਰ੍ਹਾਂ। ਪਰ ਯਿਸੂ ਨੇ ਆਪਣੀ ਹੀ ਮਾਂ ਨੂੰ ਸਹੀ ਕੀਤਾ। ਉਸਦੀ ਮਾਂ ਗਲਤੀ ਵਿੱਚ ਸੀ, ਕਿਉਂਕਿ ਉਸਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਬਾਲਕ ਉਸ ਵਿੱਚ ਪਵਿੱਤਰ ਆਤਮਾ ਦੁਆਰਾ ਆਇਆ, ਅਤੇ ਇੱਥੇ ਉਹ ਆਪਣੀ ਗਵਾਹੀ ਤੋਂ ਹਟ ਜਾਂਦੀ ਹੈ ਤੇ ਕਿਹਾ ਕਿ ਯੂਸਫ ਉਸਦਾ ਪਿਤਾ ਸੀ, ਯਿਸੂ ਦਾ ਪਿਤਾ ਸੀ। ਜੇ ਉਹ ਯੂਸਫ ਦਾ ਪੁੱਤਰ ਹੁੰਦਾ, ਜੇ ਉਹ ਆਪਣੇ ਪਿਤਾ ਦੇ ਕੰਮ ਵਿੱਚ ਲੱਗਾ ਹੋਇਆ ਹੁੰਦਾ ਤਾਂ ਉਹ ਤਰਖਾਣ ਦੀ ਦੁਕਾਨ ਵਿੱਚ ਹੁੰਦਾ, ਪਰ ਉਹ ਆਪਣੇ ਪਿਤਾ ਦੇ ਕੰਮ ਵਿੱਚ ਲੱਗਿਆ ਹੋਇਆ ਸੀ। ਹੈਕਲ ਵਿੱਚ ਬੈਠ ਕੇ ਉਹਨਾਂ ਜਥੇਬੰਦੀਆਂ ਨੂੰ ਝਿੜਕ ਰਿਹਾ ਸੀ, ਸਮਝੇ? ਉਹ ਆਪਣੇ ਪਿਤਾ ਦੇ ਕੰਮ ਵਿੱਚ ਲੱਗਾ ਹੋਇਆ ਸੀ, ਬਸ ਇੱਕ 12 ਸਾਲ ਦਾ ਲੜਕਾ। ਕੀ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਚਾਹੀਦਾ ਹੈ ਕਿ ਮੈਂ ਆਪਣੇ ਪਿਤਾ ਦੇ ਕੰਮ ਵਿੱਚ ਲੱਗਾ ਰਹਾਂ? ਕੀ ਤੁਸੀਂ ਧਿਆਨ ਦਿੱਤਾ ਜਦ ਯਿਸੂ ਸ਼ੈਤਾਨ ਦੁਆਰਾ ਪਰਤਾਇਆ ਜਾ ਰਿਹਾ ਸੀ? ਜਦ ਉਹ ਪਰਤਾਵੇ ਵਿੱਚ ਸੀ ਤਾਂ ਉਸ ਵੇਲੇ ਉਸਦੇ ਗੁਣਾਂ ਨੇ ਉਸਦੀ ਪਛਾਣ ਦਿੱਤੀ ਕਿ ਉਹ ਪਰਮੇਸ਼ਵਰ ਸੀ, ਕਿਉਂਕਿ ਉਹ ਵਚਨ ਦੇ ਨਾਲ ਰਿਹਾ, ਸਮਝੇ? ਸ਼ੈਤਾਨ ਨੇ ਕਿਹਾ, ਇਹ ਲਿਖਿਆ ਹੋਇਆ ਹੈ। ਯਿਸੂ ਨੇ ਕਿਹਾ, ਇਹ ਵੀ ਲਿਖਿਆ ਹੋਇਆ ਹੈ। ਉਹ ਠੀਕ ਵਚਨ ਦੇ ਨਾਲ ਬਣਿਆ ਰਿਹਾ। ਪਰਮੇਸ਼ਵਰ ਪਿਛਲਿਆਂ ਸਮਿਆਂ ਵਿੱਚ, ਅਸੀਂ ਪੜ੍ਹਦੇ ਹਾਂ, ਪਰਮੇਸ਼ਵਰ ਪਿਛਲਿਆਂ ਸਮਿਆਂ ਵਿੱਚ, ਇਹ ਪੁਰਾਣੇ ਸਮੇਂ ਸਨ, ਕਈ ਤਰ੍ਹਾਂ ਨਾਲ ਦਰਸ਼ਨਾਂ ਦੁਆਰਾ ਆਪਣੀ ਪਛਾਣ ਨਬੀਆਂ ਨੂੰ ਕਰਵਾਈ।
That was the characteristic of a prophet was when he foretold things.
ਇੱਕ ਨਬੀ ਦਾ ਗੁਣ ਸੀ ਕਿ ਜਦ ਉਸਨੇ ਪਹਿਲਾਂ ਤੋਂ ਕੁਝ ਦੱਸਿਆ ਤੇ ਹੋਇਆ। ਹੁਣ ਇਹ ਉਸਦੀ ਪਛਾਣ ਦਾ ਇੱਕ ਗੁਣ ਸੀ ਕਿ ਪਰਮੇਸ਼ਵਰ ਉਸਦੇ ਨਾਲ ਸੀ।
Then that give him
ਤਦੇ ਉਸਨੂੰ ਉਸ ਦਿਨ ਦੇ ਵਚਨ ਦਾ ਤਰਜਮਾ ਕਰਨ ਦਾ ਅਧਿਕਾਰ ਦਿੰਦਾ ਹੈ, ਕਿਉਂਕਿ ਪਰਮੇਸ਼ਵਰ ਦਾ ਵਚਨ ਨਬੀਆਂ ਦੇ ਕੋਲ ਆਉਂਦਾ ਹੈ, ਨਬੀ ਦੇ ਗੁਣ ਜਿਹੜੇ ਉਸਨੇ ਪਹਿਲਾਂ ਹੀ ਦੱਸੇ ਹਨ। ਬਾਈਬਲ ਨੇ ਕਿਹਾ, ਜੇ ਉੱਥੇ ਕੋਈ ਹੋਵੇ ਅਤੇ ਜੋ ਕਹੇ ਉਹ ਹੁੰਦਾ ਹੋਵੇ ਤਾਂ ਉਸਦੀ ਸੁਣਿਓ, ਪਰ ਜੇ ਇਹ ਨਹੀਂ ਹੁੰਦਾ ਤਾਂ ਉਸ ਤੇ ਵਿਸ਼ਵਾਸ ਨਾ ਕਰਨਾ, ਉਸ ਤੋਂ ਨਾ ਡਰੋ। ਪਰ ਮੇਰਾ ਵਚਨ ਉਸ ਵਿੱਚ ਨਹੀਂ ਹੈ, ਪਰ ਜੇ ਇਹ ਹੁੰਦਾ ਹੈ ਤਾਂ ਮੇਰੇ ਵਚਨ ਉਸ ਵਿੱਚ ਹਨ। ਇਹ ਉਸਦੀ ਪਛਾਣ ਹੈ, ਇੱਕ ਨਬੀ ਦਾ ਗੁਣ ਹੈ। ਹੁਣ ਪਰਮੇਸ਼ਵਰ ਪਿਛਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਉਸਨੇ ਆਪਣੇ ਗੁਣਾਂ ਦੀ ਪਛਾਣ ਮਨੁੱਖ ਨੂੰ ਕਰਵਾਈ, ਇੱਕ ਮਨੁੱਖ ਵਿੱਚੋਂ ਬੋਲ ਕੇ ਜਿਸ ਨੂੰ ਇੱਕ ਨਬੀ ਕਿਹਾ ਜਾਂਦਾ ਹੈ। ਹੁਣ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਪਿਛਲੇ ਸਮਿਆਂ ਵਿੱਚ ਕਈ ਤਰ੍ਹਾਂ ਨਾਲ ਪੁਰਖਿਆਂ ਨਾਲ ਨਬੀਆਂ ਵਿੱਚੋਂ ਗੱਲ ਕੀਤੀ। ਅਸੀਂ ਦੂਸਰੇ ਪੱਤਰਸ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਦਾ ਸੰਪੂਰਨ ਵਚਨ ਉਹਨਾਂ ਦੁਆਰਾ ਲਿਖਿਆ ਗਿਆ ਸੀ। ਪੁਰਾਣੇ ਸਮੇਂ ਦੇ ਮਨੁੱਖਾਂ ਨੇ ਪਵਿੱਤਰ ਆਤਮਾ ਦੇ ਉਕਸਾਈ ਜਾਣ ਤੇ ਬਾਈਬਲ ਨੂੰ ਲਿਖਿਆ। ਉਹ ਨਬੀ ਸਨ, ਵਚਨ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਇਸ ਨੂੰ ਲਿਖਿਆ, ਪ੍ਰੇਰਣਾ ਦੇ ਹੇਠ ਇਸ ਨੂੰ ਲਿਖ ਦਿੱਤਾ। ਪਹਿਲੀ ਗੱਲ, ਉਹ ਪ੍ਰਮਾਣਿਤ ਕੀਤੇ ਹੋਏ ਨਬੀ ਸਨ। ਤਦ ਉਹਨਾਂ ਪ੍ਰੇਰਣਾ ਦੇ ਵਚਨ ਨੂੰ ਲਿਖਿਆ। ਉਹਨਾਂ ਕੋਲ ਦੈਵਿਕ ਪ੍ਰਕਾਸ਼ਨ ਦਾ ਅਨੁਵਾਦ ਸੀ, ਕਿਉਂਕਿ ਇਹ ਤਾਂ ਮਨੁੱਖ ਵਿੱਚ ਪਰਮੇਸ਼ਵਰ ਸੀ। ਹੁਣ ਇਸੇ ਤਰੀਕੇ ਨਾਲ ਉਸਨੇ ਆਪਣੇ ਆਪ ਨੂੰ ਆਪਣੀ ਪਛਾਣ ਦੇ ਗੁਣਾਂ ਵਿੱਚ ਵਿਖਾਇਆ। ਉਹਨਾਂ ਦੇ ਦਰਸ਼ਨ ਪ੍ਰਮਾਣਿਤ ਹੋਣ ਕਰਕੇ ਇਹ ਉਹਨਾਂ ਵਿੱਚ ਪਰਮੇਸ਼ਵਰ ਦੇ ਗੁਣ ਸਨ, ਜੋ ਲੋਕਾਂ ਨੂੰ ਆਪਣੀ ਪਛਾਣ ਕਰਾ ਰਿਹਾ ਸੀ। ਹੁਣ ਇਸੇ ਹੀ ਤਰੀਕੇ ਨਾਲ ਉਹ ਮਸੀਹ ਵਿੱਚ ਸੀ। ਇੱਕ ਨਬੀ ਤਾਂ ਬਸ ਇੱਕ ਛੋਟਾ ਜਿਹਾ ਕਣ ਸੀ, ਮਸੀਹ ਪਰਮੇਸ਼ਵਰ ਦੀ ਭਰਪੂਰੀ ਸੀ। ਪਰਮੇਸ਼ਵਰ ਮਸੀਹ ਵਿੱਚ ਸੀ, ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ। ਉਸ ਦੇ ਗੁਣਾਂ ਨੇ ਉਸਦੀ ਪਛਾਣ ਕਰਵਾਈ ਕਿ ਉਹ ਕੌਣ ਸੀ। ਇੱਥੋਂ ਤੱਕ ਕਿ ਉਸਨੇ ਕਿਹਾ, ਜੇ ਮੈਂ ਆਪਣੇ ਪਿਤਾ ਦੇ ਕੰਮ ਨਾ ਕਰਾਂ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ। ਜੇ ਮੇਰੇ ਕੋਲ ਮੇਰੇ ਪਿਤਾ ਦਾ ਚਰਿੱਤਰ ਨਹੀਂ ਹੈ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ। ਮੇਰੇ ਦਾਅਵਿਆਂ ਦਾ ਵਿਸ਼ਵਾਸ ਨਾ ਕਰੋ। ਜੇ ਮੇਰੇ ਕੋਲ ਮੇਰੇ ਵਿੱਚ ਮੇਰੇ ਪਿਤਾ ਦਾ ਚਰਿੱਤਰ ਨਹੀਂ ਹੈ ਤਾਂ ਇਸ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ। ਹੁਣ ਉਸਦੇ ਗੁਣ ਕਦੇ ਨਹੀਂ ਬਦਲਦਾ। ਪਰਮੇਸ਼ਵਰ ਆਪਣੇ ਚਰਿੱਤਰ ਨੂੰ ਕਦੇ ਨਹੀਂ ਬਦਲਦਾ। ਬਸ ਜਿਵੇਂ ਇੱਕ ਮੇਮਣਾ ਆਪਣੇ ਚਰਿੱਤਰ ਨੂੰ ਨਹੀਂ ਬਦਲ ਸਕਦਾ, ਜਾਂ ਜਿਵੇਂ ਕੋਈ ਵੀ ਚੀਜ਼ ਆਪਣੇ ਚਰਿੱਤਰ ਨੂੰ ਨਹੀਂ ਬਦਲ ਸਕਦੀ, ਕਿਉਂਕਿ ਜਿੰਨਾ ਚਿਰ ਇਹ ਆਪਣੇ ਮੂਲ ਰੂਪ ਵਿੱਚ ਹੈ ਤਾਂ ਅਸਲੀ ਹੈ। ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਬਦਲਦੇ ਹੋ ਤਾਂ ਤੁਸੀਂ ਇਸ ਦੀ ਮੂਲ ਸਥਿਤੀ ਤੋਂ ਬਦਲਦੇ ਹੋ। ਜਿਵੇਂ ਤੁਸੀਂ ਇੱਕ ਸੂਰ ਨੂੰ ਲੈ ਸਕਦੇ ਹੋ, ਉਸ ਸੂਰ ਨੂੰ ਧੋ ਸਕਦੇ ਹੋ, ਉਸਦੇ ਪੈਰਾਂ ਦੀ ਉਂਗਲਾਂ ਤੇ ਰੰਗ ਲਾ ਸਕਦੇ ਹੋ ਜਿਵੇਂ ਔਰਤਾਂ ਲਗਾਉਂਦੀਆਂ ਹਨ, ਅਤੇ ਇਸ ਨੂੰ ਲਿਪਸਟਿਕ ਨਾਲ ਸਜਾ ਸਕਦੇ ਹੋ ਅਤੇ ਇਸ ਨੂੰ ਇੱਕ ਵਧੀਆ ਪੋਸ਼ਾਕ ਪਹਿਨਾ ਸਕਦੇ ਹੋ। ਉਸ ਪੁਰਾਣੀ ਸੂਰੀ ਨੂੰ ਬਾਹਰ ਕੱਢੋ, ਉਹ ਸਿੱਧਾ ਚਿੱਕੜ ਵਿੱਚ ਚਲੀ ਜਾਵੇਗੀ, ਉਹ ਦੁਬਾਰਾ ਚਿੱਕੜ ਵਿੱਚ ਲੇਟ ਜਾਵੇਗੀ। ਕਿਉਂ? ਉਹ ਸੂਰੀ ਹੈ, ਇਹੀ ਸਭ ਹੈ। ਪਰ ਤੁਸੀਂ ਜਾਣਦੇ ਹੋ, ਤੁਸੀਂ ਨਹੀਂ ਬਣਾ ਸਕੋਗੇ। ਇੱਕ ਲੇਲਾ ਇੰਜ ਨਹੀਂ ਕਰੇਗਾ, ਉਸ ਚਿੱਕੜ ਵਿੱਚ ਨਹੀਂ ਜਾਵੇਗਾ, ਉਹ ਇਸ ਨਾਲ ਕੁਝ ਨਹੀਂ ਕਰਨਾ ਚਾਹੁੰਦਾ। ਇਹ ਉਸਦਾ ਚਰਿੱਤਰ ਹੈ। ਤੁਸੀਂ ਉਸ ਨੂੰ ਉਸੇ ਤਰ੍ਹਾਂ ਦੇ ਕੱਪੜੇ ਪਹਿਨਾ ਸਕਦੇ ਹੋ, ਪਰ ਯਕੀਨਨ ਉਹ ਨਹੀਂ ਜਾਵੇਗਾ, ਉਹ ਨਹੀਂ ਜਾਵੇਗਾ। ਬਾਹਰ ਕੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਅੰਦਰ ਦੀ ਗੱਲ ਹੈ। ਹੁਣ ਪਰਮੇਸ਼ਵਰ ਜੀਵਨ ਦਾ ਸਰੋਤ ਹੋਣ ਕਰਕੇ ਇਸ ਨੂੰ ਸਮਝਣ ਵਿੱਚ ਅਸਫਲ ਨਾ ਹੋਣਾ। ਮੈਂ ਉਹ ਸਭ ਕੁਝ ਨਾਲ ਜੋ ਮੇਰੇ ਵਿੱਚ ਹੈ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਕੁਝ ਵੇਖ ਸਕੋ। ਸਮਝੇ? ਇਹ ਤੁਹਾਡੇ ਭਲੇ ਲਈ ਹੈ ਮਿੱਤਰੋ, ਇਹ ਤੁਹਾਡੇ ਲਈ ਹੀ ਹੈ। ਸਮਝੇ? ਮੈਂ ਇੱਥੇ ਬਸ ਆਪਣੇ ਆਪ ਨੂੰ ਵਿਖਾਉਣ ਲਈ ਨਹੀਂ ਆਉਂਦਾ। ਮੈਂ ਇੱਥੇ ਇਸ ਕਰਕੇ ਨਹੀਂ ਆਇਆ ਕਿ ਜਾਣ ਲਈ ਕੋਈ ਹੋਰ ਥਾਂ ਨਹੀਂ ਸੀ। ਮੈਂ ਇੱਥੇ ਆਇਆ ਹਾਂ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਮੈਂ ਇੱਥੇ ਆਵਾਂ। ਮੈਂ ਮਹਿਸੂਸ ਕੀਤਾ ਹੈ ਕਿ ਜਿਹੜੀ ਸੇਵਕਾਈ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਹ ਇਸ ਜਗ੍ਹਾ ਤੇ ਲੋਕਾਂ ਵਿਚਕਾਰ ਵਿਖਾਈ ਜਾਵੇ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਵੇਖ ਸਕੋ ਕਿ ਇਸ ਵੇਲੇ ਪਰਮੇਸ਼ਵਰ ਕੀ ਹੈ। ਉਹ ਆਪਣਾ ਵਾਅਦਾ ਕੀਤਾ ਹੋਇਆ ਵਚਨ ਹੈ, ਉਹ ਹਮੇਸ਼ਾ ਵਚਨ ਹੈ। ਉਹ ਆਪਣੇ ਆਪ ਦੀ ਪਛਾਣ ਉਹਨਾਂ ਗੁਣਾਂ ਦੁਆਰਾ ਕਰਾਉਂਦਾ ਹੈ ਜਿਨ੍ਹਾਂ ਦਾ ਉਸਨੇ ਵਾਅਦਾ ਕੀਤਾ ਸੀ। ਇੱਕ ਵਿਸ਼ੇਸ਼ ਚਰਿੱਤਰ ਇੱਕ ਖਾਸ ਸਮੇਂ ਵਿੱਚ ਖੜਾ ਹੋਏਗਾ, ਇਹ ਵਚਨ ਵਿੱਚ ਹੈ। ਤਦ ਇਸ ਮਨੁੱਖ ਦੇ ਗੁਣ ਜਿਸ ਨੂੰ ਖੜਾ ਹੋਣਾ ਚਾਹੀਦਾ ਹੈ ਪਛਾਣ ਕਰਾਉਂਦੇ ਹਨ ਕਿ ਇਹ ਉਹੀ ਵਿਅਕਤੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਉਹ ਹੋਣਾ ਚਾਹੀਦਾ ਸੀ ਜੋ ਉਹ ਸੀ। ਉਹਨਾਂ ਨੇ ਇਸ ਨੂੰ ਵੇਖ ਲੈਣਾ ਚਾਹੀਦਾ ਸੀ। ਕੋਈ ਹੈਰਾਨੀ ਨਹੀਂ ਕਿ ਉਹਨੇ ਸਨ। ਉਸਨੇ ਕਿਹਾ, ਭਾਵੇਂ ਉਸਨੇ ਬਹੁਤ ਸਾਰੀਆਂ ਕਰਾਮਾਤਾਂ ਕੀਤੀਆਂ ਪਰ ਫਿਰ ਵੀ ਉਹ ਵਿਸ਼ਵਾਸ ਨਾ ਕਰ ਸਕੇ, ਕਿਉਂਕਿ ਯਸ਼ਾਇਆ ਨੇ ਕਿਹਾ ਸੀ, ਉਹਨਾਂ ਕੋਲ ਅੱਖਾਂ ਤਾਂ ਸਨ ਪਰ ਉਹ ਵੇਖ ਨਹੀਂ ਸਕਦੇ, ਅਤੇ ਕੰਨ ਹਨ ਪਰ ਸੁਣ ਨਹੀਂ ਸਕਦੇ। ਸਮਝੇ? ਹਰੇਕ ਯੁੱਗ, ਸਿਰਫ ਉਸ ਯੁੱਗ ਦਾ ਨਹੀਂ ਪਰ ਹਰੇਕ ਯੁੱਗ, ਕਿਵੇਂ ਪਰਮੇਸ਼ਵਰ ਪਿਛਲੇ ਸਮਿਆਂ ਵਿੱਚ ਕਈ ਤਰ੍ਹਾਂ ਨਾਲ, ਫਿਰ ਵੀ ਉਹ ਇਸ ਨੂੰ ਸਮਝ ਨਹੀਂ ਸਕੇ। ਹੁਣ ਉਸਦੇ ਗੁਣ ਕਦੇ ਅਸਫਲ ਨਹੀਂ ਹੁੰਦੇ, ਇਹ ਹਮੇਸ਼ਾ ਇੱਕੋ ਜਿਹੇ ਰਹਿੰਦੇ ਹਨ। ਹੁਣ ਯਾਦ ਰੱਖਣਾ, ਉਸਦੇ ਗੁਣ, ਪਰਮੇਸ਼ਵਰ ਦੇ ਗੁਣ ਕਦੇ ਅਸਫਲ ਨਹੀਂ ਹੋ ਸਕਦੇ। ਜੇ ਇਹ ਅਸਫਲ ਹੁੰਦੇ ਹਨ ਤਾਂ ਪਰਮੇਸ਼ਵਰ ਅਸਫਲ ਹੋ ਜਾਂਦਾ ਹੈ। ਬਾਈਬਲ ਇਬਰਾਨੀਆਂ 13 ਅਧਿਆਏ 8 ਆਇਤ ਵਿੱਚ ਕਹਿੰਦੀ ਹੈ ਕਿ ਯਿਸੂ ਮਸੀਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਇਸ ਲਈ ਉਹ ਨਾ ਬਦਲਣ ਵਾਲਾ ਪਰਮੇਸ਼ਵਰ ਹੈ। ਆਦਿ ਵਿੱਚ ਉਸਦਾ ਜੋ ਵੀ ਚਰਿੱਤਰ ਸੀ ਉਸਦਾ ਅਜੇ ਵੀ ਉਹੀ ਚਰਿੱਤਰ ਹੈ। ਹਰੇਕ ਤਰੀਕਾ ਜਿਸ ਨਾਲ ਉਸਨੇ ਕਦੇ ਵੀ ਕੰਮ ਕੀਤਾ, ਕਿਸੇ ਵੀ ਵੇਲੇ ਉਸਨੇ ਕੁਝ ਵੀ ਕੀਤਾ, ਉਹ ਹਰ ਸਮੇਂ ਇਸ ਨੂੰ ਉਸੇ ਤਰੀਕੇ ਨਾਲ ਹੀ ਕਰਦਾ ਹੈ। ਜੇ ਉਹ ਨਹੀਂ ਕਰਦਾ ਤਾਂ ਉਸਦਾ ਚਰਿੱਤਰ ਬਦਲ ਗਿਆ, ਸਮਝੇ? ਉਸਦਾ ਚਰਿੱਤਰ ਉਹ ਕੁਝ ਵਿਖਾਵੇਗਾ ਜੋ ਪਰਮੇਸ਼ਵਰ ਵੱਲੋਂ ਨਹੀਂ ਹੈ, ਸਮਝੇ? ਸੋ ਅਸੀਂ ਨਹੀਂ ਜਾਣਦੇ। ਜਿਵੇਂ ਪੌਲੁਸ ਨੇ ਕਿਹਾ, ਜੇ ਤੁਰੀ ਬੇ ਠਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬਣੇਗਾ? ਜੇ ਤੁਰੀ ਬੇ ਠਿਕਾਣੇ ਆਵਾਜ਼ ਦੇਵੇ, ਹੁਣ ਜੇ ਤੁਰੀ ਪਿੱਛੇ ਹਟਣ ਦੀ ਆਵਾਜ਼ ਦਿੰਦੀ ਹੈ ਤਾਂ ਸਾਨੂੰ ਇਹੀ ਕਰਨਾ ਚਾਹੀਦਾ ਹੈ ਕਿ ਪਿੱਛੇ ਹਟ ਜਾਈਏ। ਜੇ ਤੁਰੀ ਆਵਾਜ਼ ਦਿੰਦੀ ਹੈ ਹਮਲਾ ਕਰੋ ਤਾਂ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਹਮਲਾ ਕਰੀਏ। ਪਰ ਤੁਰੀ ਕੀ ਹੈ? ਇਹ ਪਰਮੇਸ਼ਵਰ ਦਾ ਵਚਨ ਹੈ, ਇਹ ਪਰਮੇਸ਼ਵਰ ਦੀ ਪਛਾਣ ਦਿੰਦੀ ਹੈ। ਉੱਪਰ ਜਾਓ, ਹੇਠਾਂ ਬੈਠੋ, ਪਿਛਾਂ ਹਟੋ, ਹਥਿਆਰ ਸੁੱਟੋ ਜਾਂ ਜੋ ਕੁਝ ਵੀ ਹੈ, ਇਹ ਪਰਮੇਸ਼ਵਰ ਦੀ ਤੁਰੀ ਦੀ ਆਵਾਜ਼ ਹੈ, ਇੱਕ ਬੇਠਕਾਨੀ ਆਵਾਜ਼। ਜਦ ਬਾਈਬਲ ਕਹਿੰਦੀ ਹੈ ਕਿ ਫਲਾਣੀ ਫਲਾਣੀ ਗੱਲ ਹੋਣ ਵਾਲੀ ਹੈ, ਕੋਈ ਕਹਿੰਦਾ ਹੈ ਉਹ ਇਹ ਕਿਸੇ ਹੋਰ ਦਿਨ ਲਈ ਸੀ, ਤਾਂ ਉੱਥੇ ਇੱਕ ਬੇਠਕਾਨੀ ਆਵਾਜ਼ ਹੈ, ਤਾਂ ਤੁਸੀਂ ਨਹੀਂ ਜਾਣਦੇ ਕੀ ਕਰਨਾ ਹੈ। ਯੇਸੂ ਨੇ ਕਿਹਾ, ਮੇਰੇ ਕੋਲ ਆਪਣੀ ਜਾਨ ਦੇਣ ਦਾ ਅਤੇ ਇਸ ਨੂੰ ਫਿਰ ਤੋਂ ਵਾਪਸ ਲੈਣ ਦਾ ਅਧਿਕਾਰ ਹੈ। ਉੱਥੇ ਕੋਈ ਬੇਠਕਾਨੀ ਆਵਾਜ਼ ਨਹੀਂ ਹੈ। ਉਸ ਔਰਤ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਮਸੀਹਾ ਆਉਂਦਾ ਹੈ, ਜਦ ਉਹ ਆਵੇਗਾ ਤਾਂ ਉਹ ਸਾਨੂੰ ਉਹ ਗੱਲਾਂ ਦੱਸੇਗਾ ਜਿਵੇਂ ਉਸਨੇ ਕੀਤੀਆਂ। ਉਸਨੇ ਕਿਹਾ, ਮੈਂ ਉਹੀ ਹਾਂ। ਉੱਥੇ ਕੋਈ ਬੇਠਿਕਾਨੀ ਆਵਾਜ਼ ਨਹੀਂ ਸੀ, ਮੈਂ ਉਹੀ ਹਾਂ। ਆਮੀਨ। ਉਹਨਾਂ ਕਿਹਾ, ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮਨ ਖਾਧਾ। ਉਸਨੇ ਕਿਹਾ, ਉਹਨਾਂ ਵਿੱਚੋਂ ਹਰ ਕੋਈ ਮਰ ਗਿਆ। ਉਸਨੇ ਕਿਹਾ, ਪਰ ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਪਰਮੇਸ਼ਵਰ ਕੋਲੋਂ ਆਈ ਹੈ। ਕੋਈ ਬੇਠਿਕਾਨੀ ਆਵਾਜ਼ ਨਹੀਂ। ਮੈਂ ਜੀਵਨ ਦਾ ਬਿਰਛ ਹਾਂ ਜੋ ਅਦਨ ਦੇ ਬਾਗ ਵਿੱਚ ਹੈ। ਨਹੀਂ, ਇਸ ਬਾਰੇ ਕੋਈ ਬੇਠਿਕਾਨੀ ਆਵਾਜ਼ ਨਹੀਂ, ਯਕੀਨਨ ਨਹੀਂ। ਇਸ ਬਾਰੇ ਕੁਝ ਵੀ ਅਨਿਸ਼ਚਿਤ ਨਹੀਂ। ਉਸਨੇ ਜੋ ਵੀ ਕਿਹਾ ਉਸ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਸੀ। ਬਾਈਬਲ ਕੋਈ ਬੇਠਿਕਾਨੀ ਆਵਾਜ਼ ਨਹੀਂ ਦਿੰਦੀ, ਇਹ ਆਪਣੀ ਆਵਾਜ਼ ਵਿੱਚ ਪਰਮੇਸ਼ਵਰ ਦੇ ਚਰਿੱਤਰ ਦੀ ਪਛਾਣ ਦਿੰਦੀ ਹੈ।
Jesus said in St. John 10:37.
ਯੇਸੂ ਨੇ ਸੰਤ ਯੂਹੰਨਾ 10 ਅਧਿਆਇ 37 ਆਇਤ ਵਿੱਚ ਕਿਹਾ, ਜੇ ਮੈਂ ਆਪਣੇ ਪਿਤਾ ਦੇ ਕੰਮ ਨਾ ਕਰਾਂ ਅਤੇ ਮੇਰੇ ਕੋਲ ਮੇਰੇ ਪਿਤਾ ਦਾ ਚਰਿੱਤਰ ਨਹੀਂ ਹੈ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ। ਉਸਦੇ ਗੁਣ ਹੀ ਹਨ ਜੋ ਉਸਦੇ ਚਰਿੱਤਰ ਦੀ ਮੇਰੇ ਵਿੱਚੋਂ ਪਛਾਣ ਦਿੰਦੇ ਹਨ, ਕਿਉਂਕਿ ਪਿਤਾ ਵਚਨ ਹੈ। ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਪਰਮੇਸ਼ਵਰ ਦੇ ਗੁਣ ਉਸ ਯੁੱਗ ਦੇ ਵਾਅਦਿਆਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ। ਹੁਣ ਜੇ ਉਹ ਮੂਸਾ ਦੇ ਸਮੇਂ ਵਿੱਚ ਰਿਹਾ ਹੁੰਦਾ ਤਾਂ ਇਹ ਕੰਮ ਨਹੀਂ ਕਰਦਾ। ਜੇ ਮੂਸਾ ਉਸਦੇ ਸਮੇਂ ਵਿੱਚ ਰਿਹਾ ਹੁੰਦਾ ਤਾਂ ਇਹ ਕੰਮ ਨਾ ਕਰਦਾ। ਜੇ ਉਹ ਨੂਹ ਦੇ ਸਮੇਂ ਵਿੱਚ ਰਿਹਾ ਹੁੰਦਾ ਤਾਂ ਉਹ ਇਹ ਕੰਮ ਨਾ ਕਰਦਾ। ਜਾਂ ਜੇ ਨੂਹ ਉਸਦੇ ਸਮੇਂ ਵਿੱਚ ਰਿਹਾ ਹੁੰਦਾ, ਨੂਹ ਉਹਨਾਂ ਦਿਨਾਂ ਦੇ ਲਈ ਭਵਿੱਖਬਾਣੀ ਕਰ ਰਿਹਾ ਸੀ। ਉਸਦਾ ਚਰਿੱਤਰ, ਜੋ ਕੁਝ ਉਸਨੇ ਕੀਤਾ, ਉਸਨੇ ਪਰਮੇਸ਼ਵਰ ਦੇ ਵਚਨ ਦੀ ਪਛਾਣ ਦਿੱਤੀ। ਮੂਸਾ ਨੇ ਵੀ ਉਹੀ ਕੰਮ ਕੀਤਾ। ਇੱਥੇ ਯਿਸੂ ਆਉਂਦਾ ਹੈ ਅਤੇ ਜਿਸ ਵਚਨ ਦਾ ਉਸ ਯੁੱਗ ਦੇ ਲਈ ਵਾਅਦਾ ਕੀਤਾ ਗਿਆ ਸੀ, ਉਸ ਦੀ ਪਛਾਣ ਯਿਸੂ ਮਸੀਹ ਵਿੱਚੋਂ ਵਚਨ ਦੇ ਚਰਿੱਤਰ ਦੁਆਰਾ ਹੋਈ, ਜੋ ਪਰਮੇਸ਼ਵਰ ਹੈ। ਆਮੀਨ। ਅੰਤ ਦੇ ਦਿਨਾਂ ਵਿੱਚ ਆਮ ਲੋਕਾਂ ਉੱਤੇ ਪਵਿੱਤਰ ਆਤਮਾ ਦੇ ਵਹਾਏ ਜਾਣ ਦੁਆਰਾ ਪਰਮੇਸ਼ਵਰ ਦੇ ਚਰਿੱਤਰ ਦੀ ਪਛਾਣ ਦਿੱਤੀ ਗਈ ਹੈ। ਉਸਨੇ ਇਸ ਦਾ ਵਾਅਦਾ ਕੀਤਾ ਸੀ, ਇਹ ਵਚਨ ਹੈ। ਉਸਨੇ ਕਿਹਾ ਉਹ ਕਰੇਗਾ, ਕੋਈ ਇਸ ਨੂੰ ਵਾਪਸ ਨਹੀਂ ਲੈ ਸਕਦਾ। ਉਸਨੇ ਕਿਹਾ ਕਿ ਉਹ ਇਸ ਨੂੰ ਕਰੇਗਾ। ਸੋ ਇਹ ਸਭ ਚੀਜ਼ਾਂ ਜਿਨ੍ਹਾਂ ਦਾ ਉਸਨੇ ਵਾਅਦਾ ਕੀਤਾ ਹੈ, ਇਹੀ ਹੈ ਜੋ ਉਹ ਕਰਦਾ ਹੈ। ਇਹ ਉਸਦੇ ਗੁਣਾਂ ਦੀ ਪਛਾਣ ਕਰਾਉਂਦਾ ਹੈ। ਹਾਂ ਸ਼੍ਰੀਮਾਨ, ਇਸ ਤੇ ਵਿਸ਼ਵਾਸ ਨਾ ਕਰੋ, ਮੇਰੇ ਦਾਅਵਿਆਂ ਤੇ ਵਿਸ਼ਵਾਸ ਨਾ ਕਰੋ, ਜੇ ਮੇਰੇ ਗੁਣ ਪਰਮੇਸ਼ਵਰ ਤੋਂ ਨਹੀਂ ਹਨ। ਹੁਣ ਯੂਹੰਨਾ 14 ਅਧਿਆਇ 12 ਵਿੱਚ ਧਿਆਨ ਦਿਓ, ਉਹ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਉਸਨੇ ਕਿਹਾ ਉਸ ਕੋਲ ਮੇਰੀ ਪਛਾਣ ਹੈ, ਮੇਰਾ ਚਰਿੱਤਰ ਹੈ। ਉਹ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ, ਜਿਹੜੇ ਕੰਮ ਮੈਂ ਕਰਦਾ ਹਾਂ ਸੋ ਉਹ ਵੀ ਕਰੇਗਾ। ਇਹ ਉਸ ਵਿੱਚ ਮਸੀਹ ਦੇ ਚਰਿੱਤਰ ਦੀ ਪਛਾਣ ਕਰਾਉਂਦਾ ਹੈ, ਉਸਦੇ ਚਰਿੱਤਰ ਨੂੰ ਪ੍ਰਦਰਸ਼ਿਤ ਕਰਦਾ ਹੈ। ਆਮੀਨ। ਮੈਂ ਹੁਣ ਬਹੁਤ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਜੇ ਮੈਂ ਬੇਸੁਰਾ ਹਾਂ। ਹਾਂ ਸ਼੍ਰੀਮਾਨ। ਹੇ ਮੇਰੇ ਪਰਮੇਸ਼ਵਰ, ਵੇਖੋ ਇਸ ਬਾਰੇ ਕੁਝ ਵੀ ਗਲਤ ਨਹੀਂ ਹੈ। ਉਸਦਾ ਜੀਵਨ, ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਹੜੇ ਕੰਮ ਮੈਂ ਕਰਦਾ ਹਾਂ ਸੋ ਉਹ ਵੀ ਕਰੇਗਾ। ਸਮਝੇ? ਇਹ ਗੁਣ ਉਸਦੀ ਪਛਾਣ ਦਿੰਦਾ ਹੈ। ਉਸਨੇ ਉਹੀ ਗੱਲ ਕਹੀ, ਜੇ ਮੇਰਾ ਚਰਿੱਤਰ ਉਸਦੀ ਪਛਾਣ ਨਹੀਂ ਦਿੰਦਾ, ਉਸ ਵਿੱਚ ਪਰਮੇਸ਼ਵਰ ਦੀ ਪਛਾਣ ਨਹੀਂ ਦਿੰਦਾ, ਤਾਂ ਉਸ ਤੇ ਵਿਸ਼ਵਾਸ ਨਾ ਕਰੋ। ਹੁਣ ਉਸਨੇ ਇਹ ਵੀ ਕਿਹਾ ਕਿ ਉਸਦੀ ਪਛਾਣ ਉਸ ਵਿੱਚ ਹੋਵੇਗੀ। ਤਦ ਜੇ ਉਹ ਇਸ ਦੀ ਪਛਾਣ ਨਹੀਂ ਦਿੰਦਾ, ਤਾਂ ਉਹ ਇਹ ਨਹੀਂ ਹੈ ਜੋ ਉਹ ਕਹਿੰਦਾ ਹੈ। ਅੱਜ ਜੇ ਮਸੀਹ ਆਪਣੀ ਪਛਾਣ ਨਹੀਂ ਦਿੰਦਾ, ਮਸੀਹ ਦੇ ਗੁਣ ਸਾਨੂੰ ਮਸੀਹ ਦੇ ਹੋਣ ਦੀ ਪਛਾਣ ਦਿੰਦੇ ਹਨ, ਵਚਨ ਤੇ ਵਿਸ਼ਵਾਸ ਕਰਦੇ ਹੋਏ। ਯੇਸੂ ਵਚਨ ਸੀ, ਇਸ ਲਈ ਉਹ ਵਚਨ ਤੇ ਵਿਸ਼ਵਾਸ ਕਰਦਾ ਸੀ। ਅਸੀਂ ਕਿਵੇਂ ਇਹ ਕਹਿ ਸਕਦੇ ਹਾਂ ਕਿ ਅਸੀਂ ਮਸੀਹ ਦੇ ਹਾਂ ਅਤੇ ਬਾਈਬਲ ਦੇ ਕਿਸੇ ਵੀ ਵਚਨ ਦਾ ਇਨਕਾਰ ਕਰੀਏ? ਮਸੀਹ ਦੀ ਪਵਿੱਤਰ ਆਤਮਾ ਪਰਮੇਸ਼ਵਰ ਹੈ ਜੋ ਤੁਹਾਡੇ ਵਿੱਚ ਹੈ। ਇਹ ਹਰੇਕ ਵਾਅਦੇ ਨੂੰ ਇੱਕ ਆਮੀਨ ਨਾਲ ਪੂਰਾ ਕਰੇਗੀ। ਬਾਈਬਲ ਨੇ ਕਿਹਾ, ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਪਰਮੇਸ਼ਵਰ ਦੇ ਆਤਮਾ ਨੇ ਕਿਹਾ, ਆਮੀਨ। ਸਮਝੇ? ਉਹਨਾਂ ਵਿੱਚੋਂ ਕੋਈ ਕਹਿੰਦਾ ਹੈ, ਨਹੀਂ ਇਹ ਕਿਸੇ ਹੋਰ ਯੁੱਗ ਦੇ ਲਈ ਸੀ, ਇਹ ਤਾਂ ਸਿਰਫ ਚੇਲਿਆਂ ਦੇ ਲਈ ਸੀ। ਤੁਸੀਂ ਸਾਰੇ ਜਗਤ ਵਿੱਚ ਜਾਓ ਅਤੇ ਹਰੇਕ ਪ੍ਰਾਣੀ ਨੂੰ ਸੁਸਮਾਚਾਰ ਦਾ ਪ੍ਰਚਾਰ ਕਰੋ। ਸਾਰੇ ਜਗਤ ਵਿੱਚ ਕਿਸੇ ਵੀ ਜਗ੍ਹਾ ਜਿਹੜਾ ਨੇਚਾ ਕਰਦਾ ਹੈ ਉਸਦੇ ਨਾਲ ਉਹੀ ਨਿਸ਼ਾਨ ਹੋਣਗੇ ਕੱਲ ਅੱਜ ਅਤੇ ਜੁਗਾਂ ਯੁਗ ਇੱਕੋ ਜਿਹਾ ਗੁਣਾਂ ਦੀ ਪਛਾਣ ਹੋ ਰਹੀ ਹੈ ਇਸ ਨਾਲ ਇਬਰਾਨੀਆਂ ਇੱਕ ਅਧਿਆਏ ਇੱਕ ਆਇਤ ਪਿਛਲਿਆਂ ਸਮਿਆਂ ਵਿੱਚ ਪਰਮੇਸ਼ਵਰ ਪੁਰਖਿਆਂ ਨਾਲ ਨਬੀਆਂ ਦੁਆਰਾ ਬੋਲ ਰਿਹਾ ਸੀ ਮਸੀਹ ਦੀ ਪਛਾਣ ਕਰਾਉਂਦਾ ਹੈ ਜੋ ਅੱਜ ਜੀ ਉੱਠਿਆ ਹੈ ਉਹੀ ਕੰਮਾਂ ਦੇ ਨਾਲ ਜਿਹੜੇ ਉਸਨੇ ਪਿਛਲਿਆਂ ਸਮਿਆਂ ਵਿੱਚ ਕੀਤੇ ਸਨ ਕੀ ਤੁਸੀਂ ਧਿਆਨ ਦਿੱਤਾ ਪਰਮੇਸ਼ਵਰ ਕਦੇ ਵੀ ਆਪਣਾ ਤਰੀਕਾ ਨਹੀਂ ਬਦਲਦਾ ਬਾਈਬਲ ਦੇ ਪੁਰਾਣੇ ਨੇਮ ਵਿੱਚ ਜਦ ਕੋਈ ਸੁਪਨਾ ਵੇਖਣ ਵਾਲਾ ਸੁਪਨਾ ਵੇਖਦਾ ਸੀ ਜਿਸ ਦੇਸ਼ ਵਿੱਚ ਇਹ ਵੇਖਣ ਲਈ ਕੋਈ ਨਬੀ ਨਹੀਂ ਹੁੰਦਾ ਸੀ ਕਿ ਇਹ ਸੁਪਨਾ ਸਹੀ ਹੈ ਜਾਂ ਨਹੀਂ ਤਾਂ ਉਹਨਾਂ ਕੋਲ ਇਹ ਪਤਾ ਕਰਨ ਲਈ ਇੱਕ ਹੋਰ ਤਰੀਕਾ ਹੁੰਦਾ ਸੀ ਉਸ ਵਿਅਕਤੀ ਨੂੰ ਹੈਕਲ ਵਿੱਚ ਲੈ ਕੇ ਜਾਂਦੇ ਜਿਸ ਨੇ ਸੁਪਨਾ ਵੇਖਿਆ ਹੁੰਦਾ ਸੀ ਹਰੂਨ ਜੋ ਮਹਾਂਜਾਜਕ ਸੀ ਉਸ ਦਾ ਸੀਨਾ ਬੰਦ ਥੰਮ ਤੇ ਟੰਗਿਆ ਜਾਂਦਾ ਸੀ ਇਹ ਸੁਪਨਾ ਵੇਖਣ ਵਾਲਾ ਆਪਣਾ ਸੁਪਨਾ ਦੱਸਦਾ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸੁਣਨ ਵਿੱਚ ਕਿੰਨਾ ਚੰਗਾ ਲੱਗਦਾ ਸੀ ਇਹ ਕਿੰਨਾ ਅਸਲ ਲੱਗਦਾ ਸੀ ਜਿਹਨਾਂ ਪੱਥਰਾਂ ਤੋਂ ਜਿਨ੍ਹਾਂ ਨੂੰ ਉਰੀਮ ਥਮੀਮ ਕਿਹਾ ਜਾਂਦਾ ਸੀ ਬਾਈਬਲ ਪੜ੍ਹਨ ਵਾਲੇ ਸਮਝਦੇ ਹਨ ਇੱਕ ਅਲੌਕਿਕ ਪ੍ਰਕਾਸ਼ ਨਹੀਂ ਚਮਕਦਾ ਸੀ ਤਾਂ ਮੈਂ ਪਰਵਾਹ ਨਹੀਂ ਕਰਦਾ ਕਿ ਸੁਣਨ ਵਿੱਚ ਕਿੰਨਾ ਅਸਲ ਲੱਗਦਾ ਸੀ ਪਰ ਇਹ ਅਸਲ ਨਹੀਂ ਸੀ ਪਰਮੇਸ਼ਵਰ ਦੀ ਅਸਾਧਾਰਨਤਾ ਪਰਮੇਸ਼ਵਰ ਦਾ ਚਰਿੱਤਰ ਉਸ ਨੂੰ ਆਪਣਾ ਚਰਿੱਤਰ ਅਲੌਕਿਕਤਾ ਵਿੱਚ ਪ੍ਰਦਰਸ਼ਿਤ ਕਰਨਾ ਹੀ ਸੀ ਤਾਂ ਕਿ ਇਹ ਵਿਖਾ ਸਕੇ ਕਿ ਉਸਨੇ ਸੰਦੇਸ਼ ਉੱਤੇ ਆਪਣੇ ਆਪ ਦੀ ਪਛਾਣ ਦਿੱਤੀ ਹੈ ਆਮੀਨ ਮੈਂ ਅੱਜ ਰਾਤ ਵੀ ਇਹੀ ਗੱਲ ਕਹਿੰਦਾ ਹਾਂ ਪੁਰਾਣਾ ਅਰੀਮ ਥਮੀਮ ਚਲਾ ਗਿਆ ਹੈ ਪਰ ਵਚਨ ਅਜੇ ਵੀ ਉਹੀ ਚੀਜ਼ ਹੈ ਜੋ ਪਰਮੇਸ਼ਵਰ ਦੇ ਚਰਿੱਤਰ ਦੀ ਪਛਾਣ ਕਰਦਾ ਹੈ ਉਸ ਕੜੀ ਦੇ ਵਾਅਦੇ ਦੇ ਲਈ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਪਰਮੇਸ਼ਵਰ ਦੇ ਚਰਿੱਤਰ ਦੀ ਪਛਾਣ ਇਸ ਕੜੀ ਦੇ ਵਾਅਦੇ ਦੇ ਦੁਆਰਾ ਦਿੱਤੀ ਗਈ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਇਹ ਪਰਮੇਸ਼ਵਰ ਨੂੰ ਉਹੀ ਬਣਾਉਂਦਾ ਹੈ ਜਿਵੇਂ ਉਹ ਸੀ ਪਿਛਲਿਆਂ ਸਮਿਆਂ ਵਿੱਚ ਵੇਖੋ ਕਈ ਤਰੀਕਿਆਂ ਨਾਲ ਉਹ ਨਬੀਆਂ ਦੁਆਰਾ ਪੁਰਖਿਆਂ ਨਾਲ ਬੋਲਿਆ ਸ਼ਰਾ ਤੇ ਨਬੀ ਯੂਹੰਨਾ ਤੱਕ ਸਨ ਉਸ ਸਮੇਂ ਤੋਂ ਸਵਰਗ ਦਾ ਰਾਜ ਹੈ ਧਿਆਨ ਦਿਓ ਪਰ ਅੰਤ ਦੇ ਦਿਨਾਂ ਵਿੱਚ ਉਹੀ ਗੱਲ ਬੋਲ ਰਿਹਾ ਹੈ ਜੋ ਉਸਨੇ ਉਸ ਵੇਲੇ ਕਹੀ ਸੀ ਆਪਣੇ ਪੁੱਤਰ ਯਿਸੂ ਮਸੀਹ ਵਿੱਚੋਂ ਪਰਮੇਸ਼ਵਰ ਪਿਛਲਿਆਂ ਸਮਿਆਂ ਵਿੱਚ ਕਈ ਤਰੀਕਿਆਂ ਨਾਲ ਪੁਰਖਿਆਂ ਨਾਲ ਨਬੀਆਂ ਦੁਆਰਾ ਬੋਲਿਆ ਅੰਤ ਦੇ ਦਿਨਾਂ ਵਿੱਚ ਉਹੀ ਚੀਜ਼ ਕਰ ਰਿਹਾ ਹੈ ਪਿਤਾ ਲੋਕਾਂ ਨਾਲ ਆਪਣੇ ਪੁੱਤਰ ਯਿਸੂ ਮਸੀਹ ਵਿੱਚੋਂ ਬੋਲ ਰਿਹਾ ਹੈ ਉਸਨੇ ਉਸਨੂੰ ਮੁਰਦਿਆਂ ਵਿੱਚੋਂ ਜਵਾਲਿਆ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ ਆਪਣੇ ਆਪ ਦੀ ਪਛਾਣ ਕਰਾ ਰਿਹਾ ਹੈ ਅਤੇ ਸਾਨੂੰ ਹੋਣ ਵਾਲੀਆਂ ਗੱਲਾਂ ਬਾਰੇ ਦੱਸ ਰਿਹਾ ਹੈ ਇਹ ਕੀ ਉਹ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਯਿਸੂ ਮਸੀਹ ਕੱਲ ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ ਪਰਮੇਸ਼ਵਰ ਪਿਛਲਿਆਂ ਸਮਿਆਂ ਵਿੱਚ ਕਈ ਤਰ੍ਹਾਂ ਨਾਲ ਨਬੀਆਂ ਦੁਆਰਾ ਪੁਰਖਿਆਂ ਨਾਲ ਬੋਲਿਆ ਪਰ ਇਨ੍ਹਾਂ ਅੰਤਮ ਦਿਨਾਂ ਵਿੱਚ ਆਪਣੇ ਪੁੱਤਰ ਯਿਸੂ ਮਸੀਹ ਵਿੱਚੋਂ ਬੋਲ ਰਿਹਾ ਹੈ ਪਵਿੱਤਰ ਲਿਖਤਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਪਰਮੇਸ਼ਵਰ ਨੂੰ ਆਪਣੇ ਵਚਨ ਦੇ ਤਰਜਮੇ ਲਈ ਕਿਸੇ ਦੀ ਲੋੜ ਨਹੀਂ ਹੈ ਉਹ ਆਪਣੇ ਵਚਨਾਂ ਦਾ ਆਪ ਹੀ ਤਰਜਮਾ ਕਰਦਾ ਹੈ ਜਦ ਉਹ ਕੁਝ ਕਹਿੰਦਾ ਹੈ ਇਹ ਹੋ ਜਾਂਦਾ ਹੈ ਇਹੀ ਇਸ ਦਾ ਤਰਜਮਾ ਹੈ ਉਸ ਨੂੰ ਕਿਸੇ ਦੀ ਤਰਜਮੇ ਦੀ ਲੋੜ ਨਹੀਂ ਜੋ ਕਹੇ ਅੱਛਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਦਾ ਇਹ ਅਰਥ ਹੈ ਪਰਮੇਸ਼ਵਰ ਇਸ ਦੀ ਆਪਣੇ ਹੀ ਤਰਜਮੇ ਦੁਆਰਾ ਪਛਾਣ ਕਰਾਉਂਦਾ ਹੈ ਆਪਣੇ ਹੀ ਤਰਜਮੇ ਦੁਆਰਾ ਜੇ ਵਾਅਦਾ ਉਸ ਦਿਨ ਦੇ ਲਈ ਹੈ ਤਾਂ ਅਸੀਂ ਲੂਥਰ ਦੇ ਪ੍ਰਕਾਸ਼ ਹੇਠ ਨਹੀਂ ਰਹਿ ਸਕਦੇ ਅਸੀਂ ਵੈਜ਼ਲੀ ਦੇ ਪ੍ਰਕਾਸ਼ ਹੇਠ ਨਹੀਂ ਰਹਿ ਸਕਦੇ ਅਸੀਂ ਉਹਨਾਂ ਵਿੱਚੋਂ ਕਿਸੇ ਦੇ ਵੀ ਪ੍ਰਕਾਸ਼ ਹੇਠ ਨਹੀਂ ਰਹਿ ਸਕਦੇ ਸਾਨੂੰ ਉਸੇ ਪ੍ਰਕਾਸ਼ ਵਿੱਚ ਰਹਿਣਾ ਹੈ ਜਿਸ ਦਾ ਇਸ ਦਿਨ ਦੇ ਲਈ ਵਾਅਦਾ ਕੀਤਾ ਗਿਆ ਹੈ ਕੀ ਹੁੰਦਾ ਜੇ ਮੂਸਾ ਮਿਸਰ ਵਿੱਚ ਜਾਂਦਾ ਤੇ ਕਹਿੰਦਾ ਅੱਛਾ ਅਸੀਂ ਇੱਕ ਵੱਡੀ ਬੇੜੀ ਬਣਾਵਾਂਗੇ ਅਸੀਂ ਇਸ ਦੇਸ਼ ਵਿੱਚੋਂ ਤਰ ਕੇ ਬਾਹਰ ਨਿਕਲ ਜਾਵਾਂਗੇ ਨੀਲ ਨਦੀ ਦਾ ਪਾਣੀ ਉੱਪਰ ਆਉਣ ਵਾਲਾ ਹੈ ਉਹਨਾਂ ਨੇ ਪੱਤਰੀਆਂ ਵਿੱਚ ਵੇਖਿਆ ਇਸ ਦਾ ਕੋਈ ਵਾਅਦਾ ਨਹੀਂ ਸੀ ਇਹ ਠੀਕ ਹੈ ਪਰ ਤੁਸੀਂ ਵੇਖੋ ਉਸਨੇ ਆਪਣੀ ਪਛਾਣ ਪਰਮੇਸ਼ਵਰ ਦਾ ਨਬੀ ਕਰਕੇ ਦਿੱਤੀ ਸੀ ਕਿਉਂਕਿ ਜੋ ਵੀ ਉਸਨੇ ਕਿਹਾ ਉਹ ਪੂਰਾ ਹੋਇਆ ਤਦ ਉਹਨਾਂ ਜਾਣਿਆ ਕਿ ਉਸ ਕੋਲ ਪਰਮੇਸ਼ਵਰ ਦਾ ਵਚਨ ਸੀ ਫਿਰਾਉਨ ਕੋਲ ਨੇਜੇ ਸਨ ਪਰ ਮੂਸਾ ਕੋਲ ਵਚਨ ਸੀ ਇਸ ਲਈ ਜਦ ਉਹ ਸਮੁੰਦਰ ਕੋਲ ਪੁੱਜੇ ਸਾਰੇ ਨੇਜੇ ਸਮੁੰਦਰ ਹੇਠ ਚਲੇ ਗਏ ਅਤੇ ਮੂਸਾ ਇਸਰਾਇਲ ਨੂੰ ਸਮੁੰਦਰੋਂ ਪਾਰ ਖੁਸ਼ਕ ਦੇਸ਼ ਵਿੱਚ ਲੈ ਗਿਆ ਕਿਉਂਕਿ ਉਸ ਕੋਲ ਵਚਨ ਸੀ ਅਤੇ ਉਸ ਕੜੀ ਦਾ ਵਚਨ ਸੀ ਮੂਸਾ ਉਸ ਕੜੀ ਦਾ ਪ੍ਰਗਟ ਵਚਨ ਸੀ ਏਲੀਆ ਉਸ ਕੜੀ ਦਾ ਪ੍ਰਗਟ ਵਚਨ ਸੀ ਮਸੀਹ ਪ੍ਰਗਟ ਕੀਤਾ ਹੋਇਆ ਵਚਨ ਹੈ ਅਤੇ ਜੋ ਵਾਅਦੇ ਉਸਨੇ ਕੀਤੇ ਸਨ ਕੁਝ ਚਿਰ ਬਾਅਦ ਜਗਤ ਮੈਨੂੰ ਹੋਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ ਸਗੋਂ ਜਗਤ ਦੇ ਅੰਤਿਕ ਤੁਹਾਡੇ ਵਿੱਚ ਹੋਵਾਂਗਾ ਜੋ ਕੰਮ ਮੈਂ ਕਰਦਾ ਹਾਂ ਸੋ ਤੁਸੀਂ ਵੀ ਕਰੋਗੇ ਉਸਨੇ ਇਨ੍ਹਾਂ ਚੀਜ਼ਾਂ ਦਾ ਵਾਅਦਾ ਕੀਤਾ ਸੀ ਇਹ ਕੀ ਹੈ ਇਹ ਪਰਮੇਸ਼ਵਰ ਦਾ ਚਰਿੱਤਰ ਹੈ ਜੋ ਉਸਦੇ ਵਚਨ ਨੂੰ ਪ੍ਰਦਰਸ਼ਿਤ ਕਰਦਾ ਹੈ ਜਿਵੇਂ ਉਸਨੇ ਸਾਰਿਆਂ ਯੁਗਾਂ ਵਿੱਚ ਕੀਤਾ ਸੀ ਮਲਾਕੀ 4 ਉਸਨੇ ਕਿਹਾ ਪ੍ਰਭੂ ਦੇ ਵੱਡੇ ਅਤੇ ਪੈਦਾਇਕ ਦਿਨ ਦੇ ਆਉਣ ਤੋਂ ਪਹਿਲਾਂ ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਕੋਲ ਕੱਲਾਂਗਾ ਉਸ ਦਿਨ ਦੇ ਆਉਣ ਤੋਂ ਪਹਿਲਾਂ ਬਾਲਕਾਂ ਦੇ ਵਿਸ਼ਵਾਸ ਨੂੰ ਮੁੜ ਪੇਵਾਂ ਵੱਲ ਲਿਆਵੇਗਾ ਉਸਨੇ ਇਸ ਦਾ ਵਾਅਦਾ ਕੀਤਾ ਸੀ ਯਿਸੂ ਨੇ ਸੰਤ ਲੂਕਾ ਦੇ 17ਵੇਂ ਅਧਿਆਇ ਵਿੱਚ ਕਿਹਾ ਜਿਵੇਂ ਸਦੂਮ ਦੇ ਦਿਨਾਂ ਵਿੱਚ ਸੀ ਮਨੁੱਖ ਦੇ ਪੁੱਤਰ ਦੇ ਆਉਣ ਤੇ ਵੀ ਅਜਿਹਾ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋ ਰਿਹਾ ਹੋਵੇਗਾ ਜਦੋਂ ਆਪਣੇ ਪ੍ਰਕਾਸ਼ਨ ਨੂੰ ਖੋ ਰਿਹਾ ਹੋਵੇਗਾ ਉਹਨਾਂ ਦਿਨਾਂ ਵਿੱਚ ਜਦ ਜਗਤ ਸਦੂਮ ਜਿਹਾ ਹੋਵੇਗਾ ਇਹ ਕੀ ਹੋਵੇਗਾ ਉਸ ਲਿਖਤ ਦੇ ਲੱਛਣ ਪੂਰੇ ਹੋ ਰਹੇ ਹਨ परमेश्वर अपने गुणा द्वारा अपनी पहचान करा रहा है। वो गुण जो हमेशा रहा है उसनु कदे छड़ नहीं सकता। अंत दे दिना विच उसने अपने पुत्र विचों पहचान दित्ती। ध्यान दियो, परमेश्वर हमेशा वो कदे भी अपने तरीके नु नहीं बदलदा। ये तीन मनुख जिन्हां ने अब्राहम नाल गल कीती, जिवें असीं हुणे ही उस बारे गल कर रहे सी। सदूम दे दिनां विच अब्राहम एक मनुख सी जो परमेश्वर ते नेचा करदा सी। उसने परमेश्वर दे वादे नूं लिया। सारा उसकी पत्नी 65 वर्यां दी सी, अब्राहम 75 वर्यां दा सी जद परमेश्वर ने उसनूं बुलाया। उसने कहा कि उन्हां नूं एक बालक मिलेगा, अब्राहम नूं सारा द्वारा एक पुत्र मिलेगा। ये सुनने विच थोड़ी बेतुकी गल लगेगी, पर मैं अंदाजा लगा सकता हां कि उसने छोटे छोटे उन्दे कपड़े ते सब चीजां तैयार कर लईयां, क्योंकि उन्हां नूं ये बालक होना ही सी। पहले 28 दिनां बाद क्यों? शायद अब्राहम ने सारा नूं क्या होएगा, प्यारी तू किवें महसूस कर रही है? उसने कहा कुछ वखरा नहीं, परमेश्वर दी महिमा होवे, किसी भी तरह सानूं ये मिलेगा। तू किवें जानदा है परमेश्वर ने इंज क्या है? एक साल बीत गया, तू किवें महसूस कर दी है प्यारी? कुछ वखरा नहीं, परमेश्वर दी महिमा होवे, किसी भी तरह सानू ये मिलेगा, परमेश्वर ने इंज क्या है? 5 साल बीत गए, तू हुन किवें महसूस कर दी है प्यारी? कुछ वखरा नहीं, किसी भी तरह सानू ये मिलेगा, परमेश्वर ने इंज क्या है? एक ही सी, उस कोल परमेश्वर दा वादा सी। उसने परमेश्वर ते विश्वास किता ते उसने परमेश्वर वांग काम किता। उसने वादा किते हुए वचन नु फड़ी रखा। 25 साल बीत गए सन, उन दे कपड़े पीले पै गए सन, पर उसने फिर भी उन्हें संभाली रखा। हुन एक बुढ़ा है अते कुबा हो गया है, वो एक भयानक रूप विच है, सारा दा गर्भ मुर्दियां जिहा है ते वो बांझ है। वो इस तरह दी हालत विच सन। उसदे ढोंगी विश्वासी मित्र उसनु कहंदे सन, अब्राहम तू किंज महसूस करदा है? बहुतियां कौमां दे पिता। अच्छा, परमेश्वर दी महिमा होवे, मैं वधिया महसूस करदा हां, सानू वो बालक मिलन वाला है, क्योंकि वो अविश्वास द्वारा परमेश्वर दे वचन तो लड़खड़ाया नहीं, पर वो मजबूत सी, परमेश्वर दी प्रशंसा कर रहा सी, क्योंकि उसनु पूरा यकीन सी कि परमेश्वर ने जो क्या है उसनु पूरा करन दे योग है। आमीन। एक विश्वासी दा गुण है। तुहाडे बारे की है, समझे? साडे बारे की है, जेडे अब्राहम दी संतान हां, कि असीं परमेश्वर दे वचन द्वारा पछाणे जांदे हां, इक वादे दे वांग, अते की साडे गुण साडी पछाण दिंदे हां कि असीं असल विच इस दा विश्वास करदे हां, जां की तुसीं बड़बड़ाउंदे हो, इत्थों छाल मारदे हो ते उत्थे जांदे हो, अते हेठां जांदे हो ते अंदाजा लगाउंदे हो, इस दे बारे इधर उधर बड़बड़ाउंदे हो, तद असीं मसीह नहीं हां, असीं तां बस ढोंगी विश्वासी हां। पर जद असीं असल विच उस दे वादे नाल खड़े हो जांदे हां, इस नाल उत्थे ही बच जांदे हां, इस नाल रुके रहिंदे हां, अब्राहम ने इंज कीता सी। हुण असीं वेखदे हां कि उसने तीन मनुखां नूं तुरदे आउंदे वेख्या। बाइबल इत्थे कहंदी है ए दिन दी गर्मी विच सी, जरूर दोपहर होवेगी। ओ मनुख तुर के आए ते उस दे नाल गल कर रहे सन। असीं समझदे हां कि उन्हां विचों दो हेठां सदूम विच चले गए सन। मैं सोचदा हां कि असीं इस उत्ते किसे रात गल कीती सी, उन्हां विचों इक उस दे नाल रुकिया रहा। इस मनुख ते ध्यान दियो जेड़ा उस नाल रुकिया रहा। उस मनुख ने की कीता? इक अपने गुणा तो पछाणिया गया कि ओ एलोहिम सी। एलोहिम बाइबल दा सब तो पहला शब्द, आदि विच शब्द सी। हुन तुहाडे विचों कोई भी बाइबल दा विद्वान ए जानदा है कि इस जगह ते परमेश्वर शब्द दा इब्रानी विच अर्थ है एलोहिम, जिस दा अर्थ है सर्वशक्तिमान, सर्व भरपूर, स्वयं मौजूद, किसे तो भी किसे दी सहायता दी लोड़ नहीं।
नीड्स नो हेल्प फ्रॉम नोबडी, नीड्स नोबडीज इंटरप्रिटेशन, ही डज हिज ओन।
किसी दे अनुवाद दी लोड़ नहीं, वो आप ही अपना अनुवाद करदा है। वो सर्व भरपूर परमेश्वर है, सर्व व्यापक, अंतरजामी, सर्वशक्तिमान, वो परमेश्वर है। वो थे सी। हुन अब्राहम ए बुजुर्ग जिसने वचन नु फड़या होया सी, इस मनुख वाल वेख्या। जद इस मनुख दी पिठ तंबू वाल सी, उसने क्या तेरी पत्नी सारा किथे है? उसने क्या ओ तेरे पीछे तंबू विच है? उसने क्या मैं तेरे कोल बहार दी रुत विच आवांगा अते तेरे कोल बालक होवेगा जिसदा मैं तेनु वादा दिता है। ये सुन के सारा हसी। ओ जेड़ा उस नाल गल कर रहा सी उसने उसनु दस्या कि सारा ने उसदे बारे तंबू विच की क्या है। हुन उत्पत विच तुसी सारे उसनु पढ़ लेना, तद सानू पता लगदा है कि अब्राहम ने जद उस मनुख ने अपनी पहचान दिती, एक ही सी। इब्रानियां 4:12 कहंदी है कि परमेश्वर दा वचन दो तारी तलवार नालों चोखा तिखा है अते मन दे विचारां अते तारना नूं जांच लेंदा है। ओ जानदा सी कि यही मनुख है। ओ जानदा सी कि इस दे अलावा धरती उत्ते होर कोई नबी नहीं है, इसलिए परमेश्वर दा वचन उस कोल आया सी। ओ नबी सी अते इत्थे वचन नबी कोल आया सी। यूहन्ना बपतिस्मा देन वाले दे नाल भी यही मामला सी। उत्थे 400 सालां तो कोई नबी नहीं सी। शायद बुड्ढा डॉक्टर डेविस अज रात इत्थे बैठा होया है, जिस बुड्ढे मिशनरी बैप्टिस्ट प्रचारक ने मेनू विश्वास विच बपतिस्मा दिता, ओ मेरे नाल बहसदा हुंदा सी। उसने कहा, बिल्ली तू अजे एक बच्चा ही है, तेनू मेरी गल सुननी चाहिए है। मैं क्या अच्छा ठीक है भाई डेविस मैं सुन रहा हूँ। उसने क्या तू वेख यूहन्ना दा बपतिस्मा नहीं होया सी इसलिए वो बपतिस्मा दे रहा सी पर उसका बपतिस्मा नहीं होया सी कोई उसनु बपतिस्मा देने दे योग नहीं सी। एक चंगी बैप्टिस्ट सिख्या है इत्थे यीशु आंदा है ते कहिंदा है यूहन्ना ने क्या मेनू तेरे तो बपतिस्मा लैण दी लोड़ है ते तू मेरे कोल आया है। उसने क्या इस तरह होन दे उसने क्या तद जद उसने इस तरह होन दिता क्या तां तू वेख्या तद यीशु ने यूहन्ना नु बपतिस्मा दिता जदो पानी विचों बाहर गया तद आकाश खुल गया तद उसने परमेश्वर नु कबूतर दे रूप विच हेठां उतरदे ते उस उते ठहरदे वेख्या क्या ए मेरा प्यारा पुत्र है जिस विच रह के मैं प्रसन्न हां। पर नहीं डॉक्टर डेविस नाल असहमत नहीं हो रहा सी पर ओ गलत सी। वेखो यूहन्ना नबी सी अते वचन हमेशा नबी कोल आउंदा है इसलिए जे वचन देह तारी होया तां इस नु नबी कोल ही आउणा सी किसे भी तरह क्योंकि ओ वचन दी साखी दे रहा सी अते उसदे अपने ही गुण उसकी पहचान दे रहे सन। इथे वचन आ गया हुण की होया जिवें ही उसने यीशु दा चेहरा वेख्या यूहन्ना ने क्या मेनू तेरे कोलों बपतिस्मा लैण दी लोड़ है तू मेरे कोल क्यों आया है। यीशु ने क्या इस तरह होण दे क्योंकि सानू जोग है जो सारे धर्म नू इसे तरह पूरा करिए। यूहन्ना नबी सी ओ वचन सी ओ बलि सी अते धरती दी सेवकाई विच प्रवेश करन दी तैयारी कर रहा सी अते बलि दे चढ़ाए जान तो पहला इस दा धोते जाना जरूरी सी। यूहन्ना ने उस नु बपतिस्मा दिता क्योंकि ओ जानदा सी इस तरह होन दे क्योंकि सानू जोग है जो सारे धर्म नु इसे तरह पूरा करिए। बलि नु पेंट करन तो पहला धोते जाना जरूरी सी इसलिए यूहन्ना ने उस नु बपतिस्मा दिता। ए यीशु नहीं सी जेड़ा यूहन्ना नु बपतिस्मा दे रहा सी यूहन्ना ने यीशु नु बपतिस्मा दिता इसे तरह होन दे। ध्यान दियो इत्थे अब्राहम सी उस कोल प्रभु दा वचन सी प्रभु दा वचन उस कोल आया ओ नबी सी हुण इत्थे वचन आउंदा है उसने अब्राहम नहीं अब्राहम कह के बुलाया। इस तो कुछ दिन पहला उसका नाम अब्राहम सी हुणे अब्राहम है उसकी पत्नी सराई सी हुणे सारा है एस ए आर आर ए सराई नहीं एस ए आर ए एच सारा ए बी आर ए एम अब्राहम नहीं पर ए बी आर ए एच ए एम अब्राहम। इस मनुख ने अपनी पहचान दी जद उसने क्या अब्राहम हे मेरे परमेश्वर अब्राहम ने क्या एलोहीम इथे वचन ते नबी इकट्ठे सन दोहां चरित्रां दी पहचान हो गई सी। एलोहीम उसने क्या तेरी पत्नी सारा किथे है उसने क्या तेरे पीछे तंबू विच है करामात हो चुकी सी। एलोहीम अब्राहम ने उसनु एक कह के बुलाया सर्व भरपूर सर्वशक्तिमान सर्वव्यापक परमेश्वर। यीशु ने क्या जद ओ धरती उत्ते सी उसने उही काम किते जो एलोहीम ने किते सन इसने उसदे चरित्र दी पहचान उसदे परमेश्वर होण दी दित्ती सी। इस तो पहला उसने क्या अंत दे दिनां विच ठीक मनुख दे पुत्र दे आउण ते जद ओ प्रगट हो रहा होवेगा तां ही गल्लां दोबारा होणगियां जिवें सदूम विच सी। एलोहीम सर्वशक्तिमान परमेश्वर अपने लोकां दे विचकार एही है जो पवित्र लिखतां कहिंदियां हन एलोहीम लोकां दे विचकार। 40 सालां तो सानू पवित्र आत्मा नाल बपतिस्मा दे रहा है एलोहीम परमेश्वर अते कलीसिया। वेखो अब्राहम ने एक निशान वेख्या एक होर बुलाहट एक निशान एक बुलाहट एक निशान उस वादा किते हुए पुत्र लई उड़ीक रहा सी पर आखरी निशान जो उसने वेख्या आखरी दर्शन वादा किते हुए पुत्र दे आउण तो पहला परमेश्वर दी आखरी मुलाकात ओ एलोहीम मनुखी दे विच सी तद वादा किता होया पुत्र आया अब्राहम दी वंश वादा किते हुए पुत्र यीशु मसीह लई उड़ीक रही है। उन्होंने निशान वेखी हन पवित्र आत्मा दा वहाया जाना पराईयां भाषावां विच बोलना दैविक चंगाई अते वगैरा वगैरा पर जद मनुख दा पुत्र प्रगट हो रहा है तद एलोहीम अब्राहम दे शाही वंश वल मुड़ेगा ओही चीज विखावेगा जेड़ी उसने उस दिन विखाई सी। आमीन एलोहीम जिवें ओही सी क्यों ए परमेश्वर दा गुण होवेगा। हुण जे मसीह परमेश्वर सी थोड़े चिर बाद जगत मेनू ना वेखेगा पर तुसी मेनू वेखोगे क्योंकि मैं तुहाडे नाल होवांगा इथों ती कि जगत दे अंत तक तुहाडे विच होवांगा जेड़े काम मैं करदा हां सो तुसी भी करोगे। यीशु ने लूका 17 अध्याय विच कहा सी। ਠੀਕ ਹੈ, ਜਦ ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਹਨਾਂ ਅੰਤ ਦੇ ਦਿਨਾਂ ਨੂੰ ਵੇਖਦੇ ਹਾਂ ਤਾਂ ਇਹ ਗੱਲਾਂ ਮੁੜ ਹੋਣੀਆਂ ਹਨ। ਇਸ ਲਈ ਇਬਰਾਨੀਆਂ ਇੱਕ ਅਧਿਆਇ ਇੱਕ ਆਇਤ, ਪਰਮੇਸ਼ਵਰ ਨੇ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੁਆਰਾ ਆਪਣੀ ਪਛਾਣ ਦਿੱਤੀ। ਇਹਨਾਂ ਅੰਤ ਦੇ ਦਿਨਾਂ ਵਿੱਚ ਉਸਨੇ ਆਪਣੇ ਪੁੱਤਰ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਛਾਣ ਦਿੱਤੀ। ਕਲੀਸਿਆ ਨੂੰ ਉਹੀ ਗੁਣ ਦੇ ਕੇ ਜਿਹੜੇ ਉਸ ਕੋਲ ਸਨ। ਇਬਰਾਨੀਆਂ 13:8 ਆਇਤ ਨੂੰ ਬਿਲਕੁਲ ਸਹੀ ਬਣਾਇਆ ਹੈ। ਇਸ ਵਿੱਚੋਂ ਕਿਸੇ ਵੀ ਖੰਭ ਨੂੰ ਬਾਹਰ ਨਹੀਂ ਖਿੱਚਿਆ ਜਾ ਸਕਦਾ। ਇਹ ਉਕਾਬ ਦੇ ਖੰਭ ਹਨ, ਉਹ ਮਜ਼ਬੂਤ ਰਹਿੰਦੇ ਹਨ ਕਿਉਂਕਿ ਉਹ ਆਕਾਸ਼ ਦਾ ਪੰਛੀ ਹੈ, ਉਹਨਾਂ ਨੂੰ ਉਕਾਬਾਂ ਦਾ ਭੋਜਨ ਖਵਾਉਂਦਾ ਹੈ। ਹੁਣ ਅਸੀਂ ਧਿਆਨ ਦਿੰਦੇ ਹਾਂ, ਪਿਛਲੇ ਸਮਿਆਂ ਵਿੱਚ ਕਈ ਤਰ੍ਹਾਂ ਨਾਲ ਉਹ ਪੁਰਖਿਆਂ ਨਾਲ ਨਬੀਆਂ ਦੁਆਰਾ ਬੋਲਿਆ। ਅੰਤ ਦੇ ਦਿਨਾਂ ਵਿੱਚ ਆਪਣੇ ਪੁੱਤਰ ਯਿਸੂ ਮਸੀਹ ਵਿੱਚੋਂ ਉਸ ਨੂੰ ਮੁਰਦਿਆਂ ਵਿੱਚੋਂ ਜਵਾਲਣ ਦੁਆਰਾ। ਇੱਥੇ ਉਹ ਸਾਡੇ ਵਿਚਕਾਰ ਹੈ 2000 ਸਾਲਾਂ ਬਾਅਦ, ਉਹੀ ਯਿਸੂ, ਨਬੀਆਂ ਵਿੱਚੋਂ ਕੋਈ ਨਹੀਂ, ਯਿਸੂ, ਹਾਲੇਲੂਯਾ, ਪਰਮੇਸ਼ਵਰ ਦਾ ਜੀ ਉੱਠਿਆ ਹੋਇਆ ਪੁੱਤਰ। ਯਿਸੂ ਨੇ ਇੱਕ ਦਿਨ ਕਿਹਾ, ਇਹ ਕੱਬੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਮੰਗਦੀ ਹੈ ਅਤੇ ਉਹਨਾਂ ਨੂੰ ਇੱਕ ਨਿਸ਼ਾਨ ਮਿਲੇਗਾ। ਇੱਕ ਕੱਬੀ ਅਤੇ ਹਰਾਮਕਾਰ ਪੀੜ੍ਹੀ, ਸੰਸਾਰ ਕਦੋਂ ਇੰਨਾ ਕੱਬਾ ਜਾਂ ਹਰਾਮਕਾਰ ਅਤੇ ਭ੍ਰਿਸ਼ਟ ਸੀ ਜਿੰਨਾ ਇਹ ਹੁਣ ਹੈ। ਜਿਵੇਂ ਜੁਨਾਹ ਦੇ ਦਿਨਾਂ ਵਿੱਚ ਸੀ, ਜਿਵੇਂ ਜੁਨਾਹ ਤਿੰਨਾਂ ਦਿਨਾਂ ਅਤੇ ਤਿੰਨਾਂ ਰਾਤਾਂ ਦੇ ਲਈ ਮੱਛੀ ਦੇ ਢਿੱਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨਾਂ ਦਿਨਾਂ ਅਤੇ ਤਿੰਨਾਂ ਰਾਤਾਂ ਲਈ ਪਤਾਲ ਵਿੱਚ ਰਹੇਗਾ। ਤਦ ਇਸ ਕੱਬੀ ਅਤੇ ਹਰਾਮਕਾਰ ਪੀੜ੍ਹੀ ਨੂੰ ਇੱਕ ਨਿਸ਼ਾਨ ਦਿੱਤਾ ਜਾਣਾ ਸੀ। ਕਿਸ ਤਰ੍ਹਾਂ ਦਾ ਨਿਸ਼ਾਨ? ਪੁਨਰਉਥਾਨ ਦਾ ਇੱਕ ਨਿਸ਼ਾਨ। ਅੱਜ ਇਹ ਸਾਡੇ ਕੋਲ ਹੈ, 2000 ਸਾਲਾਂ ਬਾਅਦ ਉਹ ਅਜੇ ਵੀ ਜਿਉਂਦਾ ਹੈ, ਉਹ ਅੱਜ ਰਾਤ ਸਾਡੇ ਵਿਚਕਾਰ ਹੈ, ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਆਪਣੇ ਆਪ ਦੀ ਪਛਾਣ ਪਰਮੇਸ਼ਵਰ ਦੇ ਗੁਣਾਂ ਦੁਆਰਾ ਕਰ ਰਿਹਾ ਹੈ। ਇਹਨਾਂ ਅੰਤ ਦੇ ਦਿਨਾਂ ਵਿੱਚ ਉਹ ਵਚਨ ਨੂੰ ਪ੍ਰਗਟ ਕਰ ਰਿਹਾ ਹੈ ਜਿਸ ਦਾ ਉਸਨੇ ਵਾਅਦਾ ਕੀਤਾ ਸੀ। ਆਮੀਨ। ਉੱਥੇ ਵਚਨ ਹੈ, ਹੁਣ ਕੀ ਤੁਸੀਂ ਨਿਸ਼ਾਨ ਤੇ ਵਿਸ਼ਵਾਸ ਕਰੋਗੇ? ਅੰਤ ਦੇ ਦਿਨ ਉਸਦੇ ਪੁੱਤਰ ਦੁਆਰਾ ਉਸਦੀ ਪਛਾਣ। ਪਰਮੇਸ਼ਵਰ ਮੂਸਾ ਨਾਲ ਪੁਰਾਣੇ ਸਮੇਂ ਵਿੱਚ ਬੋਲਿਆ। ਵਿਵਸਥਾ ਸਾਰ 18:15 ਆਇਤ ਵਿੱਚ ਉਸਨੇ ਕਿਹਾ, ਪ੍ਰਭੂ ਤੁਹਾਡਾ ਪਰਮੇਸ਼ਵਰ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਹੁਣ ਵੇਖਣਾ, ਇਹ ਵਚਨ ਹੈ, ਇਹੀ ਵਚਨ ਹੈ, ਇਹ ਪਰਮੇਸ਼ਵਰ ਸੀ, ਇਹ ਮੂਸਾ ਨਹੀਂ ਸੀ। ਮੂਸਾ ਕਿਵੇਂ ਇਹ ਜਾਣ ਸਕਦਾ ਸੀ? ਉਹ ਤਾਂ ਇੱਕ ਮਨੁੱਖ ਸੀ। ਪਰ ਪਰਮੇਸ਼ਵਰ ਨੇ ਮੂਸਾ ਵਿੱਚੋਂ ਬੋਲਦੇ ਹੋਏ ਕਿਹਾ, ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਸਭ ਠੀਕ ਹੈ। ਹੁਣ ਯਿਸੂ ਤੇ ਧਿਆਨ ਦਿਓ, ਵੇਖੋ ਕਿਵੇਂ ਉਸਦੇ ਗੁਣਾਂ ਨੇ ਵਾਅਦਾ ਕੀਤੇ ਹੋਏ ਵਚਨ ਦੀ ਸਹੀ ਪਛਾਣ ਦਿੱਤੀ। ਉਸਨੇ ਯਕੀਨਨ ਇਹ ਕੀਤਾ, ਉਸਦੀ ਪਛਾਣ ਉਹਨਾਂ ਗੁਣਾਂ ਤੋਂ ਹੋਈ ਜੋ ਮੂਸਾ ਨੇ ਕਿਹਾ ਸੀ ਕਿ ਉਹ ਹੋਵੇਗਾ। ਉਹਨਾਂ ਵਿੱਚੋਂ ਬਹੁਤ ਸਾਰੇ, ਜਿਵੇਂ ਅੱਜ ਕੱਲ ਹੁੰਦਾ ਹੈ, ਉਹ ਇੱਕ ਮਹਾਨ ਆਗੂ ਨੂੰ ਵੇਖਣ ਲਈ ਗਏ, ਉਹ ਇਹ ਡਾਕਟਰ PH ਫਲਾਣਾ ਫਲਾਣਾ, ਇਹ ਹਾਰਟਫੋਰਡ ਯੂਨੀਵਰਸਿਟੀ ਤੋਂ ਹਨ, ਜਾਂ ਉਹ ਇਸ ਤਰ੍ਹਾਂ ਦੀ ਕਿਸੇ ਹੋਰ ਮਹਾਨ ਜਗ੍ਹਾ ਤੋਂ ਹਨ। ਇਹ ਪਰਮੇਸ਼ਵਰ ਦੀ ਪਛਾਣ ਨਹੀਂ ਹੈ? ਨਹੀਂ ਨਹੀਂ, ਇਸ ਬਾਰੇ ਇੱਕ ਵੀ ਚੀਜ਼ ਨਹੀਂ ਹੈ। ਇਹ ਵਚਨ ਹੈ ਜਿਹੜਾ ਪਰਮੇਸ਼ਵਰ ਦੀ ਪਛਾਣ ਦਿੰਦਾ ਹੈ, ਸਮਝੇ? ਯਿਸੂ ਇੱਕ ਵਿਦਵਾਨ ਨਹੀਂ ਸੀ, ਨਾ ਹੀ ਉਹ ਇੱਕ ਜਾਜਕ ਸੀ, ਅਤੇ ਨਾ ਹੀ ਉਹ ਸੰਸਾਰ ਦੇ ਲਈ ਇੱਕ ਰੱਬੀ ਸੀ। ਉਹ ਸੰਸਾਰ ਦੇ ਲਈ ਇੱਕ ਪਖੰਡੀ ਸੀ। ਪਰ ਪਰਮੇਸ਼ਵਰ ਆਪਣੇ ਵਚਨ ਨੂੰ ਉਸ ਵਿੱਚੋਂ ਸਹੀ ਸਾਬਤ ਕਰ ਰਿਹਾ ਸੀ, ਜਿਸ ਨੇ ਉਸ ਨੂੰ ਇਮਾਨੁਅਲ ਬਣਾਇਆ। ਇਹ ਉਸ ਦੀ ਪਛਾਣ ਸੀ। ਹੁਣ ਇੱਥੇ ਯਿਸੂ ਉਹ ਸਭ ਕੁਝ ਪੂਰਾ ਕਰ ਰਿਹਾ ਸੀ ਜੋ ਪਰਮੇਸ਼ਵਰ ਨੇ ਪੁਰਾਣੇ ਸਮਿਆਂ ਵਿੱਚ ਮੂਸਾ ਦੁਆਰਾ ਕਿਹਾ ਸੀ ਕਿ ਉਹ ਕਰੇਗਾ। ਹੁਣ ਵੇਖੋ, ਜਦ ਉਹ ਪਤਰਸ ਨੂੰ ਮਿਲਿਆ, ਜਿਵੇਂ ਅਸੀਂ ਇਸ ਨੂੰ ਇੱਕ ਰਾਤ ਨਾਟਕੀ ਰੂਪ ਦਿੱਤਾ ਸੀ, ਜਦ ਉਹ ਪਤਰਸ ਨੂੰ ਮਿਲਿਆ ਤੇ ਉਸ ਨੂੰ ਦੱਸਿਆ ਕਿ ਉਸ ਦਾ ਕੀ ਨਾਮ ਸੀ। ਇਸ ਨਿਸ਼ਾਨ ਨੇ ਉਸ ਦੇ ਮਸੀਹਾ ਹੋਣ ਦੇ ਦਾਅਵੇ ਨੂੰ ਪਤਰਸ ਦੇ ਲਈ ਸਹੀ ਸਾਬਤ ਕੀਤਾ, ਕਿਉਂਕਿ ਵਚਨ ਨੇ ਕਿਹਾ ਸੀ, ਪ੍ਰਭੂ ਤੁਹਾਡਾ ਪਰਮੇਸ਼ਵਰ ਇੱਕ ਨਵੀ ਨੂੰ ਖੜਾ ਕਰੇਗਾ। ਪਤਰਸ ਅੱਗੇ ਆਇਆ, ਉਸ ਵੇਲੇ ਉਹ ਸਮਾਉਂ ਸੀ, ਉਥੋਂ ਆਇਆ ਜਿੱਥੇ ਉਹ ਸੀ। ਯਿਸੂ ਨੇ ਉਸ ਵੱਲ ਵੇਖਿਆ ਤੇ ਕਿਹਾ, ਤੇਰਾ ਨਾਮ ਸਮਾਉਣ ਹੈ ਤੇ ਤੂੰ ਯੋਨਾ ਦਾ ਪੁੱਤਰ ਹੈ। ਇਸ ਨੇ ਮਸੀਹ ਦੇ ਚਰਿੱਤਰ ਦੀ ਪਛਾਣ ਉਸ ਨਾਲ ਮਿਲਾ ਦਿੱਤੀ ਜਿਸ ਦਾ ਮੂਸਾ ਨੇ ਵਾਅਦਾ ਕੀਤਾ ਸੀ। ਪਤਰਸ ਨੇ ਪਛਾਣ ਲਿਆ ਕਿ ਇਸ ਨਿਸ਼ਾਨ ਨੇ ਯਿਸੂ ਦੇ ਮਸੀਹਾ ਹੋਣ ਦੀ ਪਛਾਣ ਦਿੱਤੀ ਹੈ। ਪਰਮੇਸ਼ਵਰ ਮਸੀਹ ਵਿੱਚ ਸੀ, ਅੰਤ ਦੇ ਦਿਨਾਂ ਦਾ ਮਸਾ। ਨਥਾਨੀਅਲ ਨੂੰ ਯਾਦ ਕਰੋ, ਉਸਨੇ ਸਮਾਉਣ ਨੂੰ ਉਸਦਾ ਨਾਮ ਦੱਸਿਆ। ਹੁਣ ਵੇਖੋ, ਉਸਨੇ ਨਥਾਨੀਅਲ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ। ਤੂੰ ਰੁੱਖ ਦੇ ਹੇਠ ਬੈਠਾ ਸੀ ਜਦ ਮੈਂ ਤੈਨੂੰ ਵੇਖਿਆ। ਇਸਨੇ ਮਸੀਹਾ ਦੀ ਪਛਾਣ ਕਰ ਦਿੱਤੀ। ਉਸਨੇ ਕਿਹਾ, ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤੂੰ ਇਸਰਾਇਲ ਦਾ ਰਾਜਾ ਹੈ। ਉਸਦੀ ਪਛਾਣ ਵਾਅਦਾ ਕੀਤੇ ਹੋਏ ਵਚਨ ਦੇ ਗੁਣਾਂ ਨਾਲ ਹੋਈ ਕਿ ਉਸਨੂੰ ਮਸੀਹਾ ਹੀ ਹੋਣਾ ਚਾਹੀਦਾ ਸੀ। ਪ੍ਰਭੂ ਤੁਹਾਡਾ ਪਰਮੇਸ਼ਵਰ ਇੱਕ ਨਵੀ ਨੂੰ ਖੜਾ ਕਰੇਗਾ। ਉਸਨੇ ਖੂਹ ਤੇ ਉਸ ਛੋਟੀ ਔਰਤ ਨੂੰ ਦੱਸਿਆ ਕਿ ਉਹ ਕੌਣ ਸੀ, ਅਤੇ ਇਸਨੇ ਉਸਦੇ ਮਸੀਹਾ ਹੋਣ ਦੀ ਪਛਾਣ ਦਿੱਤੀ। समझे उसका चरित्र उसका गुण वचन दी पहचान दे रहे सन उसके गुण विखा रहे सन कि वह परमेश्वर का पुत्र सी इसलिए वह परमेश्वर मसीह विच पछाणिया जा रहा सी हुण इस नूं वेखो ध्यान दियो पतरस नूं जद उसने उसका नाम लैके बुलाया तां पतरस नूं उसकी पछाण हो गई नथानियल नूं उसकी पछाण ए दसन द्वारा हो गई कि उसने की किया सी जद उसने उस औरत नूं दस्या कि वह कौन सी उस औरत द्वारा वह पछाणिया गया वह कौन सी उसने की किया सी ते वह की सी उसने उसके मसीहा होने के गुण नूं पछाण लिया जेड़ा गुण एक मसीहा दा ही हो सकता सी उस छोटी औरत नूं ओही गल करदे होया वेखो श्रीमान मेनू लगता है कि तू एक नबी है साडे कोल कई सौ साल तो एक नबी नहीं सी साडे कोल बथेरे गिरजे हन बहुत सारी गड़बड़ अते मतभेद हन पर साडे कोल कई सौ साल तो एक भी नबी नहीं सी असि जानते हां कि जद मसीहा आवेगा तां इही गल उसकी पछाण करावेगी उसने क्या मैं जो तेरे नाल गल करता हां ओही हां इस बारे कुछ भी अनिश्चित गल नहीं मैं ओही हां इसने उसकी पछाण दिती औरत जिसनु लहू वहन दी बीमारी सी उसने पछाण लिया कि ओ वचन सी किवें जद उसने उसनु विश्वास नाल छुया उसने पिछा मुड़ के वेख्या ते कहा मेनू किसने छुया वो जानदा सी कि कुछ होया है इसने यीशु दे मसीहा होण दी पछाण दिती उसने इस ते विश्वास किया उसने कहा जे मैं उसका बस्तर छू लवा ता मैं चंगी हो जावांगी इसलिए जिवे ही उसने छुया उसने मुड़ के कहा हुण मेनू किसने छुया है उन्हां सबना ने इसका इनकार कर दिता पर उसका मसीहा होण दा गुण आमीन मैं उम्मीद करता हां तुसी सभा विच उसनु वेख रहे हो सुनो जद असि समाप्त कर रहे हां उसने उथे उसनु छुया उथे शायद 100 लोग उसनु छून दी कोशिश कर रहे सन इथों तक कि पतरस ने उसनु चिड़किया ते कहा अच्छा वो सारे तेनु छू रहे हन उसने क्या छू रहे हन पर किसे ने मेनू वखरे तरीके नाल छुया है विश्वास दे संपर्क दा यही फर्क है समझे उसने क्या किसे ने मेनू छुया है एक वखरा स्पर्श सी मैं कमजोर हो गया हां शक्ति मेरे विचों निकली है समर्थ मेरे विचों निकली है हुण उथे खड़ा है हुण उसदे अपने ही चेले कह रहे सन दूसरे शब्दां विच तू इस तरह बोल रहा है जिवें तू एक पागल मनुख है क्यों हर कोई तेनू छू रहा है वेखो हुण उसकी पछाण नूं वेखो वो मुड़िया ते भीड़ विचों वेखण लगा उसने ठीक उस वल इशारा किया वो अपने आप नूं होर ज्यादा लुका ना सकी उसने उसकी हालत बारे दस्या ते कहा उसकी निहचा ने उसनु चंगिया किया है उसने इस द्वारा जान लिया इब्रानियां 4 अध्याय 12 आयत वचन मानदिया विचारां ते तारना नूं जांच लैंदा है उस दे गुणां ने उसनु पछाण लिया परमेश्वर दा वचन देहधारी होया ते साडे विचकार वास किया आमीन मैं सोचदा हां कि अज रात ओही गल उसकी पछाण कराउंदी है फिर तो जी उठा होया मसीह अज रात साडे विचकार रह रहा है जेड़ा कल अज अते जुगां जुग इको जिहा है हुण जिवें इब्रानियां 13 अध्याय 8 आयत सच है उसका चरित्र अज भी उसकी पछाण उसे तरह करावेगा जिस तरह उसने उस वेले कीती सी पुनरुत्थान तो बाद कलियुपस अते उन्हां वल वेखो यीशु ने जिस तरह रोटी तोड़ी उस तो उसने अपनी पछाण दिती कि उसके सलीब चढ़ाए जान तो पहला उसने इस तरह किया सी इसने उसके गुण की पछाण कराई क्योंकि उसने इस तरह किया सी हुण जे अज रात इत्थे हुंदा तां अपने आप की पछाण किवें करांदा उसे तरह जिवें उसने कल किया सी क्योंकि वह अज भी ओही है अते हमेशा ओही रहेगा यही उसकी पछाण है इब्रानियां 14:15 कहंदा है ओ साडा महाजाजक है जिस नूं साडियां दुर्बलताईयां दे एहसास नाल छुया जा सकदा है ओ ठीक इस वेले साडा महाप्रधान जाजक है उसदे पुनरुत्थान तो बाद उसकी मौत तो बाद उसदे दफनाए जान तो बाद उसदे पुनरुत्थान तो बाद उसदे स्वर्ग उठाए जान तो बाद आमीन ओ जे भी कल अज अते जुगां जुग इको जिहा ही है एक महाप्रधान जाजक जिस नूं साडियां दुर्बलताईयां दे एहसास नाल छुया जा सकदा है आमीन ओ हुण ओही है उस हरेक आदमी अते औरत लई जेड़े इस ते विश्वास करदे हन ओ साडा महाप्रधान जाजक है कल अज अते जुगां जुग इको जिहा है ओ हमेशा जिउंदा है की तुसी विश्वास करदे हो उस दे गुण लगातार उसकी पछाण कराउंदे हन कि ओ ओही है जिवें ओ जद धरती उत्ते सी ओ अज रात पवित्र आत्मा दे रूप विच अजे भी जिउंदा है ओ हमेशा जिउंदा है अते उस दे गुण उस दे नाल हन जिवें हमेशा सी जे ओ अजे भी जिउंदा है मैं अज रात शुक्रगुजार हां कि परमेश्वर पिछले समयां विच पुरखियां नाल नबियां विचों बोलिया अते अंत दे दिनां विच अपने पुत्र यीशु मसीह दे विचों मेरे परमेश्वर मैं नहीं जानता सी कि मैं इतना ज्यादा चिर बोलता रहा मैं इस बारे भूल गया सी मेनू माफ करना मैं समाप्त करांगा आओ असी प्रार्थना करिए स्वर्गीय पिता, महान कृपालु परमेश्वर, प्रभु मैं शायद बहुत ज्यादा बोल रहा हूँ, मैं प्रार्थना करता हूँ परमेश्वर, जे मैं किता है तो मैं माफ कर दे, पर प्रभु मैं उस चीज के लिए माफी नहीं मांग सकता जो मैं कहा है, मैं बस वही प्रचार किता है जो तू अपने वचन विच कहा है। हुन तेरे तो एक जां दो शब्द प्रभु, शायद अज रात इत्थे हरेक इस नूं वेखेगा, वो बीमार लोग जद इस नूं वेखणगे कि तू अजे भी साडा महाप्रधान जाजक है, तां उह चंगे हो जाणगे। मैं प्रार्थना करदा हां प्रभु कि तू अगले कुछ मिंटां विच इस संदेश नूं दोबारा वास्तविक बना देवेगा। मैं वचन द्वारा जो भी क्या है हो जावे कि अज रात तेरे गुण साडे विचकार तेरी पहचान कराऊं कि तू कल अज अते जुगां जुग इको जिहा है, क्योंकि असीं यीशु मसीह दे नाम विच मंगदे हां, आमीन। हुण असीं बस एक पल लई, मैं बस थोड़ा जिहा ज्यादा समा ले लिया है, पर की तुसीं सारे 15 जां 20 मिंट लई प्रार्थना दी कतार लई थोड़ा जिहा होर सैंड करोगे? जे तुसीं इंज करोगे तां अपने हथ नूं उपर चुको, कहो असीं ठीक है, तुहाडा धन्नवाद, मैं वादा कीता सी कि 9:30 बजे तक तुहानूं बाहर जाण देवांगा, हुण इह समा है, अजे 20 मिंट पए हन, इस लई जे तुसीं मैनूं 10 मिंट दिओ तां मैं जल्दी जल्दी करांगा। चलो असीं वेखदे हां उहनां ने अज रात किहड़े प्रार्थना कर दित्ते हन, असीं उस रात कित्थों शुरुआत कीती सी, इक तों हाँ, फिर असी कल रात असी बस पवित्र आत्मा, मैं आज सुन रहा सी ओही दोहरा रहा सी जो कहा गया सी, उन्हां विचों कुछ फ्रेंच नाम सन, पवित्र आत्मा, बस एक ही तरह मैं इस नूं कर सकदा हां कि बस उड़ीकां ते वेखां, समझे? कई बार तुसी एक दर्शन वेखदे हो, इस नूं दूसरी भाषा विच बदलना ते तर्जमा करना पैंदा है, इस दा अनुवाद कीता जांदा है, जिवें तुसी एक दर्शन विच भेड़ नूं वेखदे हो, इस दा अर्थ शायद उन हो सकदा है, समझे? तुहाडे कोल इस दा तर्जमा भी होना चाहिदा है, समझे? उस दर्शन नूं लैके इस दा तर्जमा करो। मैं कल रात ध्यान दिता, मैं उन्हां फ्रेंच नामां दा उच्चारण नहीं कर सकदा सी, मैनूं उन्हां दे अक्खर बोलने पैंदे सन, अफ्रीका विच उन्हां अक्ख खोई अते मूर्ति पूजक लोकां दे लागे उन्हां दे नाम दे अक्खरां दा उच्चारण कीता, उन्हां नूं दस्या कौन सन, ठीक उन्हां दी भाषा विच उन्हां दे अक्खरां दा उच्चारण कीता, जिवें ही तुसीं अक्खरां दा उच्चारण करदे सी तां उह जाण लैंदे सी कि इह की सी, पर वेखो उह सारियां भाषावां नूं जाणदा है, उह अनंत परमेश्वर है। आओ असीं शुरू करिए, आओ अखिए 75 तों 100 ओ विच, कि उसने ओही क्या सी, मैं हाँ ओ ओ हाँ सब ठीक है। प्रार्थना कार्ड नंबर 75 किसदे कोल है, आओ असीं वेखते हां, ओ विच प्रार्थना कार्ड नंबर ओ 75 जिसदे कोल भी है अपने हाथ नूं उपर करो, ओ दे विच सब ठीक है, ठीक इत्थे आ जाओ, 75, 80, 85, 90, 95, 100, जे तुसी चाहो तां इस पासे आओ, ठीक है, ठीक इस जगह ते छेती नाल कतार बना लवो, क्योंकि साडे कोल समां नहीं है, मैं बस भरोसा कर रहा हां कि तुसी इंज करोगे। अपने प्रार्थना कार्ड वाल वेखो, अपने नाल वाले दे प्रार्थना कार्ड नूं वेखो, जे कोई अपाहज है तां उहनां नूं ठीक इत्थे प्रार्थना दी कतार विच लै आओ, इस लई जे उहनां कोल ओ है, सिर्फ ओ 75, 75 तों 100 जे तुहाडी इच्छा है तां इस जगह ते कतार बना सकदे हो, तुसी जिथे भी हो, बालकोनी विच होर जिथे किते भी हो, बस हेठां आ जाओ ते जिन्नी जल्दी हो सके कतार विच आ जाओ, जे तुसी चाहो, इस लई समां बचाओ। हुण जेड़े इत्थे बाकी हन जिन्हां कोल प्रार्थना कार्ड नहीं है, कि तुसी अपने हथ खड़े करोगे ते कहोगे, भाई ब्रानम मेरे कोल प्रार्थना कार्ड नहीं है पर मैं विश्वास करदा हां, अपने हथ उपर चुको। हुण याद रखना, मैं तुहाडे नाल महाप्रधान जाजक बारे गल करांगा, ओ महाप्रधान जाजक जिस नूं साडियां दुर्बलताइयां दे अहसास नाल छुया जा सकदा है, ओ यहोवा जिरे है, परमेश्वर द्वारा मुहैया कीती गई बलि, ओ यहोवा रफा है, प्रभु जिहड़ा सारे रोगां तों चंगा करदा है, कि तुसीं इस ते विश्वास करदे हो? ओ यहोवा मनसा है, इक ताल साडी शांति, ओ अजे भी है। अच्छा, किन्ने विश्वास करदे हन कि यहोवा दे सारे छुटकारा देण वाले नाम यीशु विच पाए गए सन? यकीनन उस नूं होणा ही सी, ओ अटुट हन, इसलिए सारे उस नूं होना ही सी। जे ओ अजे भी यहोवा जिरे है तां ओ यहोवा राफा भी है, जे ओ यहोवा जिरे है परमेश्वर द्वारा मुक्ति लई मुहैया कीती हुई बलि, तद ओ यहोवा राफा है जिहड़ा सानू सारे रोगां तों चंगा करदा है, आमीन। चंगाई सिर्फ परमेश्वर द्वारा ही आ सकदी है। ठीक है, जद लोकां ने कतार बना ली है, मेरे कोल वेखण लई समां नहीं है कि ओ कौन हन ते की हन, पर हुण उत्थे सारे जड़े जानदे हन कि मैं तुहानू नहीं जानदा, अपने हथ उपर चुक के कहो, परमेश्वर दी मैनू लोड है, पर भाई ब्रनम मैं तुहानू नहीं जानदा, पर मैनू परमेश्वर दी लोड है, मैं बस अपने हथ नूं उपर चुकांगा। हुण जे तुसी बस कुछ मिंटां दे लई बैठ जाओ, वेखो सावधान रहो, शांत रहो। हुण मेरा ये मतलब नहीं है कि जद मैं कहंदा हां शांत रहो, जे परमेश्वर कुछ भी करदा है तो तुसी परमेश्वर दी प्रशंसा करनी चाहोगे, ये आराधना है, पर मेरा की मतलब है, बस इधर उधर दौड़ना ते खलो जाना, तुसी जानते हो ये अनादरी है, समझे? पवित्र आत्मा बहुत नाजुक है, बहुत नाजुक है, समझे? बस इस तरह की कोई भी चीज हुंदी है तां ओ मैनू छड्ड के चला जांदा है, तद सिर्फ मैनू दोबारा संघर्ष करना पवेगा, समझे? पर जे तुसी सुनोगे, ਤੁਹਾਨੂੰ ਉਸਦਾ ਪਹਿਲਾ ਵਾਅਦਾ ਯਾਦ ਹੈ, ਲੋਕਾਂ ਦਾ ਵਿਸ਼ਵਾਸ ਆਪਣੇ ਉੱਪਰ ਲਿਆ ਤੇ ਤਦ ਇਮਾਨਦਾਰ ਬਣੇ ਰਹਿਣਾ, ਤਾਂ ਪ੍ਰਾਰਥਨਾ ਦੇ ਅੱਗੇ ਕੁਝ ਵੀ ਨਹੀਂ ਅੜੇਗਾ। ਕੀ ਤੁਹਾਨੂੰ ਇਹ ਯਾਦ ਹੈ? ਇਹ ਸਹੀ ਹੈ। ਮੈਂ ਇਸ ਨੂੰ ਅਜੇ ਤੱਕ ਅਸਫਲ ਹੁੰਦੇ ਨਹੀਂ ਵੇਖਿਆ ਅਤੇ ਅਸਫਲ ਨਹੀਂ ਹੋਵੇਗਾ। ਇਹ ਪਰਮੇਸ਼ਵਰ ਹੈ। ਹੁਣ ਅਸੀਂ ਪ੍ਰਾਰਥਨਾ ਦੀ ਕਤਾਰ ਛੇਤੀ ਪੁਗਤਾਵਾਂਗੇ ਤਾਂ ਕਿ ਅਸੀਂ ਜਿੰਨੇ ਜ਼ਿਆਦਾ ਹੋ ਸਕੇ ਉਨੇ ਲੋਕਾਂ ਦੇ ਲਈ ਕਰ ਸਕੀਏ। ਪਰ ਤੁਸੀਂ ਜਿਨ੍ਹਾਂ ਕੋਲ ਪ੍ਰਾਰਥਨਾ ਕਾਰਡ ਹਨ ਅਤੇ ਅੱਜ ਰਾਤ ਬੁਲਾਇਆ ਨਹੀਂ ਗਿਆ, ਆਪਣੇ ਕਾਰਡ ਨੂੰ ਫੜੀ ਰੱਖੋ। ਅਸੀਂ ਤੁਹਾਡੇ ਕੋਲ ਆਵਾਂਗੇ। ਸਭ ਠੀਕ ਹੈ। ਹੁਣ ਤੁਸੀਂ ਜਿਹੜੇ ਉੱਥੇ ਪ੍ਰਾਰਥਨਾ ਕਾਰਡ ਤੋਂ ਬਿਨਾਂ ਹੋ, ਯਾਦ ਰੱਖੋ, ਜਾਂ ਜੇ ਤੁਸੀਂ ਉੱਥੇ ਹੋ, ਤੁਹਾਡੇ ਕੋਲ ਪ੍ਰਾਰਥਨਾ ਕਾਰਡ ਹੈ ਜਾਂ ਨਹੀਂ, ਬਸ ਵਿਸ਼ਵਾਸ ਕਰੋ ਕਿ ਉਹ ਇੱਥੇ ਇਬਰਾਨੀਆਂ 4 ਵਾਂਗ ਹੈ। ਉਹ ਮਹਾਨ ਜਾਜਕ ਹੈ ਜਿਹੜਾ ਸਾਡੀਆਂ ਨਿਰਬਲਤਾਈਆਂ ਦੇ ਅਹਿਸਾਸ ਦੁਆਰਾ ਛੂਹਿਆ ਜਾ ਸਕਦਾ ਹੈ। ਵੇਖੋ ਜੇ ਉਹੀ ਹੈ। ਵੇਖੋ ਜੇ ਯਹੋਵਾ ਆਪਣੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਦਾ ਹੈ ਜਿਵੇਂ ਉਸਨੇ ਸਦੂਮ ਦੇ ਦਿਨਾਂ ਵਿੱਚ ਕੀਤਾ ਸੀ। ਸਭ ਠੀਕ ਹੈ, ਸਭ ਠੀਕ ਹੈ ਸ਼੍ਰੀਮਾਨ। ਹੁਣ ਆਓ ਅਸੀਂ ਪ੍ਰਾਰਥਨਾ ਕਰੀਏ, ਹੁਣ ਅਸਲ ਆਦਰ ਭਾਵ ਨਾਲ। ਹੁਣ ਯਾਦ ਰੱਖਣਾ, ਪਰਮੇਸ਼ਵਰ ਕੋਲੋਂ ਇੱਕ ਸ਼ਬਦ ਉਸ ਨਾਲੋਂ ਜ਼ਿਆਦਾ ਹੈ ਜੋ ਕੋਈ ਕਹਿ ਸਕਦਾ ਹੈ। ਹੁਣ ਇੱਥੇ ਆਦਮੀ ਹੈ, ਮੈਂ ਉਸ ਨੂੰ ਨਹੀਂ ਜਾਣਦਾ। ਮੇਰਾ ਅੰਦਾਜ਼ਾ ਹੈ ਕਿ ਉਹ ਤੁਸੀਂ ਮੇਰੇ ਲਈ ਇੱਕ ਅਜਨਬੀ ਹੋ। ਕੀ ਤੁਸੀਂ ਹੋ ਸ਼੍ਰੀਮਾਨ? ਤੁਸੀਂ ਇੱਕ ਅਜਨਬੀ ਹੋ। ਅਸੀਂ ਇੱਕ ਚੀਜ਼ ਜਾਣਦੇ ਹਾਂ ਕਿ ਕਿਸੇ ਦਿਨ ਅਸੀਂ ਦੋਵੇਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੋਵਾਂਗੇ। ਇੱਕ ਮਨੁੱਖ ਹੋਣ ਦੇ ਨਾਤੇ ਸਾਨੂੰ ਉੱਥੇ ਮਿਲਣਾ ਹੀ ਹੈ। ਇਹ ਸਾਡੀ ਪਹਿਲੀ ਮੁਲਾਕਾਤ ਹੈ। ਹੁਣ ਜੇ ਤੁਸੀਂ ਇੱਥੇ ਆਓ, ਜੇ ਤੁਸੀਂ ਬਿਮਾਰ ਹੋ, ਮੈਂ ਨਹੀਂ ਜਾਣਦਾ, ਸ਼ਾਇਦ ਕੋਈ ਹੋਰ ਮਾਮਲਾ ਹੋ ਸਕਦਾ ਹੈ, ਸਮਝੇ? ਪਰ ਜੇ ਮੈਂ ਤੇਰੇ ਉੱਤੇ ਹੱਥ ਰੱਖਾਂ ਅਤੇ ਕਹਾਂ ਪ੍ਰਭੂ ਦੀ ਪ੍ਰਸ਼ੰਸਾ ਹੋਵੇ, ਜਾ ਚੰਗਾ ਹੋ ਜਾ, ਇਹ ਬਿਲਕੁਲ ਸਹੀ ਹੈ, ਤੁਸੀਂ ਇਸ ਤੇ ਵਿਸ਼ਵਾਸ ਕਰ ਸਕਦੇ ਹੋ। ਪਰ ਕੀ ਹੋਵੇਗਾ ਜੇ ਉਹ ਤੁਹਾਨੂੰ ਦੱਸੇ ਕਿ ਤੁਹਾਡੀ ਕੀ ਪਰੇਸ਼ਾਨੀ ਹੈ? ਹੁਣ ਵੇਖੋ, ਇਹ ਵੱਖਰੀ ਗੱਲ ਹੈ, ਤਾਂ ਤੁਸੀਂ ਜਾਣੋਗੇ ਕਿ ਇਹ ਉਸ ਦੇ ਗੁਣ ਦੀ ਪਛਾਣ ਦਿੰਦਾ ਹੈ, ਸਮਝੇ? ਇਹ ਮੇਰਾ ਗੁਣ ਨਹੀਂ ਹੋਵੇਗਾ। ਮੈਂ ਇੱਕ ਮਨੁੱਖ ਹਾਂ, ਮੈਂ ਉਸ ਦੇ ਬਾਰੇ ਕੁਝ ਨਹੀਂ ਜਾਣਦਾ। ਮੈਂ ਬਸ ਉਸ ਨੂੰ ਦੱਸਿਆ, ਮੈਂ ਤੈਨੂੰ ਨਹੀਂ ਜਾਣਦਾ, ਉਹ ਮੈਨੂੰ ਨਹੀਂ ਜਾਣਦਾ। ਪਰ ਇਸ ਨਾਲ ਕੀ ਹੋਵੇਗਾ? ਇਹ ਯਿਸੂ ਮਸੀਹ ਦੇ ਗੁਣ ਦੀ ਪਛਾਣ ਦੇਵੇਗਾ ਕਿ ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਇਹ ਜਾਣਦੇ ਹੋਏ ਕਿ ਇਹ ਮੈਂ ਨਹੀਂ ਹੋ ਸਕਦਾ, ਇਹ ਮੈਂ ਨਹੀਂ ਹੋ ਸਕਦਾ ਕਿਉਂਕਿ ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ। ਮੈਂ ਆਪਣੇ ਹੱਥ ਉੱਪਰ ਨੂੰ ਚੁੱਕਦਾ ਹਾਂ, ਇਹ ਵਚਨ ਇੱਥੇ ਹੈ, ਸਮਝੇ? ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ, ਉਹ ਮੈਨੂੰ ਨਹੀਂ ਜਾਣਦਾ, ਪਰ ਯਿਸੂ ਮਸੀਹ ਦਾ ਗੁਣ। ਜੇ ਯਿਸੂ ਇੱਥੇ ਖੜਾ ਹੈ ਅਤੇ ਮਨੁੱਖ ਬਿਮਾਰ ਹੈ, ਜੇ ਉਹ ਕਹਿੰਦਾ ਪ੍ਰਭੂ ਯਿਸੂ ਮੈਨੂੰ ਚੰਗਾ ਕਰ, ਯਿਸੂ ਉਸ ਨੂੰ ਕੀ ਕਹੇਗਾ? ਮੈਂ ਪਹਿਲਾਂ ਹੀ ਕਰ ਦਿੱਤਾ ਹੈ, ਕੀ ਇਹ ਸਹੀ ਹੈ? ਉਹ ਸਾਡੇ ਅਪਰਾਧਾਂ ਦੇ ਕਾਰਨ ਕਾਇਲ ਕੀਤਾ ਗਿਆ, ਉਸ ਦੇ ਕੋੜੇ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਸਾਰਾ ਛੁਟਕਾਰਾ ਜਿਹੜਾ ਸਾਡੇ ਕੋਲ ਹੋ ਸਕਦਾ ਹੈ, ਉਹ ਕਲਵਰੀ ਤੇ ਹੀ ਲੈ ਲਿਆ ਗਿਆ ਸੀ। ਉਸ ਜਗ੍ਹਾ ਤੋਂ ਇਹ ਵਿਸ਼ਵਾਸ ਹੈ, ਇਹ ਵਿਸ਼ਵਾਸ ਕਰਨ ਲਈ ਕਿ ਇਹ ਕੰਮ ਪੂਰਾ ਹੋ ਚੁੱਕਾ ਹੈ, ਕੀ ਇਹ ਸਹੀ ਹੈ? ਸਭ ਠੀਕ ਹੈ। ਹੁਣ ਜੇ ਯਿਸੂ ਜਿਉਂਦਾ ਹੈ, ਮੈਂ ਉਸ ਦੇ ਵਚਨ ਬਾਰੇ ਗੱਲ ਕੀਤੀ ਹੈ, ਤਾਂ ਤੁਸੀਂ ਉਸ ਦੇ ਵਚਨ ਤੇ ਵਿਸ਼ਵਾਸ ਕਰਦੇ ਹੋਏ ਮੁੜ ਸਧਾਰਨਤਾ ਤੇ ਵਿਸ਼ਵਾਸ ਵੱਲ ਚਲੇ ਗਏ ਹੋ। ਜਦੋਂ ਉਸ ਰਾਤ ਮੈਨੂੰ ਮਿਲਿਆ, ਉਸਨੇ ਕਿਹਾ, ਇਸ ਤਰ੍ਹਾਂ ਹੋਵੇਗਾ ਕਿ ਤੂੰ ਉਹਨਾਂ ਦੇ ਦਿਲਾਂ ਦੇ ਭੇਤ ਵੀ ਜਾਣੇਗਾ। ਜੇ ਉਹ ਹੱਥ ਦੇ ਪਹਿਲੇ ਨਿਸ਼ਾਨ ਤੇ ਵਿਸ਼ਵਾਸ ਨਹੀਂ ਕਰਨਗੇ, ਤਾਂ ਉਹਨਾਂ ਨੂੰ ਇਸ ਨਿਸ਼ਾਨ ਤੇ ਵਿਸ਼ਵਾਸ ਕਰਨਾ ਹੀ ਪਵੇਗਾ, ਸਮਝੇ? ਜੇ ਉਹ ਨਹੀਂ ਕਰਦੇ, ਤਾਂ ਲਹੂ ਧਰਤੀ ਨੂੰ ਸ਼ਰਾਪ ਦੇਵੇਗਾ। ਬਸ ਜਿਵੇਂ ਇਸਨੇ ਮੂਸਾ ਦੇ ਸਮੇਂ ਵਿੱਚ ਕੀਤਾ, ਕਿਹਾ ਜੇ ਉਹ ਇਹਨਾਂ ਦੋਹਾਂ ਨਿਸ਼ਾਨਾਂ ਤੇ ਵਿਸ਼ਵਾਸ ਨਾ ਕਰਨ, ਤਾਂ ਧਰਤੀ ਉੱਤੇ ਲਹੂ ਨੂੰ ਵਹਾ ਦੇਣਾ, ਸਮਝੇ? ਧਰਤੀ ਉੱਤੇ ਪਾਣੀ ਵਹਾ ਦੇਣਾ, ਇਹ ਲਹੂ ਬਣ ਜਾਵੇਗਾ। ਹੁਣ ਬਸ ਇਹ ਪਤਾ ਕਰਨ ਲਈ, ਜੇ ਮੈਂ ਸਿਰਫ ਇਹ ਵੇਖ ਸਕਾਂ ਕਿ ਤੇਰੀ ਕੀ ਪਰੇਸ਼ਾਨੀ ਹੈ, ਤਾਂ ਇਸ ਨਾਲ ਤੈਨੂੰ ਸੰਤੁਸ਼ਟੀ ਹੋਵੇਗੀ ਅਤੇ ਇਹ ਤੈਨੂੰ ਵਿਸ਼ਵਾਸ ਕਰਾਵੇਗਾ ਕਿ ਇਹ ਨਹੀਂ ਕਰੇਗਾ। ਤੁਸੀਂ ਜਾਣਦੇ ਹੋ ਕਿ ਇਹ ਇਸੇ ਮਨੁੱਖ ਦਾ ਗੁਣ ਹੋਣਾ ਚਾਹੀਦਾ ਹੈ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ, ਉਹ ਯਿਸੂ ਮਸੀਹ ਹੈ। ਇਹ ਆਦਮੀ, ਜਿਵੇਂ ਹੀ ਮੈਂ ਉਸ ਵੱਲ ਵੇਖਿਆ, ਉਹ ਪਿਛਾਂ ਹਟ ਗਿਆ, ਉਸ ਉੱਤੇ ਸਾਇਆ ਹੈ। ਇੱਥੇ ਕੋਈ ਦਵਾਈ ਨਹੀਂ ਜਿਹੜੀ ਇਸ ਆਦਮੀ ਦੀ ਮਦਦ ਕਰ ਸਕੇ, ਉਹ ਇੱਕ ਮਰਨਾਊ ਹਾਲਤ ਵਿੱਚ ਹੈ। ਇਹ ਸਹੀ ਹੈ, ਉਸ ਦਾ ਇੱਕ ਉਪਚਾਰ ਹੋਇਆ ਸੀ ਅਤੇ ਉਪਚਾਰ ਉਸ ਦੇ ਗਦੂਦ ਦਾ ਹੋਇਆ ਸੀ। ਇਹ ਕੈਂਸਰ ਹੈ ਤੇ ਕੈਂਸਰ ਤੁਹਾਡੇ ਸਰੀਰ ਵਿੱਚ ਫੈਲ ਗਿਆ ਹੈ। ਜੇ ਸਹੀ ਹੈ ਤਾਂ ਆਪਣਾ ਹੱਥ ਖੜਾ ਕਰ, ਸਿਰਫ ਪਰਮੇਸ਼ਵਰ ਉਸ ਨੂੰ ਚੰਗਾ ਕਰ ਸਕਦਾ ਹੈ। ਪਰ ਵੇਖੋ ਸ਼੍ਰੀਮਾਨ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। ਉਹ ਸ਼ੈਤਾਨ ਸ਼ਾਇਦ ਡਾਕਟਰ ਦੀ ਛੁਰੀ ਤੋਂ ਲੁਕ ਗਿਆ ਹੋਵੇਗਾ, ਪਰ ਉਹ ਪਰਮੇਸ਼ਵਰ ਤੋਂ ਲੁਕ ਨਹੀਂ ਸਕਦਾ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਫਿਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਿਸੂ ਮਸੀਹ ਦੇ ਨਾਮ ਵਿੱਚ ਉਹ ਚੀਜ਼ ਉਸ ਨੂੰ ਛੱਡ ਕੇ ਚਲੀ ਜਾਵੇ, ਉਹ ਆਦਮੀ ਜਿਉਂਦਾ ਰਹੇ। ਕੁਝ ਨਹੀਂ, ਬਸ ਕਮਜ਼ੋਰ ਹੋ ਗਿਆ ਹਾਂ, ਸਭ ਠੀਕ ਹੈ। ਮੈਂ ਤੇ ਤੁਸੀਂ ਇੱਕ ਦੂਸਰੇ ਲਈ ਅਜਨਬੀ ਹਾਂ। ਇੱਕ ਆਦਮੀ ਅਤੇ ਇੱਕ ਔਰਤ ਮਿਲਦੇ ਹਨ। ਹੁਣ ਇੱਕ ਮਨੁੱਖ ਹੁੰਦੇ ਹੋਏ ਮੈਂ ਤੁਹਾਨੂੰ ਨਹੀਂ ਜਾਣਦਾ, ਸ਼ਾਇਦ ਇੱਕ ਔਰਤ ਹੁੰਦੇ ਹੋਏ ਤੁਸੀਂ ਮੈਨੂੰ ਨਹੀਂ ਜਾਣਦੇ। ਮੇਰਾ ਨਾਮ ਜਾਂ ਮੇਰੀਆਂ ਤਸਵੀਰਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਤੋਂ ਜ਼ਿਆਦਾ ਹੋਰ ਤੁਸੀਂ ਕੁਝ ਨਹੀਂ ਵੇਖਿਆ ਹੋਵੇਗਾ। ਪਰ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ, ਇਹ ਸਾਡੇ ਚਰਿੱਤਰ ਹਨ। ਅਸੀਂ ਇੱਕ ਦੂਜੇ ਦੇ ਚਰਿੱਤਰ ਨੂੰ ਨਹੀਂ ਜਾਣਦੇ। ਪਰ ਪਰਮੇਸ਼ਵਰ ਦਾ ਗੁਣ ਉਹ ਵਚਨ ਹੈ ਅਤੇ ਵਚਨ ਦਾ ਵਾਅਦਾ ਇਸ ਯੁੱਗ ਦੇ ਲਈ ਕੀਤਾ ਗਿਆ ਹੈ। ਤੁਸੀਂ ਮੈਨੂੰ ਇਹ ਬੋਲਦੇ ਸੁਣਿਆ ਹੈ, ਤਾਂ ਉਸਦੇ ਗੁਣ ਉਸਦੀ ਪਛਾਣ ਦੇਣਗੇ। ਮੈਂ ਉਸਦੀ ਪਛਾਣ ਨਹੀਂ ਦੇ ਰਿਹਾ ਹਾਂ, ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਸਮਝ ਰਹੇ ਹੋ? ਸਾਡੀ ਸਭਾ ਇਸ ਨੂੰ ਸਮਝ ਰਹੀ ਹੈ। ਮੈਂ ਇੱਕ ਮਨੁੱਖ ਹਾਂ, ਮੈਂ ਸਿਰਫ ਤੁਹਾਡਾ ਭਰਾ ਹਾਂ। ਖੂਹ ਤੇ ਉਸ ਔਰਤ ਵਾਂਗ ਕੁਝ ਕਹੋ ਜੋ ਗਲਤ ਹੈ, ਤੁਹਾਡੇ ਨਾਲ ਕੁਝ ਗਲਤ ਹੈ ਜਾਂ ਤੁਸੀਂ ਕੀ ਚਾਹੁੰਦੇ ਹੋ ਜਾਂ ਤੁਸੀਂ ਇੱਥੇ ਕਿਸ ਚੀਜ਼ ਲਈ ਹੋ। ਪਰਮੇਸ਼ਵਰ ਨੂੰ ਇਸ ਦਾ ਨਿਆਂ ਹੋਣ ਦਿਓ। ਤੁਸੀਂ ਲਹੂ ਦੀ ਘਾਟ ਨਾਲ ਪੀੜਿਤ ਹੋ। ਇਹ ਸਹੀ ਹੈ ਕਿ ਇਹ ਸਹੀ ਹੈ? ਮੈਂ ਹਮੇਸ਼ਾ ਸਹੀ ਨਿਸ਼ਾਨੇ ਤੇ ਹੁੰਦਾ ਹਾਂ। ਕੋਈ ਸੋਚ ਰਿਹਾ ਹੈ ਮੈਂ ਇਸ ਦਾ ਅੰਦਾਜ਼ਾ ਲਾਇਆ ਹੈ? ਮੈਂ ਇਸ ਦਾ ਅੰਦਾਜ਼ਾ ਨਹੀਂ ਲਗਾਉਂਦਾ। ਨਹੀਂ, ਥੋੜੀ ਥੋੜੀ ਦੇਰ ਬਾਅਦ ਮੈਂ ਮਹਿਸੂਸ ਕਰਦਾ ਹਾਂ ਕਿ ਕੋਈ। ਹੁਣ ਤੁਸੀਂ ਆਪਣੇ ਵਿਚਾਰਾਂ ਨੂੰ ਲੁਕਾ ਨਹੀਂ ਸਕਦੇ। ਹੁਣ ਮੈਂ ਜਾਣਦਾ ਹਾਂ ਕਿ ਇੱਥੇ ਦੋ ਬਹੁਤ ਬੁਰੇ ਸ਼ੱਕੀ ਲੋਕ ਬੈਠੇ ਹੋਏ ਹਨ, ਸਮਝੇ? ਹੁਣ ਯਾਦ ਰੱਖਣਾ, ਮੈਂ ਤੁਹਾਡਾ ਨਾਮ ਵੀ ਪੁਕਾਰ ਸਕਦਾ ਹਾਂ, ਪਰਮੇਸ਼ਵਰ ਕਰ ਸਕਦਾ ਹੈ। ਇਸ ਲਈ ਤੁਸੀਂ ਇਹ ਸੋਚਣਾ ਛੱਡ ਦਿਓ। ਮੈਂ ਤੁਹਾਨੂੰ ਵਿਖਾਉਂਦਾ ਹਾਂ। ਔਰਤ, ਇੱਥੇ ਵੇਖੋ, ਮੇਰੀ ਵੱਲ ਵੇਖੋ। ਮੈਂ ਨਹੀਂ ਜਾਣਦਾ ਕਿ ਉਸਨੇ ਤੈਨੂੰ ਕੀ ਦੱਸਿਆ ਹੈ, ਪਰ ਮੈਂ ਜਾਣਦਾ ਹਾਂ ਕਿ ਉਹ ਕੀ ਹੈ। ਇਹ ਉਸਦੇ ਗੁਣ ਦੀ ਪਛਾਣ ਹੈ। ਹਾਂ, ਇਹ ਲਹੂ ਦੀ ਘਾਟ ਦੀ ਹਾਲਤ ਹੈ। ਲਹੂ, ਪਾਣੀ। ਹੁਣ ਇੱਥੇ ਕੁਝ ਹੈ, ਵੇਖੋ। ਜੇ ਸੋਚਦੇ ਹਨ ਕਿ ਇਹ ਅੰਦਾਜ਼ਾ ਹੈ, ਤੁਹਾਡੇ ਕੋਲ ਇੱਥੇ ਇੱਕ ਬੱਚਾ ਹੈ ਜਿਸ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ। ਇਹ ਸਹੀ ਹੈ, ਇਸ ਦੇ ਗਲੇ ਵਿੱਚ ਹੈ ਟੌਨਸਿਲ, ਗਲੇ ਦੀ ਗਿਲਟੀ। ਇਹ ਉਪਚਾਰ ਦੇ ਲਈ ਤਿਆਰ ਹੈ। ਕਿ ਇਹ ਸਹੀ ਨਹੀਂ ਹੈ? ਉਸ ਰੁਮਾਲ ਨੂੰ ਲਵੋ ਤੇ ਉਸ ਉੱਤੇ ਰੱਖ ਦੇਣਾ। ਸ਼ੱਕ ਨਾ ਕਰਨਾ, ਇਸ ਨੂੰ ਉਪਚਾਰ ਦੀ ਲੋੜ ਨਹੀਂ ਪਵੇਗੀ। ਹੁਣ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰੋ। ਤੁਹਾਡਾ ਕੀ ਹਾਲ ਹੈ? ਇਹ ਔਰਤ ਜੋ ਇੱਥੇ ਹੈ, ਇਹ ਕਿਸੇ ਚੀਜ਼ ਬਾਰੇ ਡਰੀ ਹੋਈ ਹੈ। ਤੁਹਾਨੂੰ ਡਰ ਹੈ ਕਿ ਇੱਕ ਜਮਾਂਦਰੂ ਨਿਸ਼ਾਨ ਕੈਂਸਰ ਵਿੱਚ ਬਦਲ ਗਿਆ ਹੈ। ਹੁਣ ਵਿਸ਼ਵਾਸ ਕਰਦੇ ਹੋਏ ਜਾਓ ਅਤੇ ਇਸ ਤਰ੍ਹਾਂ ਨਹੀਂ ਹੋਵੇਗਾ। ਬਸ ਜਾਓ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦੇ ਹੋਏ। ਇਹ ਮੇਰੇ ਗੁਣ ਨਹੀਂ ਹਨ ਪਰ ਉਸਦੇ ਹਨ। ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ? ਇਹ ਹਰ ਕਿਸੇ ਤੋਂ ਵਿਸ਼ਵਾਸ ਕਰਾਵੇਗਾ। ਹੁਣ ਮੈਂ ਤੈਨੂੰ ਨਹੀਂ ਜਾਣਦਾ, ਮੈਂ ਤੇਰੇ ਲਈ ਇੱਕ ਅਜਨਬੀ ਹਾਂ। ਪਰਮੇਸ਼ਵਰ ਤੈਨੂੰ ਜਾਣਦਾ ਹੈ। ਕੀ ਤੂੰ ਇਹ ਵਿਸ਼ਵਾਸ ਕਰਦੀ ਹੈ? ਤੂੰ ਜਾਣਦੀ ਹੈ ਕਿ ਮੈਂ ਤੈਨੂੰ ਨਹੀਂ ਜਾਣਦਾ ਅਤੇ ਤੂੰ ਜਾਣਦੀ ਹੈ ਕਿ ਤੂੰ ਮੈਨੂੰ ਨਹੀਂ ਜਾਣਦੀ। ਇਸ ਲਈ ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਇਹ ਆਤਮਾ ਜੋ ਮੇਰੇ ਵਿੱਚੋਂ ਬੋਲ ਰਿਹਾ ਹੈ, ਇਹ ਮੇਰਾ ਆਤਮਾ ਨਹੀਂ ਹੈ, ਕਿਉਂਕਿ ਮੈਂ ਇੱਕ ਮਨੁੱਖ ਹਾਂ, ਮੈਂ ਤੈਨੂੰ ਨਹੀਂ ਜਾਣਦਾ? ਪਰ ਵਾਅਦਾ ਕੀਤੇ ਹੋਏ ਵਚਨ ਦਾ ਇਹ ਗੁਣ ਹੈ ਕਿ ਦੋ ਧਾਰੀ ਤਲਵਾਰ ਨਾਲੋਂ ਚੋਖਾ ਤਿੱਖਾ ਤੇ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਤੂੰ ਬਹੁਤ ਬਿਮਾਰ ਹੈ। ਤੈਨੂੰ ਇੱਕ ਔਰਤਾਂ ਵਾਲੀ ਪਰੇਸ਼ਾਨੀ ਸੀ ਜਿਹੜੀ ਗਰਭ ਵਿੱਚ ਸੀ ਅਤੇ ਗਰਭ ਵਿੱਚ ਕੈਂਸਰ ਹੈ। ਤੂੰ ਜਾ ਕੇ ਕਿਸੇ ਤਰ੍ਹਾਂ ਉਪਚਾਰ ਕਰਵਾਇਆ। ਇਹ ਰੇਡੀਅਮ ਦਾ ਉਪਚਾਰ ਸੀ। ਇਸਨੇ ਬਸ ਇਹੀ ਕੀਤਾ ਕਿ ਕੈਂਸਰ ਨੂੰ ਤੇਰੇ ਪੂਰੇ ਸਰੀਰ ਵਿੱਚ ਫੈਲਾ ਦਿੱਤਾ। ਤੂੰ ਮਰ ਜਾਵੇਂਗੀ ਜੇ ਪਰਮੇਸ਼ਵਰ ਤੈਨੂੰ ਚੰਗਾ ਨਹੀਂ ਕਰਦਾ। ਕੀ ਇਹ ਸਹੀ ਹੈ? ਕੀ ਹੁਣ ਤੂੰ ਵਿਸ਼ਵਾਸ ਕਰਦੀ ਹੈ ਕਿ ਉਹ ਤੈਨੂੰ ਚੰਗਾ ਕਰ ਸਕਦਾ ਹੈ? ਸਵਰਗ ਦਾ ਪਰਮੇਸ਼ਵਰ ਉਸ ਸ਼ੈਤਾਨ ਨੂੰ ਝਿੜਕੇ ਜਿਹੜਾ ਡਾਕਟਰ ਤੋਂ ਲੁਕਿਆ ਹੋਇਆ ਸੀ। ਉਹ ਸ਼ਾਇਦ ਰੇਡੀਅਮ ਤੋਂ ਲੁਕ ਗਿਆ ਹੋਵੇਗਾ ਪਰ ਪਵਿੱਤਰ ਆਤਮਾ ਤੋਂ ਨਹੀਂ ਲੁਕ ਸਕਦਾ। ਜਾ ਭੈਣ, ਹੁਣ ਉਸ ਤੇ ਵਿਸ਼ਵਾਸ ਕਰ। ਥੋੜਾ ਜਿਹਾ ਵੀ ਸ਼ੱਕ ਨਾ ਕਰੀ ਪਰ ਵਿਸ਼ਵਾਸ ਕਰੀ। ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਉਸ ਦਮੇ ਦੀ ਪਰੇਸ਼ਾਨੀ ਨੂੰ ਚੰਗਾ ਕਰ ਸਕਦਾ ਹੈ ਅਤੇ ਤੈਨੂੰ ਨਰੋਇਆ ਬਣਾ ਸਕਦਾ ਹੈ? ਕੀ ਤੂੰ ਵਿਸ਼ਵਾਸ ਕਰਦਾ ਹੈ? ਤਾਂ ਆਨੰਦ ਕਰਦੇ ਹੋਏ ਆਪਣੇ ਰਾਜਾ ਇਹ ਕਹਿੰਦੇ ਹੋਏ, ਪ੍ਰਭੂ ਤੁਹਾਡਾ ਧੰਨਵਾਦ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੇਰਾ ਦਮਾ ਖਤਮ ਹੋ ਗਿਆ ਹੈ। ਤੁਹਾਡਾ ਕੀ ਹਾਲ ਹੈ? ਤੁਸੀਂ ਬੇਚੈਨ ਹੋ। ਤੁਸੀਂ ਇੱਕ ਲੰਮੇ ਸਮੇਂ ਤੋਂ ਬੇਚੈਨ ਹੋ। ਇਸ ਨਾਲ ਤੁਹਾਡੇ ਪੇਟ ਵਿੱਚ ਛਾਲੇ ਹੋ ਗਏ ਹਨ, ਜਿਸ ਨਾਲ ਤੁਹਾਡੇ ਪੇਟ ਵਿੱਚ ਤਕਲੀਫ ਹੈ। ਤੁਸੀਂ ਰਾਤ ਦਾ ਭੋਜਨ ਖਾਣਾ ਚਾਹੁੰਦੇ ਹੋ? ਕੀ ਤੂੰ ਉਸ ਤੇ ਭਰੋਸਾ ਕਰੇਗਾ ਜੋ ਮੈਂ ਤੈਨੂੰ ਕਰਨ ਲਈ ਕਹਾਂਗਾ? ਜਾ, ਯਿਸੂ ਦੇ ਨਾਮ ਵਿੱਚ ਖਾ। ਕੀ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ? ਤੂੰ ਵੇਖਣ ਨੂੰ ਇੱਕ ਚੰਗੀ ਸ਼ਕਤੀਸ਼ਾਲੀ ਔਰਤ ਦਿਸਦੀ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਮੈਂ ਉਸਦਾ ਦਾਸ ਹਾਂ? ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਉਸਦੇ ਗੁਣ ਇੱਥੇ ਵੀ ਹੋ ਸਕਦੇ ਹਨ? ਵਚਨ ਆਪ ਹੀ ਇਸ ਦਿਨ ਦਾ ਵਾਅਦਾ ਕੀਤਾ ਹੋਇਆ ਵਚਨ, ਜਿਹੜੇ ਕੰਮ ਮੈਂ ਕਰਦਾ ਹਾਂ ਸੋ ਤੁਸੀਂ ਵੀ ਕਰੋਗੇ। ਮੈਂ ਚੰਗਾ ਨਹੀਂ ਕਰ ਸਕਦਾ, ਉਸਨੇ ਪਹਿਲਾਂ ਹੀ ਇਹ ਕਰ ਦਿੱਤਾ ਹੈ। ਪਰ ਉਸਦੇ ਗੁਣ ਉਸ ਨੂੰ ਪ੍ਰਦਰਸ਼ਿਤ ਕਰਦੇ ਹਨ, ਦੱਸਦੇ ਹਨ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ। ਤੁਹਾਨੂੰ ਇੱਕ ਔਰਤਾਂ ਵਾਲੀ ਪਰੇਸ਼ਾਨੀ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਇਸ ਨੂੰ ਹੁਣੇ ਹੀ ਚੰਗਾ ਕਰੇਗਾ? ਆਪਣੇ ਰਾਜਾ, ਇਹ ਤੈਨੂੰ ਦੁਬਾਰਾ ਪਰੇਸ਼ਾਨ ਨਹੀਂ ਕਰੇਗੀ। ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਮੈਂ ਉਸਦਾ ਦਾਸ ਹਾਂ? ਜੇ ਪਰਮੇਸ਼ਵਰ ਮੈਨੂੰ ਦੱਸਦਾ ਹੈ ਕਿ ਤੇਰੀ ਕੀ ਪਰੇਸ਼ਾਨੀ ਹੈ, ਤਾਂ ਕੀ ਤੂੰ ਵਿਸ਼ਵਾਸ ਕਰੇਂਗੀ ਕਿ ਇਹ ਯਿਸੂ ਮਸੀਹ ਦਾ ਗੁਣ ਹੈ, ਇਹ ਤੇਰੀ ਪਿੱਠ ਵਿੱਚ ਹੈ, ਇਹ ਹੁਣ ਨਹੀਂ ਰਿਹਾ? ਜਾ, ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰ। ਵਿਸ਼ਵਾਸ ਕਰ। ਆਓ ਮਹਿਲਾ, ਤੁਹਾਡੇ ਵੀ ਪੇਟ ਵਿੱਚ ਤਕਲੀਫ ਹੈ। ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰੋ ਅਤੇ ਆਪਣੇ ਰਾਤ ਦਾ ਭੋਜਨ ਕਰੋ। ਇਸ ਬਾਰੇ ਭੁੱਲ ਜਾਓ, ਯਿਸੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। ਆਓ, ਤੇਰੀ ਪਰੇਸ਼ਾਨੀ ਤੇਰਾ ਲਹੂ ਹੈ। ਤੂੰ ਸ਼ੱਕਰ ਰੋਗੀ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰੇਗਾ, ਉਸ ਤੋਂ ਚੰਗਾਈ ਦੇਵੇਗਾ? ਆਪਣੇ ਰਾਜਾ ਅਤੇ ਕਹਿ, ਤੇਰਾ ਧੰਨਵਾਦ ਪ੍ਰਭੂ ਯਿਸੂ, ਤੈਨੂੰ ਚੰਗਾ ਕਰਦਾ ਹੈ। ਜਾ, ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰ। ਆਓ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਪਿੱਠ ਨੂੰ ਠੀਕ ਕਰ ਦੇਵੇਗਾ ਅਤੇ ਤੁਹਾਨੂੰ ਚੰਗਾ ਕਰ ਦੇਵੇਗਾ? ਆਪਣੇ ਰਾਹ ਜਾਓ ਅਤੇ ਆਨੰਦ ਕਰੋ ਅਤੇ ਕਹੋ, ਤੁਹਾਡਾ ਧੰਨਵਾਦ ਪ੍ਰਭੂ ਯਿਸੂ। ਤੁਹਾਡੀ ਵੀ ਪਿੱਠ ਵਿੱਚ ਕੋਈ ਪਰੇਸ਼ਾਨੀ ਹੈ, ਬਸ ਇਹ ਕਹਿੰਦੇ ਹੋਏ ਤੁਰਦੇ ਰਹੋ, ਧੰਨਵਾਦ ਪ੍ਰਭੂ, ਮੈਂ ਚੰਗਾ ਹੋ ਗਿਆ ਹਾਂ। ਆਪਣੇ ਪੂਰੇ ਦਿਲ ਤੋਂ ਇਸ ਦਾ ਵਿਸ਼ਵਾਸ ਕਰੋ। ਤੁਹਾਡੀ ਵੀ ਪਿੱਠ ਵਿੱਚ ਤਕਲੀਫ ਹੈ, ਤੁਸੀਂ ਇਸ ਬਾਰੇ ਕੀ ਜਾਣਦੇ ਹੋ? ਹੁਣ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰੋ ਅਤੇ ਆਪਣੇ ਰਾਹ ਜਾਓ ਅਤੇ ਚੰਗੇ ਹੋ ਜਾਓ। ਵਿਸ਼ਵਾਸ ਕਰੋ ਕਿ ਯਿਸੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। ਜੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਤਾਂ ਸਭ ਚੀਜ਼ਾਂ ਸੰਭਵ ਹਨ। ਸਭ ਠੀਕ ਹੈ। ਕੀ ਹੁੰਦਾ ਜੇ ਮੈਂ ਤੁਹਾਨੂੰ ਕੁਝ ਨਾ ਕਹਿੰਦਾ, ਬਸ ਕੋਲੋਂ ਦੀ ਲੰਘਦਾ ਤੇ ਆਪਣੇ ਹੱਥ ਉਸ ਉੱਤੇ ਰੱਖਦਾ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਚੰਗੀ ਹੋ ਜਾਂਦੀ? ਉਹ ਵੇਖ ਰਹੇ ਹਨ ਕੀ ਪਰੇਸ਼ਾਨੀ ਹੈ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਠੀਕ ਹੋ ਜਾਂਦੀ? ਇੱਥੇ ਆਓ, ਮੈਂ ਯਿਸੂ ਮਸੀਹ ਦੇ ਨਾਮ ਵਿੱਚ ਇਸ ਸਤਾਨ ਨੂੰ ਝਿੜਕਦਾ ਹਾਂ। ਪਰਮੇਸ਼ਵਰ ਦੀ ਸ਼ਕਤੀ ਇਸ ਬੱਚੇ ਨੂੰ ਚੰਗਾ ਕਰੇ। ਆਮੀਨ। ਸ਼ੱਕ ਨਾ ਕਰੋ, ਬਿਲਕੁਲ ਵੀ ਸ਼ੱਕ ਨਾ ਕਰੋ, ਅਤੇ ਉਹ ਚੰਗੀ ਹੋ ਜਾਵੇਗੀ। ਆਪਣੇ ਪੂਰੇ ਦਿਲ ਤੋਂ ਇਹ ਵਿਸ਼ਵਾਸ ਕਰੋ। ਜੇ ਪਰਮੇਸ਼ਵਰ ਤੁਹਾਨੂੰ ਚੰਗਾ ਨਾ ਕਰੇ ਤਾਂ ਤੁਸੀਂ ਕਿਸੇ ਦਿਨ ਗਠੀਏ ਦੇ ਕਾਰਨ ਪੌੜੀਆਂ ਤੇ ਹੋਵੋਗੇ। ਪਰ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਗਠੀਏ ਤੋਂ ਚੰਗਾ ਕਰਦਾ ਹੈ? ਤਾਂ ਫਿਰ ਜਾਓ, ਕਹੋ, ਪ੍ਰਭੂ ਧੰਨਵਾਦ, ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ, ਤੂੰ ਮੈਨੂੰ ਚੰਗਾ ਕਰ। ਸਭ ਠੀਕ ਹੈ। ਹੁਣ ਆਓ, ਸੱਚਮੁੱਚ ਇਹ ਤੇਰੀ ਉਮਰ ਹੈ, ਤੂੰ ਬਹੁਤ ਜ਼ਿਆਦਾ ਬੇਚੈਨ ਹੈ। ਦੇਰ ਸ਼ਾਮ ਨੂੰ ਤੂੰ ਬਹੁਤ ਜ਼ਿਆਦਾ ਬੇਚੈਨ ਹੋ ਜਾਂਦਾ ਹੈ। ਜਦ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਬੇਚੈਨ ਹੋ ਜਾਂਦੇ ਹੋ। ਹੁਣ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਫਿਰ ਇਹ ਤੁਹਾਨੂੰ ਹੋਰ ਜ਼ਿਆਦਾ ਤੰਗ ਨਹੀਂ ਕਰੇਗਾ। ਆਪਣੇ ਰਾਹ ਤੇ ਕਹਿੰਦੇ ਹੋਏ ਜਾਓ, ਧੰਨਵਾਦ ਪ੍ਰਭੂ ਯਿਸੂ। ਆਓ ਸ਼੍ਰੀਮਾਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਡੀ ਪਰੇਸ਼ਾਨੀ ਨੂੰ ਠੀਕ ਕਰ ਦੇਵੇਗਾ, ਕਿ ਉਹ ਤੁਹਾਡੇ ਦਿਲ ਨੂੰ ਚੰਗਾ ਕਰ ਦੇਵੇਗਾ? ਬਸ ਇਹ ਕਹਿੰਦੇ ਹੋਏ ਅੱਗੇ ਵੱਧਦੇ ਜਾਓ, ਧੰਨਵਾਦ ਪ੍ਰਭੂ ਯਿਸੂ, ਮੈਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹਾਂ। ਪਰਮੇਸ਼ਵਰ ਟੀਵੀ ਤੋਂ ਚੰਗਿਆ ਕਰਦਾ ਹੈ ਅਤੇ ਤੁਹਾਨੂੰ ਵੀ ਚੰਗਾ ਕਰਦਾ ਹੈ। ਸ਼੍ਰੀਮਾਨ, ਕੀ ਤੁਸੀਂ ਆਪਣੇ ਪੂਰੇ ਦਿਲ ਤੋਂ ਇਹ ਵਿਸ਼ਵਾਸ ਕਰਦੇ ਹੋ? ਸਭ ਠੀਕ ਹੈ। ਆਪਣੇ ਰਾਹ ਤੇ ਆਨੰਦ ਕਰਦੇ ਹੋਏ ਅਤੇ ਇਹ ਕਹਿੰਦੇ ਹੋਏ ਜਾਓ, ਧੰਨਵਾਦ ਪ੍ਰਭੂ ਯਿਸੂ। ਤੁਸੀਂ ਜਿਹੜੇ ਉੱਥੇ ਹੋ, ਤੁਹਾਡੇ ਬਾਰੇ ਕੀ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਸਭ ਸੁਣਨ ਵਾਲਿਆਂ ਵਾਸਤੇ ਕੀ ਹੈ? ਸਭਾ ਵਿੱਚੋਂ ਕੁਝ ਹੁਣ ਵਿਸ਼ਵਾਸ ਕਰਦੇ ਹਨ। ਇਹ ਮਨੁੱਖ ਉੱਥੇ ਬੈਠਾ ਹੋਇਆ ਹੈ, ਉਸਦੀ ਸਾਹ ਦੀ ਨਲੀ ਵਿੱਚ ਸੋਜ ਹੈ। ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇਸ ਸਾਹ ਦੀ ਨਲੀ ਦੀ ਸੋਜ ਨੂੰ ਚੰਗਾ ਕਰ ਦੇਵੇਗਾ? ਸਭ ਠੀਕ ਹੈ, ਤਾਂ ਫਿਰ ਤੁਹਾਨੂੰ ਉਹੀ ਮਿਲ ਜਾਵੇਗਾ ਜੋ ਤੁਸੀਂ ਮੰਗਿਆ ਹੈ। ਆਮੀਨ। ਠੀਕ ਉਸਦੇ ਪਿੱਛੇ ਜੋ ਬੈਠਾ ਹੈ, ਉਸਦੇ ਖੂਨ ਦਾ ਦਬਾਅ ਤੇਜ ਹੈ। ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਤੇਰੇ ਖੂਨ ਨੂੰ ਚੰਗਾ ਕਰ ਦੇਵੇਗਾ? ਸ਼੍ਰੀਮਾਨ, ਇਹ ਤੁਹਾਨੂੰ ਛੱਡ ਕੇ ਚਲਾ ਗਿਆ ਹੈ। ਮੈਂ ਉਸ ਨੂੰ ਨਹੀਂ ਜਾਣਦਾ, ਆਪਣੇ ਜੀਵਨ ਵਿੱਚ ਮੈਂ ਕਦੇ ਉਸ ਨੂੰ ਨਹੀਂ ਵੇਖਿਆ। ਕਹੋ ਸ਼੍ਰੀਮਾਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਮਾਸਪੇਸ਼ੀਆਂ ਦਾ ਸੁੰਗੜਨਾ, ਦਿਮਾਗੀ ਮਾਸਪੇਸ਼ੀਆਂ ਦਾ ਸੁੰਗੜਾ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਇਸ ਨੂੰ ਚੰਗਾ ਕਰ ਸਕਦਾ ਹੈ? ਕੀ ਤੂੰ ਕਰਦਾ ਹੈ? ਜੇ ਤੂੰ ਵਿਸ਼ਵਾਸ ਕਰਦਾ ਹੈ ਤਾਂ ਆਪਣੇ ਹੱਥ ਨੂੰ ਉੱਪਰ ਚੁੱਕ। ਸਭ ਠੀਕ ਹੈ। ਤੁਹਾਡੀ ਪਤਨੀ ਉੱਥੇ ਬੈਠੀ ਹੋਈ ਹੈ, ਉਹ ਸਾਈਨਸ ਦੀ ਸਮੱਸਿਆ ਨਾਲ ਪਰੇਸ਼ਾਨ ਹੈ। ਭੈਣ, ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਤੈਨੂੰ ਇਹ ਛੱਡ ਕੇ ਚਲੀ ਗਈ ਹੈ? ਸਾਡੇ ਪਿੱਛੇ ਇੱਕ ਔਰਤ ਬੈਠੀ ਹੋਈ ਹੈ, ਉਸ ਦੀਆਂ ਨਸਾਂ ਵਿੱਚ ਸੋਜ ਹੈ। ਔਰਤ, ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੇਰੀ ਨਸਾਂ ਦੀ ਸੋਜ ਨੂੰ ਚੰਗਾ ਕਰ ਦੇਵੇਗਾ? ਇੱਥੇ ਇੱਕ ਔਰਤ ਹੈ ਜਿਸਨੇ ਛੋਟਾ ਲਾਲ ਕੋਟ ਪਹਿਨਿਆ ਹੋਇਆ ਹੈ, ਉਹ ਉੱਥੇ ਬੈਠੀ ਹੋਈ ਹੈ, ਉਸ ਨੂੰ ਵੀ ਸਾਈਨਸ ਦੀ ਸਮੱਸਿਆ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੇਰੀ ਸਾਈਨਸ ਦੀ ਸਮੱਸਿਆ ਨੂੰ ਚੰਗਾ ਕਰ ਦੇਵੇਗਾ? ਜੇ ਤੂੰ ਵਿਸ਼ਵਾਸ ਕਰਦੀ ਹੈ ਤਾਂ ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ। ਕੋਈ ਹੈ ਜਿਹੜਾ ਵਿਸ਼ਵਾਸ ਕਰਦਾ ਹੈ ਕਿ ਯਿਸੂ ਮਸੀਹ ਦੇ ਗੁਣ ਅੱਜ ਰਾਤ ਸਾਡੇ ਵਿਚਕਾਰ ਹਨ? ਆਪਣੇ ਹੱਥ ਨੂੰ ਉੱਪਰ ਚੁੱਕ ਕੇ ਕਹੋ, ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਸਭ ਜਿਹੜੇ ਇੱਥੇ ਹਨ, ਉਸ ਨੂੰ ਆਪਣਾ ਚੰਗਾਈ ਦੇਣ ਵਾਲਾ ਸਵੀਕਾਰ ਕਰੋ। ਆਪਣੇ ਪੈਰਾਂ ਤੇ ਖਲੋ ਜਾਓ ਅਤੇ ਕਹੋ, ਮੈਂ ਇਹ ਵਿਸ਼ਵਾਸ ਕਰਦਾ ਹਾਂ। ਖੜੇ ਹੋ ਜਾਓ, ਆਪਣੀ ਕੁਰਸੀ ਵਿੱਚੋਂ ਨਿਕਲ ਕੇ ਜਿੱਥੇ ਵੀ ਹੋ ਖੜੇ ਹੋ ਜਾਓ। ਯਿਸੂ ਮਸੀਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਮੈਂ ਉਸ ਨੂੰ ਤੁਹਾਨੂੰ ਦਿੰਦਾ ਹਾਂ, ਪ੍ਰਭੂ ਪਰਮੇਸ਼ਵਰ ਦੇ ਨਾਮ ਵਿੱਚ।